सत्ते दिन ऑस्ट्रेलिया दा पहला पंजाबी रेडियो हर्मन रेडियो चौबी घंटे सत्ते दिन
हर्मन रेडियो।
सवेर दी फिजा च सरगश्तगी करदे होए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालबन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
जी दोस्तों मेलबर्न तो मैं एक बार फिर हाजिर हाँ जी अमरदीप कौर थोड़ी खिदमत रोजाना प्रोग्राम लहरां लैके लहरां सुनने वाले सारे दोस्तों नूं अमरदीप वालों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह। जी हमेशा वांग दिन हैगा जी अज मंगलवार दा मंगलवार वाले दिन आपां जुड़ पैंदे हुंदे आ मेलबर्न तो अज दा भी लहरां दा सफर आपां करांगे पूरे 2 घंटे ते इस सफर दे विच तुसीं देना है मेरा साथ ते साथ प्यारा ताई हुंदा जे तुहाडा अपना समा जिहड़ा तुहाडी जिंदगी दा हर पल जिहड़ा आ तुहाडी जिंदगी दी हर घड़ी जिहड़ी आ उह खुशियां खेड़ियां दे नाल भरपूर होवे ते असीं हमेशा अरदास यही करदे आं उस परवरदिगार परमात्मा दे अग्गे कि साडे सुनण वालियां दी साडे दोस्तां दी जिहड़ी हर घड़ी है हर पल है उह सोहणा होवे खुशगवार होवे। सो इसे अरदास दे नाल इसे ही बेनती दे नाल अज भी असीं तुहानू शामिल करदे आं अज दे लहरां प्रोग्राम दे विच ते दिन मंगलवार है साल 2018 दे जुलाई महीने दी 10 तरीक है ते नानक शाही संबत 550 दे हाड़ महीने दी 26 तरीक दोस्तों ते घड़ियां वल नजर मारा तां घड़ियां कहिंदियां जी कि सिडनी मेलबर्न कैनबरा ते ब्रिस्बेन दे विच इस वेले 8:02 दा समां हो चुके है ते साडे गवांडी मुल्क दे विच जे चलिए तां न्यूजीलैंड दे विच 2 घंटे अग्गे दा समां चल रहा है उत्थे 10:02 होने पर अजे जे आस्ट्रेलिया दी गल करिए तां कुछ क शहर जिहड़े आ उहनां दे विच समां वक्खरा चल रहा है पर्थ दे विच 6:02 होए ने ते इसे तरह एडिलेड दे विच वी जी 7:32 होए ने। उहनां मुल्कां दी गल करदे आ जिथे मंगलवार चढ़ चुके आ होर जिहड़े बाहरले मुल्क ने सो होंगकोंग तो साडे नाल जुड़दे ने जी गिल साहब ते जगतार गिल भाजी होरां दे वी शहर दे विच 6:03 दा समा हो चुक्या बिलकुल पर्थ वाला ही समा जी उत्थे भी ते इसे तरह दुबई दे विच वी मंगलवार दा दिन चढ़ चुक्या उत्थे अजे बहुत वड्डा तड़का 2:03 दा समा जदके पंजाब दे विच वी मंगलवार दा दिन चढ़ चुक्या ते वड्डा तड़का उत्थे वी 3:33 दा समा पटियाला तो जिथों सानू टेक्निकल सपोर्ट जिहड़ी देण दे लई सरबजीत भाजी साडा साथ दिंदे ने इस वेले हाजर ने साडे नाल सी उहनां दा वी धन्नवाद करदे आं ते इस तों बाद जिथे अजे वी चल रहा जी सोमवार कैनेडा दे विच अजे सोमवार चल रहा वैनकूवर दे विच इस वेले बाद दुपहर दा समां जी 3:03 होए ने सोमवार दी बाद दुपहर ते कैनेडा दे टोरोंटो शहर दे विच 6:03 दा इस वेले समां ते शाम पई हुई है जदके एलए दे विच लॉस एंजल्स दे विच 3:04 दा समा उत्थे भी बाद दुपहर सोमवार दी चल रही है। सो जिथे जिथे भी जेड़ा दिन जेड़ा समा चल रहा है जेड़ी भी थां तों जेड़ी भी जगह तों देश दुनिया दे जिस भी कोने तों जिस भी मुल्क तों जिस भी धरती तों तुसीं साडे नाल आवाज दे सफर दे विच शामिल हुंदे हो तुहाडा तहे दिल तों एक वार फिर प्रोग्राम दे विच करदे हां जी स्वागत ते प्रोग्राम दे विच अज की होण जा रहा है। वैसे तो असीं फेसबुक पेज दे उत्ते हुणे हुणे थोड़ी जी जानकारी सांझी कीती सी प्रोग्राम दी रूपरेखा दे बारे च पर फिर भी अपने दोस्तां नूं दस दिंदे आं कि अज प्रोग्राम दे विच बहुत सारियां जानकारियां असीं लै के हाजिर हो रहे हां ते जिहदे विच मैं विशेष तौर ते जिक्र करना चाहवांगी लक्ष्य आयल्स ते पीटी कोचिंग तों साडे नाल समिता शर्मा होरी जुड़नगे जिहड़े के खास तौर ते गल्लबात करनगे कि पीटीई ते आयल्स टैस्ट जिहड़े ने किवें महत्वपूर्ण ने परमानेंट रेजीडेंसी दे लई ते जिहड़े साडे विद्यार्थी ने ਉਹਨਾਂ ਦੇ ਲਈ ਕਿੰਨੇ ਕੁ ਇੰਪੋਰਟੈਂਟ ਨੇ। ਸੋ ਇਹਦੇ ਬਾਰੇ ਚ ਜ਼ਰੂਰ ਤੁਸੀਂ ਧਿਆਨ ਦੇ ਨਾਲ ਇਹ ਸਾਰੀ ਜਾਣਕਾਰੀ ਜਿਹੜੀ ਹੈ ਸੁਣਨੀ। ਅੱਜ ਲਾਈਵ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਨਗੇ ਸਵੇਰੇ 9 ਵਜੇ ਤੋਂ 9:30 ਵਜੇ ਦੇ ਸਮੇਂ ਦਰਮਿਆਨ। ਤੇ ਇਸ ਤੋਂ ਇਲਾਵਾ ਅਸੀਂ ਥੋੜੀ ਬਹੁਤੀ ਜਿਹੜੀ ਗੱਲਬਾਤ ਹੈ ਉਹ ਉਹਨਾਂ ਦੇ ਨਾਲ ਕਰਾਂਗੇ ਜੀ, ਮਾਈਗ੍ਰੇਸ਼ਨ ਦੇ ਬਾਰੇ ਚ ਵੀ, ਤੁਹਾਡੇ ਵੀ ਸਵਾਲ ਹੋਣ ਤੁਸੀਂ ਪੀਟੀ ਆਈਲਸ ਦੇ ਬਾਰੇ ਚ ਵੀ ਆਪਣੇ ਜਿਹੜੇ ਸਵਾਲ ਆ ਉਹ ਉਹਨਾਂ ਦੇ ਅੱਗੇ ਰੱਖ ਸਕਦੇ ਹੋ। ਤੇ ਇਸ ਤੋਂ ਬਿਨਾਂ ਸਾਡੇ ਨਾਲ ਅੱਜ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਮੈਲਬਰਨ ਜਿਹੜੀ ਕਿ ਵੈਸੇ ਤਾਂ ਵਰਲਡ ਵਾਈਡ ਤਾਂ ਨਹੀਂ ਅਸੀਂ ਕਹਿ ਸਕਦੇ, ਆਸਟ੍ਰੇਲੀਆ ਵਾਈਡ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਕੈਡਮੀਜ਼ ਚੱਲ ਰਹੀਆਂ ਨੇ, ਬੇਸਡ ਨੇ ਸਿਡਨੀ ਤੋਂ ਔਰ ਐਡੀਲੇਡ ਦੇ ਵਿੱਚ ਵੀ ਚੱਲ ਰਹੀ ਹੈ ਔਰ ਮੈਲਬਰਨ ਦੇ ਵਿੱਚ ਵੀ ਪਿਛਲੇ 1-2 ਸਾਲਾਂ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਔਰ ਉਸ ਅਕੈਡਮੀ ਤੋਂ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਕਿਉਂਕਿ ਉਹ ਮਨਾਉਣ ਜਾ ਰਹੇ ਨੇ ਜੀ ਤੀਆਂ ਮੈਲਟਨ ਦੀਆਂ। ਸੋ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਕਰਾਂਗੇ ਔਰ ਜਾਣਾਂਗੇ ਕਦੋਂ ਉਹਨਾਂ ਦਾ ਇਹ ਇਵੈਂਟ ਹੋਣ ਜਾ ਰਿਹਾ। ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ, ਕੁਝ ਭਾਈਚਾਰਕ ਸੂਚਨਾਵਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਤੇ ਅੱਜ ਇੱਕ ਖਾਸ ਅਸੀਂ ਸਵਾਲ ਪੁੱਛਣਾ, ਸਾਰੇ ਪ੍ਰੋਗਰਾਮ ਧਿਆਨ ਦੇ ਨਾਲ ਸੁਣਿਓ ਕਿਉਂਕਿ ਉਸ ਸਵਾਲ ਦਾ ਜਵਾਬ ਜੇਕਰ ਤੁਸੀਂ ਸਾਨੂੰ ਸਹੀ ਦਿੰਦੇ ਹੋ ਤਾਂ ਤੁਸੀਂ ਜਿੱਤ ਸਕਦੇ ਹੋ ਫਿਲਮ ਵਧਾਈਆਂ ਜੀ ਵਧਾਈਆਂ ਦਾ ਇੱਕ ਪਾਸ। ਸੋ ਉਹ ਪਾਸ ਜਿਹੜਾ ਹੈ ਉਹ 2 ਟਿਕਟਾਂ ਦੇ ਲਈ ਵੈਲਿਡ ਹੋਏਗਾ। ਸੋ ਹੋ ਸਕਦਾ ਤੁਸੀਂ ਹੀ ਹੋਵੋ ਉਹ ਲੱਕੀ ਵਿਨਰ, ਪਰ ਉਹਦੇ ਲਈ ਤੁਹਾਨੂੰ ਪ੍ਰੋਗਰਾਮ ਧਿਆਨ ਦੇ ਨਾਲ ਸੁਣਨਾ ਪੈਣਾ ਤਾਂ ਕਿ ਤੁਸੀਂ ਜਿੱਤ ਸਕੋ ਜੀ ਫਿਲਮ ਵਧਾਈਆਂ ਜੀ ਵਧਾਈਆਂ ਦਾ ਪਾਸ। ਤੇ ਇਸ ਤੋਂ ਬਿਨਾਂ ਹੋਰ ਕੀ ਹੋਣਾ, ਹੋਰ ਹੋਣਾ ਜੀ ਗੀਤ ਸੰਗੀਤ। ਤੇ ਸੋਹਣੇ ਸੋਹਣੇ ਗੀਤ ਅੱਜ ਤੁਹਾਨੂੰ ਅਸੀਂ ਸੁਣਾਵਾਂਗੇ ਤੇ ਨਾਲ ਹੀ ਨਾਲ ਤੁਹਾਡੇ ਪਿਆਰੇ ਪਿਆਰੇ ਜਿਹੇ ਸੁਨੇਹੇ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਮੌਸਮ ਦੀ ਜਾਣਕਾਰੀ ਲੈ ਕੇ ਆਉਂਦੇ ਹਾਂ, ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਵਾਪਸ ਆਉਂਦੇ ਹਾਂ ਬਹੁਤ ਜਲਦੀ ਤੁਹਾਡੇ ਸੁਨੇਹਿਆਂ ਦੇ ਨਾਲ।
ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰੇ, ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰੇ, ਕਿਸੇ ਦੇ ਵੇੜੇ ਕਦੇ ਨਰ ਬਾਹਨੇ ਰੱਖੀ। ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਸੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਪੰਡਿਤ ਹਜ਼ਾਰਾਂ ਵੇਖ ਲਏ ਕਿਸੇ ਤੋਂ ਪੜਿਆ ਗਿਆ ਹੱਥ ਨਹੀਂ, ਤੋਂ ਪੜਿਆ ਗਿਆ ਹੱਥ ਨਹੀਂ, ਜੋ ਤੇਰੀਆਂ ਲਿਖੀਆਂ ਪੜ ਲਵੇ ਦੁਨੀਆਂ ਵਿੱਚ ਐਸੀ ਅੱਖ ਨਹੀਂ। ਚਾਨਣ ਮੇਰੇ ਚਾਨਣ ਮੇਰੇ ਮਾਲਕਾ ਚਾਰ ਚੁਫੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇਲੇ ਬਹੁਤੀ ਦੇ ਰੱਖੀ। ਹਰ ਪਾਸੇ ਪਿਆਰ ਹੀ ਪਿਆਰ ਹੋਵੇ, ਹਰ ਧਰਮ ਦਾ ਹਰ ਇੱਕ ਦੇ ਮਨ ਵਿੱਚ ਸਤਿਕਾਰ ਹੋਵੇ, ਦੁਨੀਆਂ ਤੋਂ ਨਫ਼ਰਤਾਂ ਮੁੱਕ ਜਾਵਣ, ਹਰ ਪਾਸੇ ਪਿਆਰ ਹੀ ਪਿਆਰ ਹੋਵੇ। ਹਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰੀ ਸਵੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇ ਰੱਖੀ। ਇਸ ਤਨ ਗੰਦੇ ਮਨ ਮੈਲੇ ਨੂੰ ਦਸਰਾ ਦਾ ਆਸਰਾ ਦਾਤਾ ਕਮਲੇ ਆਪਣੇ ਪ੍ਰੀਤ ਦੇ ਮਾਪ ਗੁਨਾ ਦਾਤਾ ਮੱਥਾ ਮੇਰਾ ਮੱਥਾ ਮੇਰਾ ਚਰਨਾ ਨਾਲ ਚਮੇੜ ਰੱਖੀ ਸਤਿਗੁਰ ਨਾਨਕ ਸਭਨਾ ਉੱਤੇ ਮੇਰ ਰੱਖੀ ਸਤਿਗੁਰ ਨਾਨਕ ਸਭਨਾ ਉੱਤੇ ਮੇਰ ਰੱਖੀ ਸੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ ਹਰ ਵੇਲੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ ਹਰ ਵੇਲੇ ਖੁਸ਼ੀਆਂ ਦਾ ਦੀਵਾ ਬਲਦਾ ਰਹੇ ਕਿਸੇ ਦੇ ਵੇੜੇ ਕਦੇ ਨਾ ਰੱਬਾ ਹਨੇਰ ਰੱਖੀ ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ
ਅਰਦਾਸ ਦੀ ਗੱਲ ਅਸੀਂ ਕਰਦੇ ਹਾਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਔਰ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਉਹੋ ਜਿਹੀ ਹੀ ਫੀਲਿੰਗ ਉਹੋ ਜਿਹੇ ਹੀ ਇਮੋਸ਼ਨ ਇਸ ਗੀਤ ਦੇ ਵਿੱਚ ਸਨ ਕਿ ਸਾਰਿਆਂ ਦੇ ਉੱਤੇ ਮੇਰ ਰਹੇ ਉਸ ਪਰਮਾਤਮਾ ਦੀ ਔਰ ਕਿਸੇ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਵੀ ਦੁੱਖ ਨਾ ਆਵੇ ਵੈਸੇ ਜੇ ਦੇਖਿਆ ਜਾਏ ਤਾਂ ਦੁੱਖ ਤੇ ਸੁੱਖ ਜਿਹੜੇ ਆ ਉਹ ਸਾਡੇ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਨੇ ਹਨਾ ਕਹਿੰਦੇ ਹੁੰਦੇ ਆ ਵੀ ਸੁੱਖ ਦਾ ਜਿਹੜਾ ਅਹਿਸਾਸ ਹੈ ਨਾ ਉਹ ਉਦੋਂ ਤੱਕ ਨਹੀਂ ਹੁੰਦਾ ਸਾਨੂੰ ਜਦੋਂ ਤੱਕ ਕੋਈ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਨਾ ਆਵੇ ਕਿਉਂਕਿ ਜਦੋਂ ਤੁਸੀਂ ਸੁੱਖ ਹਾਸਲ ਕਰਦੇ ਆ ਜਦੋਂ ਤੁਸੀਂ ਸਫਲ ਹੁੰਦੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਜਿਹੜੀ ਹਉਮੈ ਆ ਉਹ ਰੋਗ ਬਣ ਕੇ ਪੈਦਾ ਹੋ ਜਾਂਦੀ ਆ ਸੋ ਇਹ ਰੋਗ ਜਿਹੜਾ ਆ ਇਹ ਅਸਲ ਦੇ ਵਿੱਚ ਫੇਰ ਸਾਡੀ ਜ਼ਿੰਦਗੀ ਦੀ ਜਿਹੜੀ ਸੰਤੁਸ਼ਟੀ ਆ ਸਕੂਨ ਆ ਉਹਨੂੰ ਖਤਮ ਕਰ ਦਿੰਦਾ ਤੇ ਜਦੋਂ ਇਹ ਸੰਤੁਸ਼ਟੀ ਤੇ ਸਕੂਨ ਸਾਡੀ ਜ਼ਿੰਦਗੀ ਚੋਂ ਖਤਮ ਹੋ ਜਾਂਦਾ ਅਲੋਪ ਹੋ ਜਾਂਦਾ ਤੇ ਫਿਰ ਹੋਰ ਬਹੁਤ ਸਾਰੇ ਜਿਹੜੇ ਰੋਗ ਆ ਹਨਾ ਦੁਨਿਆਵੀ ਰੋਗ ਆ ਅਸੀਂ ਉਹਨਾਂ ਦੇ ਵੀ ਸ਼ਿਕਾਰ ਹੋ ਜਾਂਦੇ ਹਾਂ ਸੋ ਉਹ ਫਿਰ ਦੁੱਖ ਬਣ ਜਾਂਦੇ ਆ ਫਿਰ ਜਦੋਂ ਦੁੱਖ ਆਉਂਦਾ ਤਾਂ ਫਿਰ ਅਸਲ ਦੇ ਵਿੱਚ ਸਾਨੂੰ ਅਹਿਸਾਸ ਹੁੰਦਾ ਕਿ ਸੁੱਖ ਦਾ ਜਿਹੜਾ ਮਜ਼ਾ ਉਹ ਕੀ ਹੁੰਦਾ ਸੁੱਖ ਦਾ ਜਿਹੜਾ ਆਨੰਦ ਹੈ ਉਹ ਕੀ ਹੁੰਦਾ ਹਨਾ ਸੋ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਨੂੰ ਸਮ ਕਰ ਜਾਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ ਕਿ ਸੁੱਖ ਤੇ ਦੁੱਖ ਜਿਹੜੇ ਆ ਇਹ ਅਸਲ ਦੇ ਵਿੱਚ ਕੱਪੜਿਆਂ ਦੇ ਸਮਾਨ ਹੈ ਜਿਹਨਾਂ ਨੂੰ ਅਸੀਂ ਪਹਿਨਦੇ ਹਾਂ ਸੋ ਦੁੱਖ ਆਉਣ ਤੇ ਵੀ ਜ਼ਿਆਦਾ ਅਸੀਂ ਜਦੋਂ ਤੜਫਣ ਲੱਗ ਜਾਂਦੇ ਹਾਂ ਉਹ ਤੜਫਣ ਜਿਹੜੀ ਆ ਉਹ ਜਾਇਜ਼ ਨਹੀਂ ਆ ਹਨਾ ਜਦੋਂ ਸੁੱਖ ਆ ਜੇ ਸੁੱਖ ਦੇ ਵਿੱਚ ਅਸੀਂ ਬਹੁਤ ਖੁਸ਼ ਹੁੰਦੇ ਹਾਂ ਤੇ ਫਿਰ ਦੁੱਖ ਨੂੰ ਵੀ ਸਮ ਕਰਕੇ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਖੈਰ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਇਹੋ ਜਿਹੀ ਘੜੀ ਕਿਸੇ ਤੇ ਵੀ ਨਾ ਆਵੇ ਹਨਾ ਪਰ ਜੇਕਰ ਆ ਵੀ ਜਾਵੇ ਤਾਂ ਸਾਨੂੰ ਉਹਦੇ ਤੋਂ ਨੱਠਣ ਦੀ ਲੋੜ ਨਹੀਂ ਹੁੰਦੀ ਸਾਨੂੰ ਉਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ ਚਾਹੇ ਬਹੁਤ ਵੱਡੇ ਵੀ ਦੁੱਖ ਹੁੰਦੇ ਆ ਤੇ ਦੁੱਖ ਜਿਹੜੇ ਆ ਉਹ ਕਈ ਵਾਰ ਵੱਡੇ ਤੋਂ ਛੋਟੇ ਵੀ ਹੋ ਜਾਂਦੇ ਆ ਸੋ ਖੈਰ ਅਸੀਂ ਹੁਣ ਬਹੁਤਾ ਜਿਹੜਾ ਸਮਾਂ ਆ ਉਹ ਗੱਲਾਂ ਬਾਤਾਂ ਚ ਨਹੀਂ ਲਾਵਾਂਗੇ ਕਿਉਂਕਿ ਅਗਲੇ ਸਿਲਸਿਲੇ ਦਾ ਸਮਾਂ ਵੀ ਹੋ ਚੁੱਕਿਆ ਔਰ ਤੁਹਾਡੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਸਾਡੇ ਤੱਕ ਪਹੁੰਚ ਰਹੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਹਾਂ ਕੁਲਦੀਪ ਕੌਰ ਸਾਡੇ ਨਾਲ ਸ਼ਾਮਲ ਹੋ ਗਏ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਉਹ ਵੀ ਸ਼ਾਮਲ ਹੋ ਗਏ ਰੁਪਿੰਦਰਜੀਤ ਜੀ ਸ਼ਾਮਲ ਹੋਏ ਆ ਦਲਜੀਤ ਸਿੰਘ ਢਿੱਲੋਂ ਸਾਹਿਬ ਵੀ ਸ਼ਾਮਲ ਹੋ ਗਏ ਰਮਿੰਦਰ ਸਿੰਘ ਸਿਡਨੀ ਵਾਲੇ ਵੀ ਸ਼ਾਮਲ ਹੋਏ ਆ ਤੇ ਸੁਖਵਿੰਦਰ ਸੌਂਧੂਰੀ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਦੋਸਤੋ ਤੇ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਜੀ ਉਹ ਅਸੀਂ ਖਬਰਾਂ ਦਾ ਲੈਣਾ ਖਬਰਾਂ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਮਿੰਟੂ ਬਰਾੜਹੁਰੀ ਹਮੇਸ਼ਾ ਵਾਂਗ ਜੁੜਦੇ ਹੁੰਦੇ ਆ ਸੋ ਅੱਜ ਵੀ ਉਹਨਾਂ ਨੂੰ ਅਸੀਂ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਦੀਪ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਜਿਹੜੀ ਜ਼ਿੰਦਗੀ ਆ ਮੌਜਾਂ ਦੇ ਵਿੱਚ ਰੰਗੀ ਹੋਣੀ ਆ
ਜੀ ਜੀ ਬਿਲਕੁਲ ਬਰਾੜ ਸਾਹਿਬ ਅਸੀਂ ਉਮੀਦ ਵੀ ਕਰਦੇ ਹਾਂ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਉਹਨਾਂ ਦਾ ਦਿਨ ਜਿਹੜਾ ਹਮੇਸ਼ਾ ਹੀ ਖੂਬਸੂਰਤ ਰਹੇ ਤੇ ਉਹ ਇਸੇ ਤਰ੍ਹਾਂ ਮੌਜਾਂ ਮਾਣਦੇ ਰਹਿਣ ਔਰ ਉਹ ਮੌਜਾਂ ਮਾਣ ਰਹੇ ਆ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਿਰਕਤ ਹੈ ਉਹ ਇਸ ਗੱਲ ਦੀ ਗਵਾਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ ਸੁਣ ਵੀ ਰਹੇ ਆ ਔਰ ਆਪਣੇ ਜਿਹੜੇ ਕੰਮ ਧੰਦੇ ਉਹਨਾਂ ਦੇ ਵਿੱਚ ਵੀ ਲੀਨ ਨੇ ਉਹ ਨਾਲ ਜਿਹੜੀ ਜ਼ਿੰਦਗੀ ਉਹਨਾਂ ਨੇ ਬੜੀ ਹੀ ਬੈਲੈਂਸਡ ਜਿਹੀ ਰੱਖੀ ਹੋਈ ਹੈ। ਸੋ ਸਾਰਾ ਜਿਹੜਾ ਰੇਡੀਓ ਦਾ ਨਜ਼ਾਰਾ ਵੀ ਲੈ ਰਹੇ ਆ, ਨਾਲ ਨਾਲ ਆਪਣੇ ਜਿਹੜੀ ਕਿਰਤ ਆ ਉਹ ਵੀ ਕਰ ਰਹੇ ਆ। ਸੋ ਤੁਸੀਂ ਗੱਲ ਕੀਤੀ ਆ ਕਿ ਦਿਨ ਸੋਹਣਾ ਚੜਿਆ ਤੁਹਾਡੇ ਉੱਥੇ, ਔਰ ਮੈਨੂੰ ਲੱਗਦਾ ਕਿ ਇੱਕ ਨਜ਼ਰ ਅਸੀਂ ਜਿਹੜੀ ਸਾਰੇ ਆਸਟ੍ਰੇਲੀਆ ਦੇ ਸ਼ਹਿਰਾਂ ਤੇ ਮਾਰ ਲੈਂਦੇ ਹਾਂ, ਫਿਰ ਤੁਹਾਡੇ ਸ਼ਹਿਰ ਦੇ ਉੱਤੇ ਵੀ ਆਵਾਂਗੇ। ਸਿਡਨੀ ਦੇ ਵਿੱਚ ਬ੍ਰਾਡ ਸਾਹਿਬ ਅੱਜ 9 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, ਜਦਕਿ 17 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ, ਤੇ ਇੱਥੇ ਧੁੱਪ ਬਣੀ ਰਹਿਣੀ ਹੈ। ਮੈਲਬਨ ਦੇ ਵਿੱਚ ਵੀ ਅੱਜ 9 ਡਿਗਰੀ ਘੱਟ ਤੋਂ ਘੱਟ ਹੈ, ਤੇ ਇੱਥੇ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣੀ ਹੈ, 14 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣਾ। ਬ੍ਰਿਸਬੇਨ ਦੇ ਵਿੱਚ 10 ਡਿਗਰੀ ਘੱਟ ਤੋਂ ਘੱਟ ਤੇ 21 ਡਿਗਰੀ ਤੱਕ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਇੱਥੇ ਮੀਂਹ ਜਿਹੜਾ ਜੀ ਉਹ ਪੈਣਾ ਦੁਪਹਿਰੋਂ ਬਾਅਦ, ਤੇ ਪਰਥ ਦੇ ਵਿੱਚ ਵੀ 5 ਡਿਗਰੀ ਘੱਟ ਤੋਂ ਘੱਟ ਹੈ ਤੇ 21 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ, ਪਰ ਇੱਥੇ ਧੁੱਪ ਬਣੀ ਰਹਿਣੀ ਹੈ। ਸੋਹਣਾ ਜੀ ਮੌਸਮ ਪਰਥ ਦੇ ਵਿੱਚ ਵੀ। ਐਡੀਲੇਡ ਦੇ ਵਿੱਚ ਵੈਸੇ ਜਿਹੜਾ ਮੌਸਮ ਵਿਭਾਗ ਦੱਸ ਰਿਹਾ ਉਹ 7 ਡਿਗਰੀ ਹੈ ਘੱਟ ਤੋਂ ਘੱਟ ਤੇ 15 ਡਿਗਰੀ ਵੱਧ ਤੋਂ ਵੱਧ, ਪਰ ਤੁਹਾਡੇ ਤੋਂ ਜਾਣਾਂਗੇ ਤੁਸੀਂ ਉੱਥੋਂ ਦੀ ਆਬੋ ਹਵਾ ਜਿਹੜੀ ਕਿਸ ਤਰ੍ਹਾਂ ਦੀ ਮਹਿਸੂਸ ਕਰ ਰਹੇ ਹੋ। ਕੈਨਬਰਾ ਦੇ ਵਿੱਚ -4 ਚਲੇ ਗਿਆ ਜੀ, ਔਰ ਕੈਨਬਰਾ ਸਭ ਤੋਂ ਠੰਡਾ ਸ਼ਹਿਰ ਹੈ ਆਸਟ੍ਰੇਲੀਆ ਦਾ, -4 ਉੱਥੇ ਚੱਲ ਰਿਹਾ ਤੇ ਉੱਥੇ ਫਰੋਸਟ ਜਿਹੜੀ ਆ ਜੰਮੀ ਹੋਈ ਹੈ, ਤੇ ਬਾਅਦ ਵਿੱਚ ਧੁੱਪ ਚੜ ਜਾਣੀ ਹੈ ਤੇ 13 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਹੋਬਰਟ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ 13 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ, ਤੇ ਡਾਰਵਿਨ ਦੇ ਵਿੱਚ ਹਮੇਸ਼ਾ ਵਾਂਗ ਇੱਕੋ ਜਿਹਾ ਮੌਸਮ, 20 ਡਿਗਰੀ ਘੱਟ ਤੋਂ ਘੱਟ 31 ਡਿਗਰੀ ਵੱਧ ਤੋਂ ਵੱਧ ਦੱਸਿਆ ਜਾ ਰਿਹਾ। ਸੋ ਹੁਣ ਤੁਸੀਂ ਦੱਸੋ ਜੀ ਕਿ ਐਡੀਲੇਡ ਦੇ ਵਿੱਚ ਵੈਸੇ ਕੀ ਮਹਿਸੂਸ ਕਰ ਰਹੇ ਹੋ ਤੁਸੀਂ?
ਦੇਖੋ ਐਡਲੇਡ ਦਾ ਵੈਦਰ ਅੱਜ ਸਾਫ਼ ਰਹਿਣ ਦੀ ਆਸ ਆ, ਥੋੜਾ ਬਹੁਤ ਅਸਮਾਨ ਦੇ ਉੱਤੇ ਬੱਦਲ ਦਿਖਾਈ ਦੇ ਰਿਹਾ ਤੇ ਪਰ ਜ਼ਿਆਦਾ ਨਹੀਂ ਹੈ। ਦੂਜੀ ਜਿਹੜੀ ਠੰਡ ਆ ਉਹ ਭਾਵੇਂ 7 ਤੋਂ 15 ਡਿਗਰੀ ਟੈਂਪਰੇਚਰ ਦਿਖਾ ਰਹੀ ਹੈ, ਪਰ ਮੈਨੂੰ ਅੱਜ ਠੰਡ ਜ਼ਿਆਦਾ ਮਹਿਸੂਸ ਹੋ ਰਹੀ ਹੈ ਕਿਉਂਕਿ ਪਿਛਲੇ 5 ਦਿਨਾਂ ਤੋਂ ਮੈਂ ਥੋੜੇ ਜਿਹੇ ਗਰਮ ਵੈਦਰ ਦੇ ਵਿੱਚ ਹੋ ਕੇ ਆਇਆ ਤੇ ਇੱਕ ਵਾਰੀ ਫਿਰ ਦੁਬਾਰਾ ਇਸ ਠੰਡ ਦੇ ਵੈਦਰ 'ਚ ਆ ਕੇ ਥੋੜ੍ਹਾ ਜਿਹਾ ਐਡਜਸਟ ਕਰਨਾ ਔਖਾ ਲੱਗ ਰਿਹਾ। ਪਰ ਮੈਂ ਦੱਸਦਾ ਜੀ, ਜਿਹੜਾ ਵੈਦਰ ਆ ਆਸਟ੍ਰੇਲੀਆ ਦਾ ਬਹੁਤ ਸਾਰੀਆਂ ਜਿਹੜੀਆਂ ਵਾਨਗੀਆਂ ਲਈ ਬੈਠਾ ਤੇ ਥੋੜੀ ਥੋੜੀ ਦੂਰ ਬਾਅਦ ਜਿਹੜਾ ਉਹ ਬਦਲ ਜਾਂਦਾ, ਕਿਤੇ ਡਰਾਈ ਆ, ਕਿਤੇ ਹਿਊਮਿਡਿਟੀ ਆ, ਕਿਤੇ ਕਹਿ ਸਕਦੇ ਜਾਂ ਬਾਲੇ ਗਰਮ ਆ। ਸੋ ਇੱਦਾਂ ਦੇ ਕਰਕੇ ਜਿਹੜੇ ਮੌਸਮ ਦੇ ਜਿਹੜੇ ਨਜ਼ਾਰੇ ਆ ਉਹ ਤੁਰ ਫਿਰ ਕੇ ਮਾਣੇ ਜਾ ਸਕਦੇ ਆ। ਸੋ ਅਮਰਦੀਪ, ਮੈਨੂੰ ਲੱਗਦਾ ਆਪਾਂ ਖ਼ਬਰਾਂ ਤੋਂ ਪਹਿਲਾਂ ਥੋੜੀ ਬਹੁਤ ਜੇ ਮੇਰੇ ਪਿਛਲੇ 4 ਦਿਨਾਂ ਦੇ ਟੂਰ ਦੇ ਉੱਤੇ ਗੱਲ ਕਰ ਲਈਏ।
ਬਿਲਕੁਲ, ਮੈਂ ਖੁਦ ਵੀ ਚਾਹੁੰਦੀ ਸੀ ਬ੍ਰਾਡ ਸਾਹਿਬ ਕਿ ਅਸੀਂ ਤੁਹਾਡੇ ਤੋਂ ਪੁੱਛੀਏ ਕਿ ਤੁਸੀਂ ਪਿਛਲੇ ਦਿਨ ਬ੍ਰਿਸਬੇਨ ਦੇ ਵਿੱਚ ਵੀ ਜਾ ਕੇ ਆਏ ਹੋ, ਔਰ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਡਾ ਮਿਲਣਾ ਹੋਇਆ, ਤੇ ਇੱਕ ਸ਼ਖਸੀਅਤ ਜਿਹੜੀ ਆ ਉਹ ਤਾਂ ਤੁਹਾਡੀ ਆਪਣੀ ਵੱਖਰੀ ਹੈ ਹੀ, ਪਛਾਣ ਤੁਹਾਡੀ ਆਪਣੀ ਵੱਖਰੀ ਹੈ ਹੀ ਹੈ, ਪਰ ਵੱਖ ਵੱਖ ਖੇਤਰਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਤੁਹਾਡਾ ਮੇਲ ਹੋਇਆ, ਔਰ ਉਹਦੇ ਬਾਰੇ ਚ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਬਿਲਕੁਲ ਜੀ, ਮੈਂ ਤਕਰੀਬਨ ਪਿਛਲੇ ਜਿਹੜੇ ਮੰਡੇ ਨੂੰ ਗਿਆ, ਵੈਨਸਡੇ ਨੂੰ ਗਿਆ ਇੱਥੋਂ, ਤਾਂ ਬੁੱਧਵਾਰ ਨੂੰ ਮੈਂ ਬ੍ਰਿਸਬੇਨ ਗਿਆ ਤੇ 2 ਦਿਨ ਜਿਹੜੇ ਵੀਰਵਾਰ ਤੇ ਸ਼ੁੱਕਰਵਾਰ ਆ ਬ੍ਰਿਸਬੇਨ ਦੇ ਸੱਜਣਾ ਮਿੱਤਰਾਂ ਨਾਲ ਗੁਜ਼ਾਰੇ। ਤੇ ਬ੍ਰਿਸਬੇਨ ਦੇ ਵਿੱਚ ਵੀ ਜਦੋਂ ਹੁਣ ਐਡਲੇਡ ਤੋਂ ਮੌਸਮ ਤੋਂ ਗੱਲ ਕਰਦੇ ਹਾਂ ਤਾਂ ਐਡਲੇਡ ਦੇ ਵਿੱਚ ਜੋ ਮੌਸਮ ਠੰਡਾ ਹੋਣ ਕਰਕੇ ਅੱਜ ਕੱਲ੍ਹ ਸਾਨੂੰ ਜਿਹੜੇ ਇਨਰ ਸੂਟ ਵੀ ਪਾਉਣੇ ਪੈਂਦੇ ਆ, ਫਿਰ ਕੱਪੜੇ, ਫਿਰ ਉਹਦੇ ਉੱਤੇ ਵੀ ਜਿਹੜੇ ਜੰਪਰ ਵੀ ਪਾਉਣੇ ਪੈਂਦੇ ਆ, ਤੇ ਮੈਂ ਉਹ 3 ਕਿਸਮ ਦੀਆਂ ਚੀਜ਼ਾਂ ਪਾ ਕੇ ਤੇ ਨਾਲ ਆਪਦਾ ਪੂਰੇ ਗਰਮ ਕੱਪੜੇ ਲੈ ਕੇ ਜਹਾਜ਼ ਚੜਿਆ ਜੀ। ਤੇ ਪਰ ਉੱਤਰ ਅਨੁਸਾਰ ਬ੍ਰਿਸਬੇਨ ਦੀ ਜਿਹੜੀ ਆਬੋ ਹਵਾ, ਤਾਂ ਉਹਨੇ ਪਹਿਲਾਂ ਤਾਂ ਜੰਪਰ ਲਵਾਤੇ ਜੀ, ਤੇ ਜੰਪਰ ਲਵਾਉਣ ਤੋਂ ਬਾਅਦ ਜਦੋਂ ਘਰ ਤਾਈ ਜਾਂਦੇ ਲੱਗੇ ਵੀ ਇੰਨੀ ਗਰਮੀ ਕਿਉਂ ਆ ਰਹੀ ਹੈ, ਤੇ ਉਹ ਇਨਰ ਸੂਟ ਗਰਮੀ ਦਿੰਦੇ ਆ ਤੁਹਾਨੂੰ ਪਤਾ, ਤਾਂ ਉਹਨਾਂ ਨੇ ਬ੍ਰਿਸਬੇਨ ਦਾ ਜਿਹੜਾ ਬਹੁਤ ਹੀ ਖੂਬਸੂਰਤ ਮੌਸਮ ਸੀ ਤੇ ਨਾਲ ਨਾਲ ਮੀਂਹ ਪੈਂਦਾ ਰਿਹਾ 3 ਦਿਨ, ਤੇ ਇਸ ਮੀਂਹ ਦੇ ਵਿੱਚ ਜਿਹੜਾ ਅਸੀਂ ਪੰਜਾਬੀ ਅਖਬਾਰ ਲਈ ਬਾਈ ਨਵਦੀਪ ਤੇ ਹਰਪ੍ਰੀਤ ਕੋਹਲੀ ਹੋਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਮੈਨੂੰ ਲਗਾਤਾਰ 2 ਦਿਨ, ਤੇ ਉਹਨਾਂ ਨੇ ਇੱਕ ਇੱਕ ਬੰਦੇ ਕੋਲੇ ਅਸੀਂ ਜਾ ਕੇ ਮਿਲ ਕੇ ਆਏ ਤੇ ਜਿੰਨਾ ਕੋਲੇ ਵੀ ਗਏ ਬੜਾ ਮਾਣ ਸਤਿਕਾਰ ਮਿਲਿਆ ਸਭ ਨੇ। ਅਸੀਂ ਆਸ ਥੋੜੀ ਰੱਖਦੇ ਸੀ ਤੇ ਮੂਹਰੋਂ ਆਸ ਜਿਹੜੀ ਵੱਡੀ ਜਿਹੜਾ ਹੁੰਗਾਰਾ ਮਿਲਦਾ ਸੀ, ਹਰ ਬੰਦਾ ਕਹਿੰਦਾ ਸੀ ਨਹੀਂ ਤੁਸੀਂ ਜਿੰਨਾ ਕੰਮ ਕੀਤਾ ਜਾਂ ਕਰ ਰਹੇ ਹੋ ਅੱਜ ਤੱਕ ਸਾਡੇ ਕੋਲੇ ਤੁਸੀਂ ਆਏ ਨੀ, ਪਹਿਲੀ ਵਾਰ ਆਏ ਹੋ, ਅਸੀਂ ਮਾਣ ਰੱਖਾਂਗੇ ਤੁਹਾਡਾ। ਤੇ ਸਭ ਨੇ ਮਾਣ ਰੱਖਿਆ ਜੀ, ਸਾਰੇ ਕਾਲਜਾਂ ਨੇ, ਸਾਰੇ ਹੀ ਬਿਜ਼ਨਸਾਂ ਨੇ, ਸਭ ਨੇ ਜਿੰਨਾ ਵੀ ਜਿਹਦਾ ਬਣਦਾ ਸਤਿਕਾਰ ਸੀ ਦੇ ਸਕਦੇ ਸੀ ਉਹਨਾਂ ਨੇ ਸਾਨੂੰ ਉਦੋਂ ਵੱਧ ਕੇ ਦਿੱਤਾ। ਸੋ ਇਹ ਪਿਆਰ ਸਤਿਕਾਰ ਤੇ ਬੜਾ ਵਧੀਆ ਵੈਦਰ ਦਾ ਜਿਹੜਾ ਆਨੰਦ ਸੀਗਾ ਉਹ ਮਾਣਿਆ 2 ਦਿਨ, ਪਰ ਉਦੋਂ ਬਾਅਦ ਜਿਹੜਾ 2 ਦਿਨ ਨਾ ਮੈਂ ਕੰਟਰੀ ਸਾਈਡ ਆਸਟ੍ਰੇਲੀਆ ਜਿਹੜਾ ਕਿ ਫਾਰ ਨੌਰਥ ਕੁਈਨਜ਼ਲੈਂਡ ਦੇ ਨਾਲ ਮਸ਼ਹੂਰ ਆ, ਦੂਰ ਦੁਰਾਡੇ ਦਾ ਉੱਤਰ, ਦੂਰ ਦੁਰਾਡੇ ਦਾ ਉੱਤਰੀ ਜਿਹੜਾ ਕੁਈਨਜ਼ਲੈਂਡ ਆ ਉਹਦੇ ਚ ਕੇਨਸ ਤੇ ਜਿਹੜਾ ਇਨਿਸਫੇਲ, ਫਿਰ ਮੈਨੂੰ ਮੁੰਡੇ ਸੁਣਦੇ ਹੋਣਗੇ ਹੱਸਦੇ ਹੋਣਗੇ ਆਖਣੇ ਬਾਈ ਤੋਂ ਨਾਂ ਤਾਂ ਲੈਣਾ ਨੀ ਆਉਂਦਾ, ਉਹ ਮੈਨੂੰ 2-3 ਦਿਨ ਇਹੀ ਕਹੀ ਗਏ ਸਾਡੇ ਸ਼ਹਿਰ ਦਾ ਨਾਂ ਤਾਂ ਸਹੀ ਲੈ ਲਿਆ ਬਾਈ, ਤੇ ਉਹ ਨਾ ਹੀ ਇਹੋ ਜਿਹਾ ਜੀ ਵੀ ਉਹ ਬੰਦੇ ਤੋਂ ਲਿਆ ਨੀ ਜਾਂਦਾ, ਮੇਰੇ ਤੇ ਉਹ ਕੱਟਕ ਗਈ ਜਵਾਨ। ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜੀ, ਕਾਫੀ ਸੁਣਿਆ ਸੀ ਕੇਨਸ ਦੇ ਮਾਮਲੇ ਚ, ਇਨਸਫੇਲ ਤੋਂ ਬਹੁਤ ਸਾਰੇ ਮੁੰਡੇ ਲਿਸਨਰ ਜਿਹੜੇ ਕਾਲ ਕਰਦੇ ਹੁੰਦੇ ਸੀ ਜੁੜਦੇ ਸੀ, ਤਾਂ ਪਰ ਇਹ ਨੀ ਸੀਗਾ ਪਤਾ ਵੀ ਕਿਹੋ ਜਿਹਾ। ਦੋ ਤਿੰਨ ਚੀਜ਼ਾਂ ਜਿਹੜੀਆਂ ਦਿਮਾਗ ਚ ਲੈ ਕੇ ਗਿਆ ਸੀ ਵੀ ਇੱਕ ਤਾਂ ਕਹਿੰਦੇ ਉੱਥੇ ਭਾਦੋਂ ਵਾਲਾ ਪੜਤਾ ਬਹੁਤ ਆ, ਬਹੁਤ ਗਰਮੀ ਆ, ਤੇ ਕੇਲਿਆਂ ਦੇ ਵਿੱਚ ਪਾਣੀ ਧਾਣੀ ਵਿੱਚੇ ਬੰਦਾ ਕੇਲੇ ਤੋੜਾ ਤੜਾਈ ਦਾ ਕੰਮ ਬਹੁਤ ਔਖਾ, ਬਹੁਤ ਵਜਨੀ ਕੰਮ ਆ, ਉੱਥੇ ਸੱਪ ਕੇਲਿਆਂ ਦੇ ਵਿੱਚ ਆਏ ਹੁੰਦੇ ਆ, ਮੋਢਿਆਂ ਦੇ ਚੱਕ ਚੱਕ ਕੇ ਸੱਪ ਢੋਣੇ ਪੈਂਦੇ ਆ। ਇਹਦੀਆਂ ਜਿਹੜੀਆਂ ਯਾਦਾਂ ਲੈ ਕੇ ਮੈਂ ਗਿਆ ਸੀਗਾ ਕੇਂਦ ਨੂੰ, ਤੇ ਪਰ ਪਤਾ ਨੀ ਕਹਿੰਦੇ ਨੀ ਹੁੰਦੇ ਵੀ ਜਾਂ ਤਾਂ ਉਹ ਸੌਣ ਦਿੰਦੇ ਵਾਲੀ ਗੱਲ ਹੋ ਜਾਂਦੀ ਆ, ਤੇ ਉਹ ਜਦੋਂ ਉਤਰਿਆ ਕੇਂਦ ਦੇ ਧਰਤੀ ਦੇ ਉੱਤੇ ਤਾਂ ਮੈਨੂੰ ਇੱਕੇਦਮ ਹੀ ਜਿਹੜਾ ਅੱਖਾਂ ਨੂੰ ਚੰਧਿਆ ਦੇਣ ਵਾਲੀ ਖੂਬਸੂਰਤੀ ਤੇ ਬਹੁਤ ਹੀ ਖੂਬਸੂਰਤ ਵੈਦਰ ਜੋ ਦੇਖਣ ਨੂੰ ਮਿਲਿਆ, ਤੇ ਮੈਨੂੰ ਇੰਜ ਲੱਗਿਆ ਵੀ ਮੈਂ ਪਿਛਲੇ 10-12 ਸਾਲ ਦਾ ਪਹਿਲਾਂ ਦਾ ਕਿਉਂ ਨਾ ਕੇਂਦ ਆ ਕੇ ਗਿਆ। 12 ਸਾਲ ਹੋ ਗਏ ਆਸਟ੍ਰੇਲੀਆ ਆਇਆ ਨੂੰ ਤੇ ਮੈਂ ਕੇਂਦ ਵੱਲ ਆਇਆ ਹੀ ਨੀ ਕਦੇ, ਸਮਝੀ ਗਿਆ ਵੀ ਉੱਥੇ ਦੂਰ ਦੁਰਾਡੇ ਕੀ ਹੋਣਾ। ਪਰ ਜਿਹੜੀ ਤਾਂ ਸੀਗੀ ਅਸਲੀ ਕੇਂਦ ਦੀ, ਜਿਹਦੇ ਲਈ ਦੁਨੀਆਂ ਚ ਮਸ਼ਹੂਰ ਆ ਕੇਂਦ ਆਪਦੀ ਰੀਫ ਲਈ ਜਾਂ ਹੋਰ ਚੀਜ਼ਾਂ ਲਈ, ਉੱਥੇ ਤਾਂ ਨੀ ਸਾਨੂੰ ਜਾਣ ਦਾ ਹਜੇ ਮੌਕਾ ਮਿਲਿਆ, ਕਿਉਂਕਿ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਉੱਥੇ ਨਹੀਂ ਜਾ ਸਕਦੇ। ਪਰ ਜਿਹੜਾ ਸਾਡਾ ਇੰਟਰਸਟ ਸੀ ਉਸ ਇੰਟਰਸਟ ਮੁਤਾਬਕ ਸਾਡੇ ਜਿਹੜੇ ਮੇਜ਼ਬਾਨ ਸੀ ਬਾਈ ਬਿੱਟੂ ਤੇ ਬਾਈ ਸੁੱਖਾ ਮਾਨ ਤੇ ਸੁਖਜਿੰਦਰ ਤੇ ਬਾਈ ਬਲਵੀਰ ਸਾਰੇ ਜਿੰਨੇ ਬਾਈ, ਉਦੋਂ ਬਾਅਦ ਬਾਈ ਦੀਪ ਹੋਰਾਂ ਨੇ ਜੋ ਮਹਿਮਾਨ ਨਵਾਜੀ ਸਾਡੀ ਕੀਤੀ, ਬਾਈ ਹਰਪ੍ਰੀਤ ਨੇ, ਹੈਪੀ ਮਾਨ ਹੋਰਾਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਵੀ ਜੇ ਤੁਸੀਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਜਾਣੀ ਕਿ ਜੇ ਕਈ ਅੱਖਰਾਂ ਦੇ ਵਿੱਚ ਤੇ, ਪਰ ਜਿਹੜੀ ਚੀਜ਼ਾਂ ਦੇ ਮੈਂ ਭੁਲੇਖੇ ਲੈ ਕੇ ਗਿਆ ਸੀ ਨਾਲ, ਸਾਰੇ ਇਹਨਾਂ ਸੱਜਣਾ ਮਿੱਤਰਾਂ ਨੇ ਉਹ ਭੁਲੇਖੇ ਵੀ ਕੱਢੇ ਵੀ ਭਾਈ ਇਹ ਇਕੱਲੇ ਭੁਲੇਖੇ ਆ ਦੂਰ ਬੈਠਿਆਂ ਦੇ, ਤੇ ਦੂਰੋਂ ਅੰਦਾਜ਼ੇ ਨਾ ਲਾਓ ਸਾਡੇ ਮਾਮਲੇ ਚ, ਅਸੀਂ ਆਪਦੀ ਜ਼ਿੰਦਗੀ ਬੜੀ ਵਧੀਆ ਜਿਉਣੇ ਆ। ਇੱਕ ਗੱਲ ਤਾਂ ਜ਼ਰੂਰ ਮੰਨਣੀ ਪੈਣੀ ਆ ਵੀ ਜੇ ਆਸਟ੍ਰੇਲੀਆ ਦੇ ਵਿੱਚ ਅਸੀਂ ਅਕਸਰ ਦਾਅਵੇ ਵਾਅਦੇ ਕਰਦੇ ਹਾਂ ਵੀ ਅਸੀਂ ਸਖ਼ਤ ਮਿਹਨਤਾਂ ਕਰਦੇ ਹਾਂ, ਸਖ਼ਤ ਮਿਹਨਤਾਂ ਕਰਦੇ ਹਾਂ, ਤਾਂ ਕੇਂਦ ਜਾਣ ਤੋਂ ਬਾਅਦ ਸਾਨੂੰ ਸਾਡੀ ਸਖ਼ਤ ਮਿਹਨਤ ਬਹੁਤ ਛੋਟੀ ਲੱਗਣ ਲੱਗ ਜਾਂਦੀ ਆ ਵੀ ਨਹੀਂ ਸਾਡੀ ਮਿਹਨਤ ਐਡੀ ਸਖ਼ਤ ਨਹੀਂ ਹੈ, ਸਖ਼ਤ ਮਿਹਨਤ ਤਾਂ ਇਹ ਲੋਕ ਕਰਦੇ ਆ, ਤੇ ਉਹਨਾਂ ਦੇ ਜੁੱਸੇ ਵੀ ਦੱਸਦੇ ਆ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਕੋਲ ਖੜਦੇ ਹੋ। ਮੈਨੂੰ ਪਹਿਲੇ ਦਿਨ ਤਾਂ ਦੇਖ ਕੇ ਇਹਨਾਂ ਕੋਲ ਖੜ ਕੇ ਸੰਗ ਜੀ ਆਵੇ ਵੀ ਮੈਂ ਵੀ ਆਪਦਾ ਕੋਈ ਸਰੀਰ ਲਈ ਫਿਰਦਾ ਇਸ ਦੁਨੀਆਂ ਦੇ ਉੱਤੇ, ਕਿਤੇ ਨੌਜਵਾਨ ਜਿਹਨਾਂ ਮੇਰੇ ਵਰਗੇ ਤਾਂ ਉਹਨਾਂ ਚੋਂ ਤਿੰਨ ਤਿੰਨ ਨਿਕਲਦੇ ਆ, ਤੇ ਉਹ ਉਹਨਾਂ ਦੀ ਜਿਹੜੀ ਕਮਾਈ ਆ ਉਹ ਸਰੀਰਕ ਕਮਾਈ ਕਹਿ ਸਕਦੇ ਉਹਨੂੰ। ਲੋਕ ਜਿਵੇਂ ਉੱਥੇ ਕਿਹਾ ਜੀ ਕਹਿੰਦੇ ਤੁਸੀਂ ਸਿਹਤ ਬਣਾਉਣ ਲਈ ਜਿੰਮ ਜਾਂਦੇ ਹੋ ਪੈਸੇ ਦਿੰਦੇ ਹੋ, ਅਸੀਂ ਕਹਿੰਦੇ ਜਿੰਮ ਕਰਦੇ ਹਾਂ ਨੈਚੁਰਲ ਤੇ ਸਾਨੂੰ ਨਾਲ ਉਹਦੇ ਪੈਸੇ ਬੱਟੇ ਸਾਨੂੰ ਪੈਸੇ ਮਿਲਦੇ ਆ, ਸਿਹਤ ਵੀ ਸਾਡੀ ਫਿੱਟ ਹੁੰਦੀ ਹੈ ਨਾਲ ਸਾਨੂੰ ਪੈਸੇ ਵੀ ਮਿਲਦੇ ਆ। ਸੋ ਬਹੁਤ ਸਖ਼ਤ ਮਿਹਨਤ ਉਹ ਲੋਕ ਕਰਦੇ ਆ ਬਹੁਤ, ਪਰ ਜਿਹੜੀਆਂ ਜਿਹੜੇ ਢੰਗ ਨਾਲ ਅਸੀਂ ਦੇਖਦੇ ਸੀ ਉਸ ਢੰਗ ਉਹ ਗੱਲਾਂ ਵੀ ਹੈ ਨੀ ਵੀ ਇੰਨਾ ਡਰ ਡੁੱਕਰ ਵਾਲੀ ਜਾਂ ਸੱਪਾਂ ਵਾਲੀ ਗੱਲ ਜਾਂ ਕੋਈ ਇੰਨੀ ਗਰਮੀ ਵਾਲੀ ਗੱਲ, ਉਹ ਚੀਜ਼ਾਂ ਮੈਨੂੰ ਹਾਲੇ ਤਾਂ ਨਹੀਂ ਕਿਤੇ ਦਿਖਾਈ ਦਿੱਤੀਆਂ। ਹੋ ਸਕਦਾ ਗਰਮੀ ਦੇ ਮੌਸਮ 'ਚ ਜ਼ਰੂਰ ਜ਼ਿਆਦਾ ਗਰਮੀ ਹੋ ਜਾਂਦੀ ਹੋਵੇ, ਪਰ ਉਹਨਾਂ ਦੇ ਦੱਸਣ ਮੁਤਾਬਕ ਵੀ ਨਹੀਂ ਇਹ ਗਰਮੀ ਮੀਂਹਾਂ ਕਾਰਨ ਨਾਲ ਜਿਹੜਾ ਟ੍ਰੋਪੀਕਲ ਵੈਦਰ ਜਾਂ ਹੋਣ ਕਰਕੇ ਥੋੜ੍ਹਾ ਚਿਰ 'ਚ ਮੀਂਹ ਆ ਜਾਣਾ ਅਤੇ ਉਹਦੇ ਨਾਲ ਫਿਰ ਰਾਹਤ ਆ ਜਾਣੀ ਵੀ ਏਦਾਂ ਲੰਮੀ ਵੀ ਨਹੀਂ ਹੈ ਗਰਮੀ। ਸੋ ਇਹਨੇ 2 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨਾ ਅਸੀਂ ਕੇਂਦ ਜਾਂ ਉਸਦਾ ਏਰੀਆ ਇਨਸਫੇਲ ਦਾ ਏਰੀਆ ਦੇਖਿਆ ਉਹਨਾਂ ਉੱਥੇ ਲੋਕਲ ਰਹਿੰਦੇ ਲੋਕਾਂ ਨੇ ਵੀ ਸ਼ਾਇਦ ਹਜੇ ਨਾ ਗੇੜਾ ਮਾਰਿਆ ਹੋਵੇ, ਤੇ ਬੜੀ ਤੇਜ਼ੀ ਨਾਲ ਅਸੀਂ ਹਰ ਖੇਤੀ ਹੁੰਦੀ ਦੇਖੀ, ਬੜੀ ਅਜੀਬ ਗੱਲ ਦੇਖਣ ਨੂੰ ਮਿਲੀ ਜੀ ਵੀ ਸਾਨੂੰ ਗੰਨਾ ਤੇ ਕੇਲੇ ਬਾਰੇ ਸੁਣ ਕੇ ਗਏ ਸੀ ਵੀ ਅਸੀਂ ਗੰਨਾ ਤੇ ਕੇਲਾ ਹੁੰਦਾ ਦੇਖਾਂਗੇ, ਤੇ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਉੱਥੇ ਤਾਂ ਕੌਫੀ ਵੀ ਹੁੰਦੀ ਆ, ਉੱਥੇ ਤਾਂ ਚੋਕਲੇਟ ਵੀ ਹੁੰਦੀ ਆ, ਉੱਥੇ ਇੱਕ ਕਹਿੰਦੇ ਜੀ ਪੋਪੋ ਦੀ ਖੇਤੀ ਵੀ ਦਿਖਾਈਏ। ਮੈਂ ਬੜਾ ਅਜੀਬ, ਮੈਂ ਕਿਹਾ ਨਵੀਂ ਸੁਣੀ ਵੱਡੇ ਬਣੇ ਫਿਰਦੇ ਆ ਜ਼ਿਮੀਦਾਰ ਤੇ ਪੋਪੋ ਦੀ ਖੇਤੀ ਕੀ ਹੋਈ, ਤੇ ਗਾਂਹ ਪਤਾ ਲੱਗਾ ਪਪੀਤਿਆਂ ਨੂੰ ਉੱਥੇ ਪੋਪੋ ਕਹਿੰਦੇ ਆ ਜੀ, ਪੋਪੋ ਦੀ ਖੇਤੀ ਵੀ ਉੱਥੇ ਉਹਨਾਂ ਨੇ ਦਿਖਾਈ, ਆਲੂਆਂ ਦੀ ਖੇਤੀ ਦਿਖਾਈ, ਮੱਕੀ ਦੀ ਖੇਤੀ ਦਿਖਾਈ। ਸੋ ਕਹਿ ਸਕਦੇ ਹਾਂ ਵੀ ਦੁਨੀਆਂ ਭਰ ਦੇ ਵਿੱਚ ਜਿਹੜਾ ਵੀ ਕੁਛ ਹੋ ਸਕਦਾ ਉਹ ਟੇਬਲ ਲੈਂਡ ਜਿਹੜੀ ਇੱਕ ਧਰਤੀ ਆ ਉੱਥੇ ਇਨਸਫੇਲ ਤੇ ਕੇਂਸ ਦੇ ਲਾਗੇ, ਉਸ ਧਰਤੀ ਦੇ ਉੱਤੇ ਉਹ ਸਾਰਾ ਕੁਛ ਹੀ ਉੱਥੇ ਪੈਦਾ ਹੁੰਦਾ, ਤੇ ਜਿਹੜੀ ਗ੍ਰੀਨਰੀ ਆ ਉਹਦੇ ਮਾਮਲੇ 'ਚ ਤਾਂ ਉਹਨਾਂ ਦਾ ਇੱਕ ਸਲੋਗਨ ਵੀ ਆ, ਕਹਿੰਦੇ ਜਿਹੜਾ ਤੁਸੀਂ ਹਰਿਆਲੀ ਇੱਥੇ ਦੇਖ ਰਹੇ ਹੋ ਇਹ ਜੀ ਤੁਸੀਂ ਕਦੇ ਨਹੀਂ ਦੇਖੀ ਹੋਣੀ, ਇਹ ਉਹਨਾਂ ਦੇ ਸ਼ਹਿਰ ਦੇ ਬਾਹਰ ਸਲੋਗਨ ਵੀ ਲੱਗਿਆ ਹੋਇਆ, ਤੇ ਉਹ ਸਲੋਗਨ ਦੇ ਵੇਲੇ ਕੋਲੇ ਵੀ ਜਾ ਕੇ ਅਸੀਂ ਸਪੈਸ਼ਲ ਜਿਹੜੀ ਫੋਟੋ ਖਿੱਚ ਕੇ ਲਿਆਏ ਜਿੱਥੇ ਲਿਖਿਆ ਸੀ ਗ੍ਰੀਨ ਲਾਈਕ ਯੂ ਹੈਵ ਨੈਵਰ ਸੀਨ। ਸੋ ਵਾਕਈ ਉਹਦੀ ਗ੍ਰੀਨਰੀ ਤੋਂ ਦੇਖ ਕੇ ਸੁਣ ਕੇ ਪਤਾ ਲੱਗਦਾ, ਆਪਣਾ ਅੱਖੀਂ ਦੇਖ ਕੇ ਪਤਾ ਲੱਗਦਾ, ਸੁਣ ਕੇ ਨਹੀਂ ਪਤਾ ਲੱਗਦਾ ਵੀ ਗ੍ਰੀਨਰੀ ਕਿੰਨੀ ਹੋ ਸਕਦੀ ਆ। ਸੋ ਇਹਨਾਂ 2-3 ਦਿਨਾਂ ਦਾ ਜਿੱਥੇ ਦਾ ਆਨੰਦ ਮਾਣਿਆ ਜੀ ਵੈਦਰ ਦਾ, ਉੱਥੇ ਅਸੀਂ ਪੇਂਡੂ ਆਸਟ੍ਰੇਲੀਆ ਲਈ ਲਾਹਾ ਲਿਆ ਤੇ ਪਲ ਪਲ ਅਸੀਂ ਕੈਮਰੇ ਚ ਕੈਦ ਕੀਤਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੇਂਡੂ ਆਸਟ੍ਰੇਲੀਆ ਦੇ ਜ਼ਰੀਏ ਸਾਰੀ ਦੁਨੀਆਂ ਤੱਕ ਦਿਖਾਇਆ ਜਾਊਗਾ। ਮੈਂ ਤਾਂ ਹੁਣ ਤੱਕ ਜੇ ਸਭ ਤੋਂ ਵੱਧ ਜਾਣਕਾਰੀ ਭਰਪੂਰ ਤੁਹਾਨੂੰ ਕੋਈ ਖੇਤੀ ਬਾਰੇ ਪਤਾ ਲੱਗੂ ਤਾਂ ਉਹ ਕੇਲੇ ਦੀ ਖੇਤੀ ਆ ਤੇ ਕੇਲੇ ਦੀ ਖੇਤੀ ਦੇ ਬਾਰੇ ਦੇ ਵਿੱਚ ਅਸੀਂ ਬਾਈ ਦੀਪ ਦੇ ਫਾਰਮ ਦੇ ਤੇ ਬਾਈ ਬਿੱਟੂ ਰਾਏਕੋਟ ਦੇ ਫਾਰਮ ਦੇ ਉੱਤੇ ਗਏ ਤੇ ਉਹਨਾਂ ਤੋਂ ਜਿਹੜੀ ਬਰੀਕੀ ਨਾਲ ਤੇ ਜ਼ਮੀਨੀ ਗੱਲਾਂ ਅਸੀਂ ਜਿਹੜੀਆਂ ਸਮਝੀਆਂ ਵੀ ਜ਼ਮੀਨਾਂ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕੀ ਗੱਲਾਂ ਹੁੰਦੀਆਂ ਤੇ ਕਿਵੇਂ ਪ੍ਰੋਸੈਸ ਕੀਤਾ ਜਾਂਦਾ ਹਰ ਪ੍ਰੋਸੈਸ ਅਸੀਂ ਕੈਮਰੇ ਤੇ ਕੈਦ ਕੀਤਾ ਵੀ ਕੇਲਾ ਕਿਹੜੇ ਕਿਹੜੇ ਸਟੇਜ ਚ ਹੋ ਕੇ ਸਾਡੇ ਕੋਲ ਸ਼ੋਪਿੰਗ ਸੈਂਟਰਾਂ ਚ ਪਹੁੰਚਦਾ। ਪਹਿਲੀ ਵਾਰ ਸਾਡੇ ਭੁਲੇਖੇ ਦੂਰ ਹੋਏ ਆ ਜੀ ਇਸ ਵਾਰ ਵੀ ਉਹ ਕੇਲਾ ਜਿਹੜਾ ਸ਼ੋਪਿੰਗ ਸੈਂਟਰਾਂ ਚ ਲਾਲ ਜੇ ਰੰਗ ਵਾਲਾ ਨੀ ਮਿਲਦਾ ਹੁੰਦਾ ਥੱਲੋਂ ਰੰਗ ਜਿਹਾ ਲੱਗਿਆ ਹੁੰਦਾ ਵੀ ਉਹ ਕਿਉਂ ਲੱਗਿਆ ਹੁੰਦਾ ਉਹ ਕੀ ਚੀਜ਼ ਆ ਉਹ ਸਾਰੀਆਂ ਚੀਜ਼ਾਂ ਦੇ ਭੁਲੇਖੇ ਆਪਾਂ ਆਉਣ ਵਾਲੇ ਦਿਨਾਂ ਚ ਪੇਂਡੂ ਆਸਟ੍ਰੇਲੀਆ ਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਦੇ ਦੂਰ ਕਰਾਂਗੇ। ਗੁਰੂ ਘਰਾਂ ਦੇ ਵਿੱਚ ਵੀ ਤਿੰਨੇ ਗੁਰੂ ਘਰ ਗਏ ਤਿੰਨਾਂ ਗੁਰੂ ਘਰਾਂ ਚ ਬਹੁਤ ਪਿਆਰ ਮਿਲਿਆ ਤੇ ਸਭ ਤੋਂ ਵੱਡੀ ਗੱਲ ਵੀ ਹਰਮਨ ਰੇਡੀਓ ਦੇ ਜਿੰਨੇ ਵੀ ਲੋਕ ਉੱਥੇ ਰਹਿੰਦੇ ਆ ਸਾਰੇ ਦੇ ਸਾਰੇ ਹਰਮਨ ਰੇਡੀਓ ਦੇ ਸਾਇਲੈਂਟ ਲਿਸਨਰ ਦੇ ਤੌਰ ਦੇ ਉੱਤੇ ਵੀ ਸਾਨੂੰ ਦੇਖੇ ਜੋ ਵੀ ਸਾਨੂੰ ਮਿਲਿਆ ਚਾਹੇ ਬਜ਼ੁਰਗ ਸੀ ਚਾਹੇ ਉਹ ਮਾਤਾਵਾਂ ਭੈਣਾਂ ਵਾਂ ਸਾਡੀਆਂ ਬੀਬੀਆਂ ਜਿੰਨੀਆਂ ਵੀ ਲੋਕ ਮਿਲੇ ਸਭ ਨੇ ਕਿਹਾ ਜੀ ਤੁਹਾਡੀ ਆਵਾਜ਼ ਸੁਣ ਕੇ ਅਸੀਂ ਪਛਾਣ ਲਿਆ ਜੀ ਤੁਹਾਨੂੰ ਕਈਆਂ ਨੇ ਕਿਹਾ ਜੀ ਪੇਂਡੂ ਆਸਟ੍ਰੇਲੀਆ ਕਰਕੇ ਪਛਾਣ ਲਿਆ ਤੇ ਪਰ ਇੱਕ ਦੋ ਚੀਜ਼ਾਂ ਦਾ ਜਿਹੜੀ ਜੀ ਜੀ ਬਿਲਕੁਲ ਇੱਕ ਦੋ ਚੀਜ਼ਾਂ ਦਾ ਚਰਮ ਸੀਮਾ ਤੇ ਉਦੋਂ ਪਹੁੰਚੀਆਂ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਮੇਰੇ ਕੋਲ ਨਾ ਇੱਕ ਬੱਚਾ ਆਇਆ 4-5 ਸਾਲ ਦਾ ਬੜਾ ਵਧੀਆ ਜੂੜਾ ਕਰਿਆ ਹੋਇਆ ਬੱਚੇ ਦੇ ਤੇ ਬੜਾ ਐਕਟਿਵ ਜਿਹਾ ਬੱਚਾ ਤੇ ਆ ਕੇ ਮੇਰੇ ਕੋਲ ਭੱਜ ਕੇ ਆਇਆ ਕਹਿੰਦਾ ਅੰਕਲ ਤੁਸੀਂ ਮਿੰਟੂ ਬਰਾੜ। ਮੈਂ ਕਿਹਾ ਹਾਂਜੀ। ਕਹਿੰਦਾ ਮੇਰਾ ਪਾਪਾ ਤੁਹਾਡਾ ਬੜਾ ਵੱਡਾ ਫੈਨ ਹੈ ਕਹਿੰਦਾ ਸਾਰਾ ਦਿਨ ਤੁਹਾਨੂੰ ਦੇਖਦਾ ਰਹਿੰਦਾ ਮੈਨੂੰ ਆ ਕੇ ਮੈਨੂੰ ਤੇ ਮੈਂ ਉਹ ਨਾ ਉਹ ਤੁਹਾਨੂੰ ਬਹੁਤ ਲਾਈਕ ਕਰਦੇ ਆ ਆ ਕੇ ਕਹਿੰਦਾ ਮੈਂ ਦੱਸਣ ਆਇਆ ਮੇਰੇ ਕੋਲ ਭੱਜ ਕੇ ਆ ਕੇ ਉਹਨੇ ਇੰਨਾ ਗੱਲ ਜਦੋਂ ਕਹੀ ਤੇ ਮੈਨੂੰ ਵੀ ਬੜਾ ਅਜੀਬ ਲੱਗਿਆ। ਮੈਂ ਯਾਰ ਕਮਾਲ ਆ ਵੀ ਬੱਚਾ ਮੈਨੂੰ ਇਹ ਲੱਗਿਆ ਵੀ ਸਿਖਾਇਆ ਹੁੰਦਾ ਜਿਵੇਂ ਬੱਚਾ ਜਾਂ ਹੋਰ ਪਰ ਬਾਅਦ ਚ ਸਾਰਿਆਂ ਨੇ ਦੱਸਿਆ ਵੀ ਇਹ ਬੱਚਾ ਬਹੁਤ ਐਕਟਿਵ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੱਲਾਂ ਕਰੀ ਜਾਂਦੇ ਸੀ ਸਾਰੇ ਜਣੇ ਖੜੇ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਦੀਵਾਨ ਸਮਾਪਤ ਹੋਏ ਤੇ ਅਸੀਂ ਉਹ ਸਾਰੇ ਸੱਜਣ ਮਿੱਤਰ ਖੜ ਕੇ ਚਲੋ ਗੱਲਾਂ ਮਾਰਨ ਲੱਗ ਗਏ ਤੇ ਉਹ ਮੇਰੇ ਕੋਲੇ ਸਾਰੇ ਸਿਆਣੇ ਬਜ਼ੁਰਗ ਖੜੇ ਨੌਜਵਾਨ ਖੜੇ ਤੇ ਉਹ ਬੱਚਾ ਫੇਰ ਆਇਆ ਤੇ ਆ ਕੇ ਉਹਨੇ ਮੇਰੀ ਸਾਈਡ ਤੋਂ ਪੈਂਟ ਫੜ ਕੇ ਆਦਾ ਅੰਕਲ ਕਹਿੰਦਾ ਜਦੋਂ ਤੁਸੀਂ ਨਾ ਫ੍ਰੀ ਹੋਏ ਤੇ ਥੋੜਾ ਜਿਹਾ ਇੱਧਰ ਆਇਓ ਮੈਂ ਇੱਕ ਪ੍ਰਾਈਵੇਟ ਗੱਲ ਕਰਨੀ ਸੀ ਕਹਿੰਦਾ ਮੈਨੂੰ ਮੈਨੂੰ ਬੜਾ ਸ਼ੌਕ ਜਿਹਾ ਲੱਗਿਆ ਵੀ ਡੱਕ ਬੱਚਾ ਪ੍ਰਾਈਵੇਟ ਗੱਲ ਕਰਨੀ ਸੀ ਤੇ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਜੀ ਪਹਿਲਾਂ ਆਪਾਂ ਨੂੰ ਬੱਚੇ ਨੂੰ ਸੁਣਨਾ ਚਾਹੀਦਾ ਪਤਾ ਨੀ ਏਡੀ ਕਿੱਡੀ ਕੁ ਪ੍ਰਾਈਵੇਟ ਗੱਲ ਹੈ ਇਹਦੀ ਵਿਚਾਰੇ ਦੀ ਤੇ ਮੈਂ ਉਹਨੂੰ ਉਹ ਮੈਨੂੰ ਫੜ ਕੇ ਨਾ ਥੋੜਾ ਜਿਹਾ ਦੂਰ ਲੈ ਗਿਆ ਉਹਨਾਂ ਤੋਂ ਤੇ ਮੈਂ ਉਹਦੇ ਕੋਲੇ ਬੈਠ ਗਿਆ ਬੜੇ ਆਰਾਮ ਨਾਲ ਮੈਂ ਕਿਹਾ ਹਾਂਜੀ ਬੇਟਾ ਦੱਸੋ ਤੇ ਮੇਰੇ ਨੂੰ ਨਾ ਪਿਆਰ ਨਾਲ ਚੁਟਕੀ ਕੱਟ ਕੇ ਬਾਂਹ ਦੇ ਉੱਤੇ ਅੰਕਲ ਕਹਿੰਦਾ ਮੈਨੂੰ ਬਲੀਵ ਨੀ ਹੋ ਰਿਹਾ ਵੀ ਤੁਸੀਂ ਇੱਥੇ ਹੋ ਮੈਨੂੰ ਲੱਗ ਰਿਹਾ ਤੁਸੀਂ ਟੀਵੀ ਤੇ ਹੋ ਤੇ ਮੈਂ ਤੁਹਾਨੂੰ ਕਹਿੰਦਾ ਦੇਖਣਾ ਚਾਹੁੰਦਾ ਵੀ ਤੁਸੀਂ ਇੱਥੇ ਹੋ ਸੱਚੀ ਕਹਿੰਦਾ
ਜੀ
ਦੇਖੋ ਦੇਖੋ ਨਿੱਕੇ ਜਿਹੇ ਬੱਚੇ ਦੀਆਂ ਭਾਵਨਾਵਾਂ
ਉਹੀ ਹੈ ਕਿ ਬਿਲਕੁਲ ਜੀ ਮਾਸੂਮੀਅਤ ਜਿਹੜੀ ਦੇਖੋ ਬੱਚੇ ਦੀ ਹੈ ਨਾ ਇਹਨਾਂ ਗੱਲਾਂ ਤੋਂ ਹੀ ਝਲਕਦੀ ਹੈ ਕਿ ਵਾਕਈ ਜੋ ਉਹਨਾਂ ਦੇ ਬੱਚਿਆਂ ਦੇ ਅਸਲ ਦੇ ਵਿੱਚ ਜੋ ਇਮੋਸ਼ਨਸ ਹੁੰਦੇ ਆ ਜੋ ਜਜ਼ਬਾਤ ਹੁੰਦੇ ਆ ਹਨਾ ਉਹ ਬੜੇ ਸੱਚੇ ਸੁੱਚੇ ਜਿਹੇ ਹੁੰਦੇ ਆ ਔਰ ਜਿਸ ਤਰ੍ਹਾਂ ਦੇ ਉਹਦੇ ਸੱਚੇ ਸੁੱਚੇ ਜਿਹੇ ਜਜ਼ਬਾਤ ਸੀ ਉਹਨੇ ਉਸੇ ਤਰ੍ਹਾਂ ਤੁਹਾਡੇ ਅੱਗੇ ਰੱਖੇ ਹਨਾ ਸੋ ਕੋਈ ਉਹਦੇ ਉੱਤੇ ਕੋਈ
ਅਮਦੀਪ ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਹੋਰ ਉੱਥੇ ਖਾਸ ਮਹਿਸੂਸ ਕੀਤੀਆਂ ਜਿਹੜੀਆਂ ਕਿ ਮੈਨੂੰ ਲੱਗ ਯੂਨੀਕ ਲੱਗੀਆਂ। ਵੈਸੇ ਤਾਂ ਸਾਡੇ ਪੰਜਾਬੀ ਸਕੂਲ ਸਾਰੇ ਕਿਤੇ ਚੱਲ ਰਹੇ ਆ ਗੁਰੂ ਘਰਾਂ ਦੇ ਵਿੱਚ ਬੜੇ ਵੱਡੇ ਵੱਡੇ ਉਪਰਾਲੇ ਹੋ ਰਹੇ ਆ ਪਰ ਮੈਂ ਜਿਹੜੇ ਉੱਥੋਂ ਦੇ ਬੱਚੇ ਦੇਖੇ ਨਾ 20-25-30 ਬੱਚੇ ਮੈਂ ਉੱਥੇ ਸਕੂਲ ਚ ਦੇਖੇ ਜਾਂ ਲੋਕਾਂ ਦੇ ਘਰਾਂ ਚ ਜਾਂ ਉਹਨਾਂ ਦੇ ਬੱਚੇ ਦੇਖੇ ਉਹ ਬੱਚਿਆਂ ਦੇ ਵਿੱਚ ਇੱਕ ਕੁਆਲਿਟੀ ਦੇਖੀ ਮੈਂ ਵੀ ਉਹਨਾਂ ਚ ਇੱਕ ਵੀ ਗੱਲ ਦਾ ਇਹ ਫਰਕ ਨੀ ਲੱਗਿਆ ਮੈਨੂੰ ਵੀ ਉਹ ਪੰਜਾਬ ਜਾਂ ਪੰਜਾਬੀਅਤ ਤੋਂ ਦੂਰ ਆ ਜਾਂ ਉਹਨਾਂ ਚ ਕੋਈ ਵੀ ਕਿਸੇ ਕਿਸਮ ਦਾ ਟੱਚ ਆ ਉਹ ਬੜੇ ਪਿਆਰ ਨਾਲ ਬੋਲ ਰਹੇ ਆ ਭੱਜ ਭੱਜ ਮਿਲ ਰਹੇ ਆ ਮਿਲਣਸਾਰ ਇੰਨੇ ਜ਼ਿਆਦੇ ਹਰ ਆ ਕੇ ਭੱਜ ਕੇ ਮੇਰੇ ਗੋਦੀ ਚੜੇ ਹਰ ਬੱਚਾ ਆ ਕੇ ਸਤਿ ਸ੍ਰੀ ਅਕਾਲ ਬੁਲਾਵੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ ਮਿਲੇ ਤਾਂ ਉਹ ਚੀਜ਼ ਨੇ ਮੈਨੂੰ ਐਂ ਲੱਗਿਆ ਵੀ ਜਿਹੜੇ ਸ਼ਹਿਰੀ ਬੱਚਿਆਂ ਨਾਲੋਂ ਉਹ ਬੱਚੇ ਜ਼ਿਆਦਾ ਘੁਲ ਮਿਲ ਰਹੇ ਸੀ ਤੇ ਜ਼ਿਆਦਾ ਵਧੀਆ ਸੀ ਤੇ ਮੈਨੂੰ ਇੱਕ ਇਹ ਬੜੀ ਚੰਗੀ ਲੱਗੀ ਗੱਲ ਵੀ ਜਿਹੜੀ ਨਾ ਬੱਚਿਆਂ ਦੀ ਪਨੀਰੀ ਆ ਜਿਹੜੀ ਉੱਥੇ ਕੋਈ ਉੱਥੇ ਤਾਂ ਕੋਈ ਮੈਨੂੰ ਖਤਰਾ ਮਹਿਸੂਸ ਨਹੀਂ ਹੋਈ ਲੱਗਿਆ ਵੀ ਕੋਈ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਪੰਜਾਬੀ ਭੁੱਲ ਜੂ ਜਾਂ ਕੁਛ ਹੋਰ ਹੋ ਜੂਗਾ ਇਹੋ ਜਿਹਾ ਮੈਨੂੰ ਉੱਥੇ ਕੋਈ ਖਤਰਾ ਨਹੀਂ ਮਹਿਸੂਸ ਹੋਇਆ। ਸਾਡੀਆਂ ਉੱਥੇ ਪੁਰਾਣੀਆਂ ਬੀਬੀਆਂ ਵੀ ਸਾਡੇ ਮਾਨ ਸਾਹਿਬ ਦੀ ਫੈਮਿਲੀ ਜਾਂ ਹੋਰ ਉਹ ਸਾਰੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਸੀ ਤੇ ਨਾਲ ਨਵੀਆਂ ਆਈਆਂ ਬੀਬੀਆਂ ਵੀ ਉਹਨਾਂ ਦਾ ਸਹਿਯੋਗ ਕਰ ਰਹੀਆਂ ਸਨ। ਸੋ ਇੱਕ ਤਾਂ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਬੱਚਿਆਂ ਵਾਲੀ। ਦੂਜੀ ਚੀਜ਼ ਨਾ ਉੱਥੇ ਕੁਦਰਤੀ ਸਹਿਜ ਸੁਭਾਅ ਮੈਂ ਉੱਥੇ ਜਦੋਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਵੀ ਗੱਲ ਕਰਦਾ ਰਿਹਾ, ਸਰਦਾਰ ਹਰਪਾਲ ਸਿੰਘ ਹੋਰਾਂ ਨਾਲ ਗੱਲ ਕੀਤੀ, ਸਰ ਜਸਵਿੰਦਰ ਹੋਰਾਂ ਨਾਲ ਗੱਲ ਕੀਤੀ, ਤਾਂ ਉਹਨਾਂ ਦੌਰਾਨ ਇੱਕ ਗੱਲ ਬੜੀ ਕੌਮ ਨਿਕਲ ਕੇ ਆਈ, ਜਿਹੜੀ ਗੱਲ ਅੱਜ ਕੈਨੇਡਾ ਦੇ ਵਿੱਚ ਇੱਕ ਗਲੇ ਦੀ ਹੱਡੀ ਬਣੀ ਹੋਈ ਆ, 2008-09 ਦੇ ਵਿੱਚ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੋਈ ਸੀ, ਨਵੇਂ ਪੁਰਾਣਿਆਂ ਦਾ ਜਿਹੜਾ ਪਾੜਾ ਵੀ ਨਵਿਆਂ ਨੂੰ ਪੁਰਾਣੇ ਨੀ ਚੱਲਦੇ, ਪੁਰਾਣੇ ਜਿਹੜੇ ਨਵੇਂ ਆ ਉਹ ਚੰਗਾ ਨੀ ਕਰ ਰਹੇ, ਪੁਰਾਣੇ ਉਹਨਾਂ ਨੂੰ ਬਰਦਾਸ਼ਤ ਨੀ ਕਰ ਰਹੇ, ਇੱਕ ਗੈਪ ਬਣਦਾ ਜਾ ਰਿਹਾ ਉਹਨਾਂ ਦੇ ਵਿੱਚ, ਤੇ ਉਸ ਨਾਲ ਵੱਡੇ ਵੱਡੇ ਮਸਲੇ ਪੈਦਾ ਹੋ ਰਹੇ ਆ, ਉਹ ਚੀਜ਼ਾਂ ਮੈਨੂੰ ਜਿਹੜੀਆਂ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ, ਪਰ ਉੱਥੇ ਉਹਨਾਂ ਨੇ ਉਸ ਦੀ ਇੱਕ ਕਰਾਰਾ ਜਵਾਬ ਦਿੱਤਾ, ਤੇ ਉਹਨਾਂ ਨੇ ਬੜੀ ਵਧੀਆ ਢੰਗ ਨਾਲ ਪੁਰਾਣੇ ਪ੍ਰਬੰਧਕਾਂ ਨੇ ਸਾਰਿਆਂ ਨੇ ਕਿਹਾ ਜੀ ਵੀ ਜੇ ਅੱਜ ਇਨਸਫੇਲ ਜਾਂ ਕੇਨਸ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਰੌਣਕਾਂ ਲੱਗ ਰਹੀਆਂ ਜਾਂ ਅੱਜ ਅਸੀਂ ਕੁਛ ਚੰਗਾ ਕਰ ਰਹੇ ਹਾਂ, ਤਾਂ ਉਹ ਜਿਹੜੀ ਜਦੋਂ ਤੋਂ ਯੂਥ ਯੰਗ ਜਨਰੇਸ਼ਨ ਆਈ ਆ ਉਦੋਂ ਬਾਅਦ ਸਾਡੇ ਚ ਇਸ 'ਚ ਫਰਕ ਪਿਆ, ਤੇ ਯੰਗ ਜਨਰੇਸ਼ਨ ਦੇ ਕਹਿੰਦੇ ਸੀ ਦਿਲੋਂ ਧੰਨਵਾਦੀ ਆ, ਪੁਰਾਣਿਆਂ ਨੇ ਇਹ ਕਿਹਾ, ਤੇ ਨਵਿਆਂ ਨੇ ਇਹ ਕਿਹਾ, ਕਹਿੰਦੇ ਅਸੀਂ ਇਸ ਏਰੀਏ 'ਚ ਆ ਕੇ ਆਪਦੇ ਆਪ ਨੂੰ ਧੰਨ ਭਾਗ ਮੰਨ ਰਹੇ ਹਾਂ ਵੀ ਅਸੀਂ 100 ਤੋਂ ਉੱਤੇ ਤਾਂ ਅਸੀਂ ਦਿਖਾ ਸਕਦੇ ਹਾਂ ਬੱਚੇ ਜਿਹੜੇ ਪਰਮਾਨੈਂਟ ਹੋ ਗਏ ਉੱਥੇ ਪੁਰਾਣਿਆਂ ਦੀ ਬਦੌਲਤ, ਪੁਰਾਣਿਆਂ ਨੇ ਸਹਿਯੋਗ ਦਿੱਤਾ ਤੇ ਨਵੇਂ ਪੱਕੇ ਹੋ ਗਏ, ਤੇ ਨਵੇਂ ਪੁਰਾਣਿਆਂ ਦਾ ਆਪਸ ਵਿਚਲਾ ਜਿਹੜਾ ਸੁਮੇਲ ਆ ਉਹਨੇ ਮੈਨੂੰ ਬਹੁਤ ਜ਼ਿਆਦਾ ਭਾਵੁਕ ਕੀਤਾ, ਤੇ ਮੈਂ ਉਹਨੂੰ ਵੀਡੀਓ ਤੇ ਕੈਮਰੇ ਤੇ ਵੀ ਰਿਕਾਰਡ ਕੀਤਾ, ਉਹ ਵੀ ਜ਼ਰੂਰ ਸਾਰਿਆਂ ਨੂੰ ਦਿਖਾਵਾਂਗੇ, ਪਰ ਕੁੱਲ ਮਿਲਾ ਕੇ ਇੱਕ ਯਾਦਗਾਰ ਜਿਹੜੀ ਟੂਰ ਰਿਹਾ ਜੀ ਮੇਰਾ, ਤੇ ਮੈਨੂੰ ਬੜਾ ਚੰਗਾ ਲੱਗਿਆ, ਥੋੜੀਆਂ ਬਹੁਤੀਆਂ ਗਲਤੀਆਂ ਤਾਂ ਦੇਖੋ ਹੋ ਜਾਂਦੀਆਂ, ਥੋੜਾ ਜਿਹਾ ਤਾਂ ਮੈਂ ਗਲਤੀ ਇਹ ਸੀ ਵੀ ਮੈਂ ਸਮਾਂ ਉਸ ਢੰਗ ਨਾਲ ਲੈ ਕੇ ਨਹੀਂ ਚੱਲਿਆ ਜਿਹੜਾ ਢੰਗ ਨਾਲ ਇਹ ਲੈਣਾ ਚਾਹੀਦਾ ਸੀ, ਦੂਜਾ ਮੈਂ ਉਨੇ ਕੁ ਜਿਹੜੇ ਹਰ ਵਾਰੀ ਹੋ ਜਾਂਦੀ ਹੈ ਗਲਤੀ ਵੀ ਉਨੇ ਕੁ ਸਾਧਨ ਲੈ ਕੇ ਨਹੀਂ ਚੱਲਿਆ ਜਿੰਨੇ ਸਾਧਨ ਚਾਹੀਦੇ ਸੀ, ਤੇ ਉਹ ਸਾਧਨ ਜੇ ਹੁੰਦੇ ਸਾਡੇ ਕੋਲ ਤਾਂ ਅਸੀਂ ਹੋਰ ਵਧੀਆ ਢੰਗ ਨਾਲ ਇਹਨੂੰ ਫਲਮਾ ਸਕਦੇ ਸੀ, ਪਰ ਇੱਕ ਗੱਲ ਹੋਰ ਜਿਹੜੀ ਵਧੀਆ ਇਹ ਰਹੀ ਵੀ ਨਵਦੀਪ ਬਾਈ ਹੋਰਾਂ ਦਾ ਸਾਡੇ ਨਾਲ ਹੋਣਾ, ਤੇ ਨਵਦੀਪ ਬਠਿੰਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਿਹੜੇ ਗ੍ਰੀਨ ਪਾਰਟੀ ਦੇ ਜਿਹੜੇ ਸੈਨੇਟਰ ਦੇ ਕੈਂਡੀਡੇਟ ਨੇ, ਤੇ ਉਹਨਾਂ ਦੇ ਕਾਫੀ ਨੇੜੇ ਪਹੁੰਚੇ ਹੋਏ ਆ, ਜਿਹੜਾ ਇਸ ਟਾਈਮ ਉਹ ਪਾਰਲੀਮੈਂਟ ਦੇ ਗੇਟ ਦੇ ਬਰੂਹਿਆਂ ਤੇ ਖੜੇ ਦਿਖਾਈ ਦੇ ਰਹੇ ਆ, ਤੇ ਉਹਨਾਂ ਲਈ ਵੀ ਜਿਹੜੀ ਅਸੀਂ ਸਾਰਿਆਂ ਕੋਲ ਅਪੀਲ ਕੀਤੀ ਤੇ ਸਾਰਿਆਂ ਨੇ ਇੰਨਾ ਭਰਮਾ ਹੁੰਗਾਰਾ ਦਿੱਤਾ ਉਹਨਾਂ ਨੂੰ, ਤੇ ਉਹਨਾਂ ਨੇ ਕਿਹਾ ਵੀ ਬਾਈ ਜੀ ਬਸ ਸਾਨੂੰ ਦੱਸੋ ਅਸੀਂ ਆਪ ਨਹੀਂ ਇਕੱਲੇ ਵੋਟਾਂ ਪਾਵਾਂਗੇ, ਅਸੀਂ ਜਿਹੜੇ ਸਾਡੇ ਨਾਲ ਕੰਮ ਕਰਦੀਆਂ ਹੋਰ ਭਾਈਚਾਰੇ ਆ ਇਟਾਲੀਅਨ ਗ੍ਰੀਕ ਗੋਰੇ ਅਸੀਂ ਉਹਨਾਂ ਨੂੰ ਵੀ ਵੋਟਾਂ ਪਵਾਵਾਂਗੇ, ਕਿਉਂਕਿ ਕੁਈਨਜ਼ਲੈਂਡ ਦਾ ਹਰ ਬੰਦਾ ਰਹਿੰਦਾ ਬੰਦਾ ਜਿਹੜਾ ਸਿੱਧੀ ਜਾਣਾ ਉਹਨਾਂ ਨੂੰ ਵੋਟ ਪਾ ਸਕਦਾ, ਸੋ ਮੈਨੂੰ ਬੜੀ ਇੱਦਾਂ ਲੱਗੀ ਵੀ ਜਿਹੜੀ ਬਰੂਹਾਂ ਦੇ ਉੱਤੇ ਖੜਾ ਮੈਂ ਮਹਿਸੂਸ ਕਰ ਰਿਹਾ ਸੀ, ਮੈਨੂੰ ਇਸ ਸੂਰ ਤੋਂ ਬਾਅਦ ਇੰਝ ਲੱਗਿਆ ਵੀ ਜਿਵੇਂ ਇੱਕ ਸਟੈਪ ਹੋਰ ਅੱਗੇ ਜਿਹੜਾ ਬਰੂਹਾਂ ਤੋਂ ਗਾਂ ਇੱਕ ਸਟੈਪ ਹੋਰ ਅੱਗੇ ਪੱਟ ਲਿਆ ਹੁੰਦਾ ਨਵਦੀਪ ਨੇ, ਉਹ ਵੀ ਬਹੁਤ ਵਧੀਆ ਰਿਹਾ ਮੈਨੂੰ।
ਬਹੁਤ ਖੂਬ, ਜਿਵੇਂ ਤੁਸੀਂ ਆਪਣੇ ਸਾਰੇ ਟ੍ਰਿਪ ਦਾ ਵੇਰਵਾ ਦਿੱਤਾ ਬਰਾੜ ਸਾਹਿਬ, ਇੱਦਾਂ ਲੱਗਦਾ ਵੀ ਅਸੀਂ ਹਲੇ ਵੀ ਬਹੁਤ ਕੁਛ ਮਿਸ ਕਰ ਰਹੇ ਹਾਂ, ਪਰ ਕੋਈ ਗੱਲ ਨੀ ਜੀ, ਪੇਂਡੂ ਆਸਟ੍ਰੇਲੀਆ ਦੀ ਅਸੀਂ ਉਡੀਕ ਕਰਾਂਗੇ ਔਰ ਉਹਦੇ ਵਿੱਚ ਜੋ ਵੀ ਤੁਸੀਂ ਦਿਖਾਓਗੇ ਮੈਨੂੰ ਲੱਗਦਾ ਕਿ ਉਹ ਦੇਖ ਕੇ ਹੀ ਅਸੀਂ ਉਹਦਾ ਹਿੱਸਾ ਬਣ ਜਾਵਾਂਗੇ, ਇਸ ਗੱਲ ਦੀ ਅਸੀਂ ਉਮੀਦ ਕਰ ਸਕਦੇ ਹਾਂ। ਔਰ ਤੁਹਾਨੂੰ ਵਧਾਈ ਹੈ ਕਿ ਤੁਸੀਂ ਸਾਰੇ ਹੀ ਆਪਣੇ ਸੁਣਨ ਵਾਲਿਆਂ ਦੇ ਨਾਲ ਵੀ ਮਿਲੇ ਆ ਔਰ ਬਹੁਤ ਸੋਹਣੇ ਜਿਹੜੇ ਅਹਿਸਾਸ ਆ ਉਹ ਲੈ ਕੇ ਤੁਸੀਂ ਵਾਪਸ ਆਏ।
ਜੀ ਜੀ, ਬਹੁਤ ਮਿਹਰਬਾਨੀ ਤੇ ਸਾਰੇ ਉਹਨਾਂ ਸੱਜਣਾ ਮਿੱਤਰਾਂ ਦੀ ਜਿਨ੍ਹਾਂ ਨੇ ਇੰਨਾ ਵੱਧ ਚੜ ਕੇ ਸਾਨੂੰ ਸਹਿਯੋਗ ਦਿੱਤਾ, ਅਸੀਂ ਉਹਨਾਂ ਦੇ ਸਦਾ ਰਿਣੀ ਰਹਾਂਗੇ। ਅਖਬਾਰ ਲਈ ਬੜਾ ਸਹਿਯੋਗ ਦਿੱਤਾ, ਗਾਂ ਨੂੰ ਆਉਣ ਵਾਲੇ ਦਿਨਾਂ 'ਚ ਅਖਬਾਰ ਜਿਹੜਾ ਪਰਮਾਨੈਂਟ ਉੱਥੇ ਜਾਵੇ ਉਹਦਾ ਬੀੜਾ ਨੌਜਵਾਨਾਂ ਨੇ ਚੁੱਕਿਆ, ਸੋ ਇਸ ਕਰਕੇ ਅਸੀਂ ਸਾਨੂੰ ਲੱਗਦਾ ਵੀ ਜਿਹੜਾ ਮਾਂ ਬੋਲੀ ਦੇ ਪਸਾਰੇ ਦੀਆਂ ਗੱਲਾਂ ਜਾਂ ਅਸੀਂ ਜੋ ਕਰ ਰਹੇ ਹਾਂ ਉਹਦੇ ਵਿੱਚ ਇਹ ਲੱਗਿਆ ਵੀ ਜਿਵੇਂ ਹੋਰ ਬਹੁਮਤ ਆ ਜੁੜਿਆ ਹੋਵੇ, ਅਤੇ ਜਿਵੇਂ ਅਸੀਂ ਅਕਸਰ ਦੱਸਦੇ ਹਾਂ ਵੀ ਭਾਈ ਜਿਹੜੇ ਸਾਡੇ ਕਹਿ ਸਕਦੇ ਹਾਂ ਵੀ ਯੂਥ ਆ ਜਾਂ ਚੰਗੀ ਸੋਚ ਵਾਲੇ ਲੋਕ ਆ ਉਹਨਾਂ ਦਾ ਇੱਕ ਕਾਫਲਾ ਬਣ ਜਾਂਦਾ, ਉਹ ਕਾਫਲਾ ਹੋਰ ਵੱਡਾ ਹੁੰਦਾ ਦਿਖਾਈ ਦੇ ਰਿਹਾ ਜੀ ਆਪਣੀ ਟੀਮ ਦਾ, ਤੇ ਜਿਹੜੀ ਪੁਰਾਣੀ ਜਿਹੜੇ ਸਾਡੇ ਸੱਜਣ ਮਿੱਤਰ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਹੀ ਆ ਉਹਨਾਂ ਚੋਂ ਦੇਖੋ ਉਹ ਤਾਂ ਆਪਦੇ ਥਾਂ ਤੇ ਜਚੇ ਹੋਏ ਹੀ ਆ, ਬ੍ਰਿਸਬਨ ਦੇ ਵਿੱਚ ਦੇਖੋ ਕਿਤੇ ਕੁਲਦੀਪ ਕੌਰ ਹੋਰਾਂ ਨੇ ਜਿੰਨਾ ਮਿਹਨਤ ਸਾਰੇ ਗੁਰੂ ਘਰਾਂ ਚ ਜਾ ਇੱਧਰ ਉੱਧਰ ਜਾ ਤੇ ਲੋਕਾਂ ਨੂੰ ਪੰਜਾਬੀ ਅਖਬਾਰ ਬਾਰੇ ਆਪਣੇ ਅਦਾਰਿਆਂ ਬਾਰੇ ਦੱਸ ਕੇ ਜਿਹੜਾ ਉਹਨਾਂ ਨੇ ਸਾਥ ਦਿੱਤਾ ਉਹ ਅਸੀਂ ਕਦੇ ਨੀ ਭੁੱਲ ਸਕਦੇ। ਬੜੀ ਹਿੰਮਤੀ ਬੱਚੀ ਆ ਜੀ, ਅਸੀਂ ਚਾਹੁੰਦੇ ਹਾਂ ਵੀ ਉਸ ਨੂੰ ਹੋਰ ਹਿੰਮਤ ਬਖਸ਼ੇ ਵਾਹਿਗੁਰੂ, ਤੇ ਹਰਪ੍ਰੀਤ ਦਾ ਚਲੋ ਜ਼ਿੰਮੇਵਾਰੀ ਆ ਤੇ ਉਸ ਕਰਕੇ ਹਰਪ੍ਰੀਤ ਹੋਰਾਂ ਨੇ ਤਾਂ ਕਰਨੇ ਹੀ ਆ, ਉਹ ਜਦੋਂ ਨੁਮਾਇੰਦੇ ਆ ਸਾਡੇ ਅਫੀਸ਼ੀਅਲ ਤਾਂ ਨਾਲ ਹੀ ਬਾਈ ਜਗਜੀਤ ਖੋਸੇ ਹੋਰਾਂ ਤੋਂ ਲਾ ਕੇ ਤੇ ਹਰਜੀਤ ਲਸਾੜਾ ਸੁਰਿੰਦਰ ਖਰੌੜ ਸਾਰੇ ਜਿੰਨੇ ਬੰਦੇ ਸੀ ਉੱਥੇ ਜਿਨ੍ਹਾਂ ਨੇ ਵੀ ਸਹਿਯੋਗ ਦੇ ਸਕਦੇ ਸੀ ਸਾਨੂੰ ਬ੍ਰਿਸਬਨ ਦੇ ਵਿੱਚ, ਸਭ ਨੇ ਆ ਕੇ ਕੋਲੋਂ ਸਹਿਯੋਗ ਦਿੱਤਾ, ਤੇ ਜਿੰਨੇ ਸਾਡੇ ਜਿਹੜੇ ਕਾਲਜ ਦੇ ਮਿੱਤਰ ਪਿਆਰੇ ਸਨ ਚਾਹੇ ਉਹ ਬਾਈ ਅਜੀਤਪਾਲ ਹੋਣ, ਬਰਨਾਰਡ ਮਲਿਕ ਹੋਣ, ਨੀਰੂ ਬਿਰਕ ਹੋਣ, ਚਾਹੇ ਬਾਈ ਪ੍ਰਣਾਮ ਹੇਅਰ, ਲਾਲੀ ਬਾਈ ਰਸ਼ਪਾਲ ਹੇਰ ਹੋਰਾਂ ਦੇ ਸਾਰੇ ਬੰਦੇ ਜਿੰਨੇ ਮੈਂ ਕਹਾਂ ਕਿਸੇ ਜੀਨੇ ਕੋਲੇ ਵੀ ਮੈਂ ਗਿਆ ਸੁੱਖੇ ਚੌਲ ਕੋਲੇ ਗਿਆ ਬਾਈ ਹਾਲਾਂਕਿ ਉਹਨਾਂ ਨੂੰ ਲੋਕਾਂ ਨੂੰ ਕੋਈ ਆਪਣੇ ਅਖਬਾਰ ਨਾਲ ਬਿਜ਼ਨਸ ਦਾ ਨਹੀਂ ਫਰਕ ਪੈਂਦਾ ਪਰ ਉਹਨਾਂ ਨੇ ਇੰਨਾ ਕੁ ਮਾਣ ਸਤਿਕਾਰ ਬਖਸ਼ਿਆ ਜਦੋਂ ਅਸੀਂ ਗਏ ਤਾਂ ਉਹ ਅਸੀਂ ਦੇਣਦਾਰ ਹਾਂ ਜੀ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸੀ ਕਾਲਜ ਤੇ ਸਾਡੇ ਜਿਹੜੇ ਅਮਨ ਭੰਗੂ ਹੋਏ ਸੌਰਭ ਹੋਏ ਉਹਨਾਂ ਨੇ ਬੜਾ ਵਧੀਆ ਤੇ ਜਸਪਾਲ ਸੰਧੂ ਹੋਰਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਤਾਂ ਅਸੀਂ ਉਹਨਾਂ ਦਾ ਮੈਂ ਜ਼ਿਕਰ ਤਾਂ ਨਹੀਂ ਕਰਦਾ ਵੀ ਉਹ ਤਾਂ ਸਾਡਾ ਇੱਕ ਸ਼ੁਰੂ ਤੋਂ ਇੱਕ ਅੰਗ ਤੇ ਹਿੱਸਾ ਬਣੇ ਹੋਏ ਆ ਤੇ ਉਹਨਾਂ ਨੇ ਜਿਹੜੀ ਸਹਿਯੋਗ ਸਦਾ ਹੀ ਦਿੱਤਾ ਉਹਨਾਂ ਦਾ ਤਾਂ ਆਪਾਂ ਮੁੱਲ ਮੋੜ ਹੀ ਨਹੀਂ ਸਕਦੇ ਤੇ ਉਹਨਾਂ ਨੇ ਬੜਾ ਸਾਥ ਦਿੱਤਾ ਬਾਈ ਸਨੀ ਆਏ ਮਨਾਸ ਆਏ ਬਾਈ ਜੌਲੀ ਆਏ ਅਣਗਿਣਤ ਸੱਜਣ ਮਿੱਤਰ ਆਏ ਮਿਲੇ ਉਹਨਾਂ ਕੋਲੇ ਮੈਂ ਗਿਆ ਤੇ ਸਭ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੈਨੂੰ ਨਹੀਂ ਲੱਗਦਾ ਮੈਂ ਸਾਰਿਆਂ ਦੇ ਨਾਂ ਲੈ ਪਾਊਂਗਾ ਪਰ ਮੈਂ ਉਹਨਾਂ ਤੋਂ ਪਿਆਰ ਤੇ ਸਤਿਕਾਰ ਦੀਆਂ ਝੋਲੀਆਂ ਜਿਹੜੀਆਂ ਭਰ ਕੇ ਲਿਆ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਆਪਣੇ ਬੰਦਿਓਂ ਕੁਛ ਪੇ ਬੈਕ ਕਰ ਸਕਾਂ
ਬਹੁਤ ਚੰਗਾ ਲੱਗ ਰਿਹਾ ਜੀ ਕਿ ਤੁਹਾਡੇ ਤੋਂ ਉਹਨਾਂ ਸਾਰੇ ਸੱਜਣਾਂ ਦੇ ਨਾਮ ਸੁਣ ਕੇ ਔਰ ਹੋ ਸਕਦਾ ਕਈ ਵਾਰ ਅਸੀਂ ਨਾਮ ਜਿਹੜੇ ਆ ਉਹ ਸਕਿਪ ਵੀ ਕਰ ਜਾਂਦੇ ਕਈ ਵਾਰ ਦਿਮਾਗ ਦੇ ਵਿੱਚੋਂ ਨਿਕਲ ਵੀ ਜਾਂਦੇ ਆ ਪਰ ਬਿਲਕੁਲ ਜੀ ਹਰਮਨ ਰੇਡੀਓ ਦਾ ਜਿਹੜਾ ਪਰਿਵਾਰ ਆ ਉਹ ਦੇਣਦਾਰ ਆ ਉਹਨਾਂ ਸਾਰੇ ਚਾਹੁਣ ਵਾਲਿਆਂ ਦਾ ਉਹਨਾਂ ਸਾਰੇ ਹੀ ਸਹਿਯੋਗੀਆਂ ਦਾ ਜਿਹੜੇ ਹਮੇਸ਼ਾ ਤੋਂ ਸਹਿਯੋਗ ਕਰਦੇ ਆ ਰਹੇ ਨੇ ਸਾਡੀ ਟੀਮ ਨੂੰ ਔਰ ਜੇ ਤੁਹਾਡਾ ਜ਼ਿਕਰ ਕਰੀਏ ਤਾਂ ਬਰਾੜ ਸਾਹਿਬ ਤੁਹਾਡਾ ਆਪਣਾ ਇੱਕ ਥਾਂ ਹੈ ਜੀ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਔਰ ਆਪਣੀ ਇੱਕ ਵੱਖਰੀ ਪਛਾਣ ਹੈ ਔਰ ਉਸ ਸ਼ਖਸੀਅਤ ਦੇ ਨਾਲ ਇਹੋ ਜਿਹੇ ਲੋਕਾਂ ਦਾ ਜੁੜਨਾ ਜਿਹੜਾ ਉਹ ਸਾਡੇ ਲਈ ਸਾਰਿਆਂ ਦੇ ਲਈ ਮਾਣ ਵਾਲੀ ਗੱਲ ਹੈ ਸੋ ਇੱਕ ਵਾਰ ਫਿਰ ਵਧਾਈ ਦਿੰਦੇ ਹਾਂ ਤੇ ਹੁਣ ਅਸੀਂ ਵੱਧਦੇ ਹਾਂ ਜੀ ਖ਼ਬਰਾਂ ਵੱਲ ਖ਼ਬਰਾਂ ਅਸੀਂ ਕਾਹਲੀ ਕਾਹਲੀ ਦੇ ਵਿੱਚ ਜਿੰਨੀਆਂ ਲੈ ਸਕਾਂਗੇ ਅਸੀਂ ਜ਼ਰੂਰ ਲਵਾਂਗੇ ਕਿਉਂਕਿ ਅੱਜ ਸਾਡੇ ਨਾਲ ਇੱਕ ਦੋ ਜਿਹੜੇ ਮਹਿਮਾਨ ਆ ਉਹ ਵੀ ਹਾਜ਼ਰ ਹੋਣ ਜਾ ਰਹੇ ਨੇ ਬਰਾੜ ਸਾਹਿਬ ਅਸੀਂ ਜ਼ਰੂਰ ਦੱਸਦੇ ਜਾਈਏ ਦੋਸਤਾਂ ਨੂੰ ਕਿ ਅੱਜ ਸਾਡੇ ਨਾਲ ਸਮਿਤਾ ਸ਼ਰਮਾ ਹੋਰੀ ਲਕਸ਼ੇ ਆਇਲਟਸ ਤੇ ਪੀਟੀਈ ਕੋਚਿੰਗ ਤੋਂ ਜੁੜਨਾ ਹੈ ਉਹਨਾਂ ਨੇ ਔਰ ਉਹਨਾਂ ਨੇ ਗੱਲਬਾਤ ਕਰਨੀ ਹੈ ਜੀ ਪੀਟੀਈ ਤੇ ਆਇਲਟਸ ਦੇ ਬਾਰੇ ਚ ਕਿ ਕਿਉਂ ਜ਼ਰੂਰੀ ਹੈ ਔਰ ਕਿਸ ਤਰ੍ਹਾਂ ਆਇਲਟਸ ਤੇ ਪੀਟੀਈ ਦੇ ਲਈ ਤੁਸੀਂ ਤਿਆਰ ਹੋ ਸਕਦੇ ਹੋ ਜਿਹੜੀਆਂ ਰਿਕੁਆਇਰਮੈਂਟਸ ਅੱਗੇ ਤੁਹਾਡੇ ਵੀਜ਼ੇ ਦੀਆਂ ਜਾਂ ਫਿਰ ਤੁਹਾਡੀ ਪੀ ਆਰ ਦੀਆਂ ਹੁੰਦੀਆਂ ਉਹਦੇ ਲਈ ਸੋ ਇਹਦੇ ਬਾਬਤ ਅਸੀਂ ਅੱਜ ਖੁੱਲੀ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਕੁਛ ਕੁ ਆਰਗੇਨਾਈਜ਼ਰ ਜਿਹੜੇ ਉਹ ਵੀ ਜੁੜਨ ਜਾ ਰਹੇ ਆ ਔਰ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਹੀ ਲਗਾਤਾਰ ਹਾਜ਼ਰ ਰਹਿਣਗੇ ਪ੍ਰੋਗਰਾਮ ਦੌਰਾਨ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਫਿਲਹਾਲ ਖ਼ਬਰਾਂ ਦੇ ਵੱਲ ਵੀ ਵਧਣਾ ਪਰ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਉਹ ਸ਼ਾਮਲ ਹੋ ਗਏ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਕਾਫੀ ਦੇਰ ਪਹਿਲਾਂ ਸਾਡੇ ਨਾਲ ਕੁਲਬੀਰ ਸਿੰਘ ਤੰਜੂ ਸਾਹਿਬ ਸ਼ਾਮਲ ਹੋਏ ਸੀਗੇ ਤੇ ਉਹ ਕਹਿੰਦੇ ਕਿ ਉਹਨਾਂ ਨੂੰ ਨਾ ਲਾਈਵ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਨਹੀਂ ਇਸ ਕਰਕੇ ਉਹ ਹਮੇਸ਼ਾ ਪੋਡਕਾਸਟ ਸੁਣਦੇ ਆ ਪਰ ਤੰਜੂ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਸੀਂ ਸੁਨੇਹਾ ਆਪਣਾ ਭੇਜ ਦਿੱਤਾ ਤੇ ਤੁਸੀਂ ਪੋਡਕਾਸਟ ਜ਼ਰੂਰ ਪ੍ਰੋਗਰਾਮ ਸੁਣਿਓ ਸਾਰਿਆਂ ਦੇ ਸੁਨੇਹੇ ਤਾਂ ਮੈਂ ਸ਼ਾਮਲ ਨਹੀਂ ਕਰ ਰਹੀ ਇਸ ਵੇਲੇ ਪਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਜ਼ਰੂਰ ਕਹਿੰਦੇ ਹਾਂ ਸੁਖਰਾਜ ਸਿੰਘ ਸ਼ਾਮਲ ਹੋਏ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਰੁਪਿੰਦਰਜੀਤ ਇਹਨਾਂ ਦਾ ਸੁਨੇਹਾ ਜ਼ਰੂਰ ਲੈ ਲਵਾਂ ਸਾਡੇ ਨਾਲ ਇਟਲੀ ਤੋਂ ਸ਼ਾਇਦ ਜੁੜਦੇ ਨੇ ਤੇ ਸਤਿ ਸ੍ਰੀ ਅਕਾਲ ਇਹਨਾਂ ਨੇ ਬੁਲਾਈ ਆ ਤੇ ਕਹਿੰਦੇ ਸਾਡੇ ਤਾਂ ਮੰਗਲਵਾਰ ਵੀ ਤਾਜ਼ਾ ਹੀ ਚੜਿਆ 12:05 ਹੋਇਆ ਤੁਹਾਡਾ ਵੀ ਸਮਾਂ ਜਿਹੜਾ ਜ਼ਰੂਰ ਮੈਂ ਸ਼ਾਮਲ ਕਰਿਆ ਕਰਾਂਗੀ ਰੁਪਿੰਦਰਜੀਤ ਜੇ ਤੁਸੀਂ ਸੁਣਦੇ ਹੋ ਪ੍ਰੋਗਰਾਮ ਤੇ ਬਾਕੀ ਕਹਿੰਦੇ ਬਰਾੜ ਸਾਹਿਬ ਕਿਹੜੀ ਸਿਟੀ ਦੀ ਤੁਸੀਂ ਗੱਲ ਕਰ ਰਹੇ ਸੀਗੇ ਜਿੱਥੇ ਤੁਸੀਂ ਜਾ ਕੇ ਆਇਓ ਲਿਖ ਕੇ ਜ਼ਰੂਰ ਦੱਸਿਓ ਜ਼ਰੂਰ ਜੀ
ਬਰਾੜ ਸਾਹਿਬ ਤੁਸੀਂ ਜਿਹੜੀ ਕਿ 50-60 ਕਿਲੋ ਮਤਲਬ 100-80-90 ਕਿਲੋਮੀਟਰ ਆ ਜੀ ਕੇਨਸ ਤੋਂ ਜਦੋਂ ਕੇਨਸ ਤੋਂ ਤੁਸੀਂ ਜੇ ਟੌਂਸਵਿਲ ਦੇ ਥਰੂ ਹੋ ਕੇ ਇਧਰ ਨੂੰ ਬ੍ਰਿਸਬਨ ਨੂੰ ਆਉਣਾ ਹੋਵੇ ਤਾਂ ਉਹ ਇਨਸਫੇਲ ਜਿਹੜਾ ਇੱਕ ਧਰਤੀ ਹੈ ਜੀ ਤੇ ਉੱਥੇ ਆਪਣੀਆਂ ਪੈੜਾਂ 2 ਸਦੀਆਂ ਪੁਰਾਣੀਆਂ ਪੈੜਾਂ ਉੱਥੇ ਇੱਕ ਆਪਣੇ ਬਜ਼ੁਰਗ ਗੰਡਾ ਸਿੰਘ ਦੇ ਨਾਂ ਦੇ ਉੱਤੇ ਸੜਕ ਵੀ ਬਣੀ ਹੋਈ ਆ ਤੇ ਬਹੁਤ ਸਾਰੇ ਜਿਹੜੀਆਂ ਪੰਜਾਬੀ ਪਰਿਵਾਰ ਉੱਥੇ ਰਹਿੰਦੇ ਆ ਸਾਰੇ ਨੌਰਥ ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ 1500 ਪਰਿਵਾਰ ਕਹਿੰਦੇ ਰਹਿੰਦੇ ਆ 3 ਗੁਰੂ ਘਰ ਸੁਸ਼ੋਭਿਤ ਆ ਜੀ ਇੱਕ 2 ਕੇਨਸ ਦੇ ਵਿੱਚ ਤੇ ਇੱਕ ਇਨਸਫੇਲ ਦੇ ਵਿੱਚ ਤੇ ਬੜਾ ਵਧੀਆ ਲੱਗਿਆ ਵੀ ਗੁਰੂ ਘਰ ਦਾ ਜਿਹੜਾ ਨਾਂ ਸੀ ਉਹ ਨਾਂ ਵੀ ਸ੍ਰੀ ਗੁਰੂ ਨਾਨਕ ਐਜੂਕੇਸ਼ਨ ਸੈਂਟਰ ਸੀ ਜਿੱਥੇ ਜਿਹੜਾ ਸਿੱਖ ਤੇ ਸਿੱਖੀ ਦੀ ਜਿਹੜੇ ਅਸਲੀ ਫਲਸਫਾ ਉਹ ਗੁਰੂ ਘਰ ਦਾ ਨਾਂ ਉੱਥੇ ਮੈਨੂੰ ਪੜ੍ਹ ਕੇ ਬੜਾ ਚੰਗਾ ਲੱਗਿਆ ਤੇ ਵਾਕਈ ਉੱਥੇ ਐਜੂਕੇਸ਼ਨਲ ਜਿਹੜੀਆਂ ਗੱਲਾਂ ਵੀ ਦਿਖਾਈ ਦਿੱਤੀਆਂ ਬੱਚਿਆਂ ਲਈ ਉਹ ਚੀਜ਼ਾਂ ਪਰ ਜਿਹੜੀਆਂ ਆਪਣੇ ਪੰਜਾਬੀਆਂ ਦੀਆਂ ਜਿਹੜੀਆਂ ਖਾਸੀਅਤ ਰਹੀ ਹੈ ਵੀ ਜਿੱਥੇ ਮਰਜ਼ੀ ਜਾਣ ਇੰਨਾ ਸਖ਼ਤ ਕੰਮ ਕਰਨ ਪਰ ਫਿਰ ਵੀ ਜਿਹੜੇ ਗੁਰੂ ਦੇ ਘਰ ਦੇ ਵਿੱਚ ਹਾਜ਼ਰੀ ਲਵਾਉਣੀ ਨਹੀਂ ਭੁੱਲਦੇ ਮੈਂ ਹੈਰਾਨ ਸੀ ਵੀ ਸਾਰੇ ਦਿਨ ਦੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਪੂਰੀਆਂ ਦੀਆਂ ਪੂਰੀਆਂ ਉੱਤੇ ਰੌਣਕਾਂ ਲੱਗੀਆਂ ਤੇ ਜ਼ਿਆਦਾਤਰ ਜਿਹੜੇ ਨੌਜਵਾਨ ਮਿਲੇ ਉਹਨਾਂ ਨੇ ਇੱਕੋ ਗੱਲ ਕਹੀ ਬਾਈ ਜੀ ਕੋਈ ਕਵੇ 5 ਸਾਲਾਂ ਤੋਂ ਸੁਣਦਾ ਕੋਈ ਕਵੇ 3 ਸਾਲਾਂ ਤੋਂ ਸੁਣਦਾ ਕੋਈ 2 ਤੋਂ ਸੁਣਦਾ ਪਰ ਉਹ ਕਹਿੰਦੇ ਸੀ ਸਾਇਲੈਂਟ ਆ ਬਾਈ ਅਸੀਂ ਕੰਮ ਮਿਹਨਤ ਕਰਦੇ ਹਾਂ ਪਰ ਨਾਲ ਰੇਡੀਓ ਜ਼ਰੂਰ ਸੁਣਦੇ ਹਾਂ ਸੋ ਇਹ ਇਹ ਚੀਜ਼ ਨੇ ਸਾਨੂੰ ਇਹ ਜਿਹੜਾ ਅਸੀਂ ਰੋਜ਼ ਆਸ ਪਤਾ ਲੱਗਦਾ ਵੀ ਬਹੁਤ ਅੰਕੜਾ ਜੁੜਦਾ ਸੱਜਣਾ ਮਿੱਤਰਾਂ ਦਾ, ਉਹ ਚੀਜ਼ ਦੇ ਵਿੱਚ ਸਾਨੂੰ ਇੱਕ ਥੋੜੀ ਜਿਹੀ ਅਹਿਸਾਸ ਹੋਇਆ ਵੀ ਕਿਹੜੇ ਲੋਕ ਅੱਜ ਕਿਹੜੇ ਸੱਜਣ ਮਿੱਤਰ ਉਹ ਜੁੜਦੇ ਆ ਤੇ ਦਿਲੋਂ ਪਿਆਰ ਕਰਦੇ ਆ।
ਜੀ ਜੀ, ਬ੍ਰਾਦਰ ਸਾਹਿਬ ਰੁਪਿੰਦਰ ਸਿੰਘ ਗਿਲਹੁਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ, ਉਹਨਾਂ ਨੂੰ ਵੀ ਜੀਆਂ ਕਹਿੰਦੇ ਆ, ਤੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਬਹੁਤ ਬਹੁਤ ਜੀਆਂ ਆ ਨੂੰ, ਤੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਜਿਹੜੇ ਮੈਸੇਜਸ ਅਸੀਂ ਜ਼ਰੂਰ ਸ਼ਾਮਲ ਕਰਦੇ ਹਾਂ, ਪਰ ਫਿਲਹਾਲ ਇੱਕ ਦੋ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਝਾਤ ਜ਼ਰੂਰ ਮਾਰੀਏ, ਕਿਉਂਕਿ ਕੁਛ ਕੁ ਖਬਰਾਂ ਦੇ ਉੱਤੇ ਟਿੱਪਣੀ ਵੀ ਚਾਹੀ ਹੈ ਜਗਤਾਰ ਗਿੱਲ ਭਾਜੀ ਨੇ ਵੀ। ਅਸੀਂ ਕਾਫੀ ਦਿਨਾਂ ਤੋਂ ਵੈਸੇ ਤਾਂ ਇਸ ਮੁੱਦੇ ਨੂੰ ਖਬਰਾਂ ਦੇ ਰੂਪ ਦੇ ਵਿੱਚ ਦੇਖਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ ਨਸ਼ਿਆਂ ਦੇ ਉੱਤੇ ਮੁੱਖ ਮੰਤਰੀ ਜਿਹੜੇ ਆ ਉਹ ਕਾਫੀ ਸਖ਼ਤ ਹੋਏ ਹੋਏ ਆ, ਔਰ ਨਸ਼ਿਆਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਦੋ ਟੁੱਕ ਜਿਹੜੀ ਗੱਲ ਇਹੀ ਹੈ ਕਿ ਵਿਧਾਇਕ ਵੀ ਨਹੀਂ ਬਖਸ਼ੇ ਜਾਣਗੇ। ਪਰ ਬ੍ਰਦਰ ਸਾਹਿਬ ਕਿਤੇ ਨਾ ਕਿਤੇ ਇਹੋ ਜਿਹੜੇ ਬਿਆਨ ਆ ਉਹ ਕਾਫੀ ਸ਼ੱਕੀ ਲੱਗਦੇ ਆ, ਹਨਾ, ਕਿਉਂਕਿ ਜਦੋਂ ਪਿਛੋਕੜ ਦੇ ਵਿੱਚ ਅਸੀਂ ਨਿਗਾਹ ਮਾਰਦੇ ਹਾਂ, ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੇ ਵਿਧਾਇਕ ਜਿਹੜੇ ਆ ਉਹਨਾਂ ਦੇ ਆਪਣੇ ਨਿੱਜੀ ਸੰਬੰਧ ਆ, ਹਨਾ, ਚਾਹੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਹੋਣ, ਚਾਹੇ ਉਹ ਉਹਨਾਂ ਦੀਆਂ ਦੂਰ ਦੀਆਂ ਰਿਸ਼ਤੇਦਾਰੀਆਂ ਦੇ ਨਾਲ ਹੋਣ, ਤੇ ਕਿਤੇ ਨਾ ਕਿਤੇ ਲਪੇਟ ਦੇ ਵਿੱਚ ਫਿਰ ਉਹ ਜਿਹੜੇ ਪਰਿਵਾਰ ਆ ਉਹ ਵੀ ਆਉਂਦੇ ਆ। ਪਰ ਫਿਰ ਵੀ ਬਾਰ ਬਾਰ ਮੁੱਖ ਮੰਤਰੀ ਵੱਲੋਂ ਇਹੋ ਜਿਹੀ ਦੋ ਟੁੱਕ ਗੱਲ ਕਰਨੀ ਕਿੰਨੀ ਕੁ ਆਸਵੰਦ ਤੁਹਾਨੂੰ ਲੱਗਦੀ ਆ? ਇਹ ਇਸੇ ਤਰ੍ਹਾਂ ਦੀ ਗੱਲ ਜਿਹੜੀ ਉਹ ਸਾਨੂੰ ਪੁੱਛਣੀ ਚਾਹੀਦੀ ਆ ਆਪਣੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਨੇ ਵੀ, ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਵੇਂ ਆ ਡੋਪ ਟੈਸਟ ਵਾਲੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ, ਕੀ ਇਹ ਵੀ ਲੋਕਾਂ ਦਾ ਧਿਆਨ ਜਿਹੜਾ ਕਨਵਰਟ ਕਰਨ ਦੇ ਲਈ ਤਾਂ ਨਹੀਂ ਆ? ਇਹਦੇ ਬਾਰੇ ਜ਼ਰੂਰ ਆਪਣੀ ਟਿੱਪਣੀ ਦਿਓ।
ਦੇਖੋ, ਜਿੱਦਣ ਪਹਿਲਾਂ ਡੋਪ ਟੈਸਟ ਦਾ ਬਿਆਨ ਆਇਆ ਸੀ, ਸਭ ਤੋਂ ਪਹਿਲਾਂ ਮੈਂ ਇਹੀ ਇਸੇ ਚੀਜ਼ ਦਾ ਜਵਾਬ ਮੈਂ ਰੇਡੀਓ ਤੇ ਵੀ ਦਿੱਤਾ, ਤੇ ਮੈਨੂੰ ਬ੍ਰਿਸਬਨ ਦੇ ਵਿੱਚ ਕਿਸੇ ਇੱਕ ਟੀਵੀ ਇੰਟਰਵਿਊ ਤੇ ਵੀ ਪੁੱਛਿਆ ਸਾਡੇ ਨੌਜਵਾਨਾਂ ਨੇ, ਮੈਂ ਉੱਥੇ ਵੀ ਇਹੀ ਜਵਾਬ ਦਿੱਤਾ ਵੀ ਜਿਹੜਾ ਇਹ ਇੱਕ ਡਰਾਮੇ ਤੋਂ ਸਿਵਾਏ ਹੋਰ ਕੁਛ ਨਹੀਂ, ਸਾਡਾ ਧਿਆਨ ਭੰਗ ਕਰਨ ਤੋਂ ਸਿਵਾਏ ਹੋਰ ਕੁਛ ਨਹੀਂ, ਅਸੀਂ ਕੀ ਲੈਣਾ ਇਹਨਾਂ ਦਾ ਡੋਪ ਕਰਾ ਕੇ? ਅਸੀਂ ਇਹਨਾਂ ਨੂੰ ਸਰਟੀਫਿਕੇਟ ਦੇ ਕੇ ਕੀ ਪੰਜਾਬ ਸਾਫ ਸੁਥਰਾ ਹੋਜੂਗਾ? ਜੇ ਇਹਨਾਂ ਦਾ ਡੋਪ ਟੈਸਟ ਸਹੀ ਨਿਕਲਿਆ, ਕੀ ਉਹ ਪੰਜਾਬ ਦੀ ਜਿਹੜੀ ਜਵਾਨੀ ਜਿਹੜੀ ਮਰ ਰਹੇ ਲੋਕ ਆ, ਕੀ ਉਹ ਝੂਠ ਸਾਬਤ ਹੋਜੂਗਾ? ਸੋ ਇਹ ਇੱਕ ਡਰਾਮਾ ਜੀ, ਇਸ ਡਰਾਮੇ ਤੋਂ ਸਿਵਾਏ ਇਹਦੇ ਵਿੱਚ ਕੁਛ ਨਹੀਂ ਹੈ। ਸੋ ਇਸ ਡਰਾਮੇ ਵੱਲ ਜਦੋਂ ਲੋਕ ਆ ਜਿਹੜੇ ਉਹ ਜਿਹੜਾ ਜੋਸ਼ ਆ ਉਹ ਠੰਡਾ ਕਰਨ ਲਈ ਤੇ ਜੋਸ਼ ਨੂੰ ਜਿਹੜਾ ਇੱਧਰ ਵਰਤਣ ਲਈ ਵੀ ਇੱਕ ਅੱਧਾ ਲੀਡਰ ਬਦਨਾਮ ਕਰ ਲਾਂਗੇ, ਭਗਵੰਤ ਮਾਨ ਦੇ ਮਗਰ ਪਾ ਦਿਆਂਗੇ, ਸੁਖਵੀਰ ਦੇ ਮਗਰ ਪਾ ਦਿਆਂਗੇ ਲੋਕਾਂ ਨੂੰ, ਤੇ ਬਸ ਅਸੀਂ ਆਪਦਾ ਜਿਹੜਾ ਵਕਤ ਹੈ ਨਿਗਾ ਲਾਂਗੇ। ਇਹਨਾਂ ਨੂੰ ਪਤਾ ਹੀ ਆ ਵੀ ਜਿਹੜਾ ਵੀ ਅੱਗ ਮੱਚਦੀ ਹੈ ਨਾ ਉਹਦਾ ਭਾਂਬੜ ਬਸ ਕੁਛ ਇੱਕ ਸੀਮਿਤ ਟਾਈਮ ਲਈ ਹੁੰਦਾ, ਤੇ ਜੇ ਉਹ ਟਾਈਮ ਤੁਸੀਂ ਥੋੜਾ ਜਿਹਾ ਦੂਰ ਹੋ ਗਿਆ ਆਪਦੇ ਆਪ ਨੂੰ ਬਚਾ ਲਿਆ, ਤੇ ਉਦੋਂ ਬਾਅਦ ਉਹ ਅੱਗ ਨੇ ਆਪ ਹੀ ਸ਼ਾਂਤ ਹੋ ਜਾਣਾ। ਇੱਕ ਕੁਦਰਤ ਦਾ ਲਾਅ ਆ, ਕੁਦਰਤ ਦਾ ਨਿਯਮ ਆ। ਸੋ ਇਹ ਸਿਆਸੀ ਲੋਕ ਸਮਝ ਚੁੱਕੇ ਆ, ਇਹ ਕੀ ਕਰਦੇ ਆ ਨਾਲ ਦੀ ਨਾਲ ਕੋਈ ਹੋਰ ਪਤਾ ਚੱਲ ਲੈਂਦੇ ਆ ਇਹ। ਪਰ ਮੈਨੂੰ ਇੱਕ ਹੈਰਾਨੀ ਇਸ ਗੱਲ ਦੀ ਆਉਂਦੀ ਆ ਵੀ ਜਿਹੜੀ ਇਹ ਚਲਾਕੀ ਆ ਨਾ, ਜਾਂ ਅੱਜ ਤਾਂ ਸੋਸ਼ਲ ਮੀਡੀਆ ਤੇ ਜਾਂ ਅੱਜ ਤਾਂ ਅਸੀਂ ਕਹਿ ਦਿੰਦੇ ਆ ਵੀ ਧਿਆਨ ਡਿਵਰਟ ਕਰਨ ਲਈ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡਾ ਧਿਆਨ ਡਿਵਰਟ ਕਰਾ, ਪਰ ਇਹ ਚਲਾਕੀ ਜ਼ਿੰਦਗੀ ਦੇ ਵਿੱਚ ਹਰ ਬੰਦੇ ਨੇ ਜਾਂ ਤਾਂ ਕੀਤੀ ਆ ਜਾਂ ਹਰ ਬੰਦੇ ਨਾਲ ਹੋਈ ਆ। ਕਦੋਂ ਹੋਈ ਆ? ਬਚਪਨ ਚ। ਬਚਪਨ ਚ ਸਾਨੂੰ ਅਕਸਰ ਸਾਡੇ ਮਾਂ ਬਾਪ, ਸਾਡੇ ਭੈਣ ਭਰਾ, ਸਾਡੇ ਵੱਡ ਵਡੇਰੇ ਸਾਡਾ ਧਿਆਨ ਭੰਗ ਕਰਨ ਲਈ ਇਹ ਫਾਰਮੂਲਾ ਵਰਤਦੇ ਆ। ਉਹ ਜਦੋਂ ਅਸੀਂ ਡਿੱਗ ਪੈਂਦੇ ਸੀ ਨਿੱਕੇ ਜਿਹੇ ਹੁੰਦੇ, ਤੁਹਾਡੇ ਯਾਦ ਹੋਣਾ, ਤਾਂ ਉਦੋਂ ਸਭ ਤੋਂ ਪਹਿਲਾਂ ਮਾਂ ਬਾਪ ਦਾ ਬਿਆਨ ਕੀ ਹੁੰਦਾ ਸੀ? ਲੈ ਆਟਾ ਹੀ ਡੋਲਤਾ ਤੂੰ ਤਾਂ ਕੀੜੀ ਦਾ। ਉਹ ਕੀ ਸੀ? ਉਹ ਆਹੀ ਡੋਪ ਟੈਸਟ ਵਾਲਾ ਬਿਆਨ ਤਾਂ ਸੀਗਾ, ਹੋਰ ਕੀ ਸੀ? ਪਰ ਅਸੀਂ ਜ਼ਿੰਦਗੀ ਚੋਂ ਸਿੱਖਦੇ ਸਮਝਦੇ ਨਹੀਂ। ਅਸੀਂ ਜ਼ਿੰਦਗੀ ਨੂੰ ਨਾ ਬੜਾ ਹਲਕਾ ਲੈਂਦੇ ਹਾਂ, ਹਰ ਵਰਤਾਰੇ ਨੂੰ ਬੜਾ ਹਲਕਾ ਲੈਂਦੇ ਹਾਂ। ਜਿਹੜਾ ਉਹ ਡਾਇਲੌਗ ਹੁੰਦੇ ਆ ਨਾ ਵੀ ਉਹ ਦੇਖੋ ਜੀ ਤੂੰ ਤਾਂ ਇੱਟੀ ਤੋੜਤੀ, ਜੇ ਥੱਲੇ ਜਵਾਕ ਦਾ ਗੋਡੇ ਚ ਲਹੂ ਨਿਕਲੀ ਜਾਂਦਾ ਹੋਵੇ ਭਾਵੇਂ, ਤੇ ਉਹਨੂੰ ਮਾਂ ਬਾਪ ਕਹਿਣਗੇ ਉਹ ਦੇਖਿਓ ਲਾਈਟ ਚ ਮੋਹਰਾ ਕੱਢਤਾ ਕਿੱਡਾ ਤਕੜਾ ਵੀ ਇਹ, ਤੇ ਉਹ ਮੇਰੇ ਵਰਗਾ ਗੋਡਾ ਦਿਖਣੋਂ ਅੜ ਜਾਂਦਾ ਤੇ ਇੱਟ ਚ ਮੋਹਰਾ ਨਿਕਲਿਆ ਭਾਲਣ ਲੱਗ ਜਾਂਦਾ, ਤੇ ਉਹਦਾ ਧਿਆਨ ਭੰਗ ਹੋ ਗਿਆ ਉਸ ਅਸਲੀ ਮੁੱਦੇ ਤੋਂ। ਕੀੜੀ ਦਾ ਆਟਾ ਡੋਲਣ, ਮੈਨੂੰ ਤਾਂ ਅੱਜ ਤਾਈਂ ਕੀੜੀ ਕੋਈ ਆਟਾ ਲਜਾਂਦੀ ਦਿਖੀ ਨੀ ਤੇ ਕੋਈ ਉਹ ਡੋਲਦੀ ਨੀ ਦਿਖੀ, ਪਰ ਸਾਨੂੰ ਬਚਪਨ ਤੋਂ ਇਹ ਕੀੜੀ ਦੇ ਆਟੇ ਡੋਲਦੇ ਬਾਰੇ ਦਾ ਲਾਲਚ ਦਿੱਤਾ ਜਾਂਦਾ ਰਿਹਾ। ਜਾਂ ਫਿਰ ਕੋਈ ਖੜਕਾ ਕਰਕੇ ਧਿਆਨ ਭੰਗ ਕਰਨ ਦੀ ਤਰੀਕਾ ਨੀ ਹੁੰਦਾ ਸੀ ਵੀ ਕਿਸੇ ਜੇ ਇੱਧਰ ਜਵਾਕ ਰੋ ਰਿਹਾ ਤੇ ਬੁੜੀਆਂ ਕੜਛੀ ਲੈ ਕੇ ਕੰਧ ਖੜਕਾਉਣ ਲੱਗ ਜਾਂਦੀਆਂ, ਬਾਹਰ ਖੜਕਾਉਣ ਲੱਗ ਜਾਂਦੀਆਂ ਵੀ ਜਵਾਕ ਦਾ ਧਿਆਨ ਭੰਗ ਹੋ ਜੇ। ਤੇ ਇਹ ਗੱਲਾਂ ਜੀਵਨ ਦੇ ਵਿੱਚ ਵਾਪਰਦੀਆਂ ਤੇ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਜਾਣਦੇ ਹੁੰਦੇ ਹਾਂ, ਪਰ ਫਿਰ ਅਸੀਂ ਮੂਰਖ ਬਣ ਜਾਂਦੇ ਹਾਂ। ਹੁਣ ਲੋਕ ਕਈ ਵਾਰੀ, ਕੱਲ ਪਰਸੋਂ ਕੋਈ ਨੌਜਵਾਨ ਕਹਿ ਰਿਹਾ ਸੀ ਵੀ ਧਿਆਨ ਡਿਵਰਟ ਕਰਨ ਵਾਲਾ ਨਵਾਂ ਹੀ ਫੰਡਾ ਆ ਗਿਆ। ਮੈਂ ਕਿਹਾ ਭਰਾ ਮੇਰਿਆ ਨਵਾਂ ਨਹੀਂ ਆਇਆ, ਇਹ ਤਾਂ ਸਦੀਆਂ ਸਦੀਆਂ ਤੋਂ ਚੱਲਦਾ ਹੋਇਆ ਇੱਕ ਫੰਡਾ, ਸਦੀਆਂ ਤੋਂ ਇਹਨੂੰ ਲੋਕ ਵਰਤ ਰਹੇ ਆ। ਸੋ ਇਹਨੂੰ ਤੁਸੀਂ ਉਸ ਐਂਗਲ ਤੋਂ ਦੇਖ ਕੇ, ਜੇ ਤੁਸੀਂ ਜਿਹੜਾ ਸਿਆਣਾ ਹੁੰਦਾ ਉਹ ਬੰਦਾ ਤਾਂ ਪਹਿਲਾਂ ਹੀ ਦੇਖ ਲੈਂਦਾ ਵੀ ਯਾਰ ਜਿਹੜੀ ਮੈਨੂੰ ਇਹ ਗੱਲ ਕਹੀ ਜਾ ਰਹੀ ਆ ਕੀ ਮੈਨੂੰ ਮੁੱਦੇ ਤੋਂ ਤਾਂ ਨਹੀਂ ਭੜਕਾਇਆ ਜਾ ਰਿਹਾ। ਤੇ ਉਹ ਉਦੋਂ ਪਰ ਸਾਡੇ ਲੋਕ ਕੀ ਆ, ਸਾਡੇ ਲੋਕ ਦੂਜੇ ਪਾਸੇ ਪੈ ਜਾਂਦੇ, ਨਹੀਂ 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 ਯਾਰ ਇਹ ਗੱਲ ਨਹੀਂ, ਏਦਾਂ ਆਏ ਆ ਕੈਪਟਨ ਨੇ ਆਪ ਸਾਹਮਣੇ ਆ ਗਿਆ ਜੀ, ਮੇਰਾ ਖੂਨ ਕੱਢੋ ਜੀ, ਉਹ ਵਾਲਾ ਮੇਰਾ ਕੱਢੋ ਜੀ। ਇਹ ਗੱਲਾਂ ਇੱਕ ਹੋਰ ਪੱਧਰ ਤੇ ਤਾਂ ਹੋ ਸਕਦੀਆਂ, ਪਰਸਨਲ ਪੱਧਰ ਤੇ ਤਾਂ ਤੁਸੀਂ ਕਰ ਸਕਦੇ ਹੋ ਜਦੋਂ, ਪਰ ਜਦੋਂ ਇੱਕ ਲਹਿਰ ਬਣੀ ਹੋਵੇ ਨਾ ਉਦੋਂ ਨਹੀਂ ਕਰ ਸਕਦੇ। ਮੈਂ 2 ਸਾਲ ਪਹਿਲਾਂ ਦੀ ਗੱਲ ਆ ਜਦੋਂ ਇੱਥੋਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਸ਼ੁਰੂ ਹੋਇਆ, ਚਲੋ ਜੀ ਉਦੋਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਉਸ ਪ੍ਰੋਜੈਕਟ ਨੂੰ ਰੋਕਣ ਲਈ, ਬਦਨਾਮ ਕਰਨ ਲਈ ਬਹੁਤ ਸਾਰੀਆਂ ਗੱਲਾਂ ਛੇੜੀਆਂ। ਤਾਂ ਉਹਨਾਂ ਗੱਲਾਂ ਦੇ ਵਿੱਚ ਜਦੋਂ ਅਸੀਂ ਦੇਖਿਆ ਨਾ ਵੀ ਇਹ ਕੀ ਕਰ ਕੀ ਰਹੇ ਆ, ਕਹਿ ਕੀ ਰਹੇ ਆ, ਤਾਂ ਉਹਨਾਂ ਗੱਲਾਂ ਦੇ ਵਿੱਚ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਵੀ ਉਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ 'ਚ ਹੋ ਗਏ ਵੀ ਇਹ ਨਸ਼ੈੜੀ ਲੋਕ ਆ। ਤਾਂ ਮੇਰੇ ਮਾਮਲੇ 'ਚ ਉਹਨਾਂ ਨੂੰ ਕੋਈ ਫੋਟੋ ਨਹੀਂ ਲੱਭੀ, ਫੇਸਬੁੱਕ ਤੋਂ ਨਹੀਂ ਲੱਭੀ ਕਿਤੇ, ਕਿਉਂਕਿ ਮੇਰੀ ਆਦਤ ਆ ਵੀ ਜਦੋਂ ਮੈਂ ਖਾਣੀ ਨਹੀਂ ਪੀਣੀ ਨਹੀਂ ਤੇ ਮੈਂ ਖਾਣ ਪੀਣ ਵਾਲੇ ਟੇਬਲ ਤੇ ਵੀ ਨਹੀਂ ਬਹਿੰਦਾ ਹੁੰਦਾ ਛੇਤੀ, ਵੀ ਮੈਂ ਉੱਥੇ ਬੈਠ ਕੇ ਕਰਨਾ ਵੀ ਕੀ ਆ। ਤਾਂ ਉਹ ਮੇਰੀ ਕੋਈ ਫੋਟੋ ਕਿਸੇ ਟੇਬਲ ਤੇ ਵੀ ਨਹੀਂ ਲੱਭੀ। ਤਾਂ ਅਖੀਰ ਉਹਨਾਂ ਨੇ ਡਰਾਮਾ ਕੀਤਾ ਜੀ ਵੀ ਇਹ ਡਰੱਗੀ ਆ, ਇਹ ਬੰਦਾ ਡਰੱਗ ਲੈਂਦਾ। ਤਾਂ ਉਸ ਟਾਈਮ ਮੈਂ ਸਾਹਮਣੇ ਆਇਆ, ਮੈਂ ਸਾਹਮਣੇ ਆ ਕੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਇੱਦਾਂ ਕਰੋ ਜੀ, ਮੈਂ ਕਿਤੇ ਸਫਾਈ ਨਹੀਂ ਦਿੰਦਾ, ਤੁਸੀਂ ਮੇਰੇ ਟੈਸਟ ਕਰਾ ਲਓ, ਜੇ ਤੁਸੀਂ ਮੈਂ ਡਰੱਗੀ ਹਾਂ ਤੁਸੀਂ ਮੇਰੇ ਜੋ ਟੈਸਟ ਕਰਾਉਣੇ ਕਰਾ ਲਓ, ਜੇ ਮੇਰੇ ਪਿਛਲੇ 50 ਸਾਲ ਦੀ ਹਿਸਟਰੀ 'ਚ ਵੀ ਕੋਈ ਨਿੱਕ ਜੀ ਨਿਕਲੇ ਤੇ ਮੈਂ ਜਿੱਥੇ ਕਹੂੰਗੇ ਉੱਥੇ ਚੌਂਕ 'ਚ ਖੜਨ ਨੂੰ ਤਿਆਰ ਹਾਂ ਤੇ ਤੁਸੀਂ ਸਜ਼ਾ ਦਿਓ। ਤੇ ਉਹ ਸਿੰਪਲੀ ਗੱਲ ਨੂੰ ਉਹਨੂੰ ਨਿਬੜ ਗਈ। ਉਹ ਤਾਂ ਹੋਇਆ ਪਰਸਨਲ ਪੱਧਰ ਤੇ, ਜੇ ਆਪਾਂ ਮੰਨ ਲਓ ਭਗਵੰਤ ਮਾਨ ਨੂੰ ਜੋ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਉਹ ਇਹ ਗੱਲ ਕਹਿੰਦਾ ਵੀ ਜਾਓ ਜੀ ਮੇਰੇ ਟੈਸਟ ਕਰਾਓ। ਜਿਹੜੀ ਇੱਕ ਲਹਿਰ ਚੱਲੀ ਆ ਪੰਜਾਬ 'ਚੋਂ ਨਸ਼ੇ ਮੁਕਾਉਣ ਦੀ, ਬਚਾਉਣਾ ਅਸੀਂ ਨੌਜਵਾਨੀ ਨੂੰ ਆ, ਰੋਕਣਾ ਅਸੀਂ ਬਲੈਕੀਆਂ ਨੂੰ ਆ, ਬਾਰਡਰ ਅਸੀਂ ਸੀਲ ਕਰਨੇ ਆ, ਸਾਡੇ ਮਾੜੇ ਭ੍ਰਿਸ਼ਟ ਲੋਕ ਜਿਹੜੇ ਇਹਨਾਂ ਨਾਲ ਰਲੇ ਹੋਏ ਆ ਉਹਨਾਂ ਨੂੰ ਨੰਗਾ ਕਰਨਾ, ਤੇ ਮਤਲਬ ਕੀ ਹੋਇਆ ਵੀ ਫਲਾਨਾ ਬੰਦਾ MLA ਪੀਂਦਾ ਜਾਂ MP ਪੀਂਦਾ ਜਾਂ ਉਹ ਕਰਦਾ। ਹੁਣ ਇੱਥੋਂ ਦੇ ਪਾਰਲੀਮੈਂਟ ਹਾਊਸ 'ਚ ਜਾਓ, ਹਰ ਦਫ਼ਤਰ ਦੇ ਵਿੱਚ ਪਹਿਲਾਂ ਵਿਸਕੀ ਪੁੱਛਦੇ ਆ, ਪਈ ਹੁੰਦੀ ਆ ਸਾਹਮਣੇ ਟੇਬਲ ਦੇ ਉੱਤੇ, ਦੱਸੋ ਕੀ ਕਰੋਗੇ।
ਜੀ 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 ਤੇ ਪ੍ਰਾਰ ਸਾਹਿਬ ਬੰਦੇ ਆ ਅਗਲੀ ਖਬਰ ਵੱਲ। ਤੇ ਅਗਲੀ ਖਬਰ ਵੀ ਜਿਹੜੀ ਆ ਰਹੀ ਆ ਉਹ ਵੀ ਕੋਈ ਬਹੁਤੀ ਵਧੀਆ ਨਹੀਂ ਆ, ਕਿਉਂਕਿ ਕੱਲ ਇੱਕ ਮੁਕਾਬਲਾ ਹੋਇਆ ਜੀ ਪੰਜਾਬ ਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕਿਹਾ ਜਾ ਰਿਹਾ ਕਿ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਸੈਕਟਰ 43 ਚੋਂ ਮਾਮੂਲੀ ਮੁਕਾਬਲੇ ਦੇ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਕਹਿੰਦੇ ਕਿ ਦਿਲਪ੍ਰੀਤ ਜ਼ਖਮੀ ਵੀ ਹੋਇਆ ਜਿਸ ਨੂੰ ਇਲਾਜ ਦੇ ਲਈ PGI ਦਾਖਲ ਕਰਵਾਇਆ ਗਿਆ। ਤੇ ਦੱਸਿਆ ਜਾ ਰਿਹਾ ਜੀ ਕਿ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦਿਲਪ੍ਰੀਤ ਸਿੰਘ ਬਾਬਾ ਦੇ ਚੰਡੀਗੜ੍ਹ 'ਚ ਰਹਿਣ ਦਾ ਤੇ ਸੈਕਟਰ 43 ਕੋਲੋਂ ਲੰਘਣ ਦੀ ਜਿਹੜੀ ਗੁਪਤ ਜਾਣਕਾਰੀ ਮਿਲੀ ਸੀ ਜਿਸ ਦੇ ਤਹਿਤ ਉਹਨਾਂ ਨੇ ਇਹ ਛਾਪਾ ਮਾਰਿਆ ਔਰ ਉਸ ਅਗੇਤੀ ਸੂਚਨਾ ਦੇ ਉੱਤੇ ਕੰਮ ਕਰਦੇ ਆ ਉਹਨਾਂ ਨੇ ਬਾਬੇ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ। ਤੇ ਸਰਪੰਚ ਹੱਤਿਆਕਾਂਡ ਦੇ ਵਿੱਚ ਵੀ ਕਹਿੰਦੇ ਕਿ ਦਿਲਪ੍ਰੀਤ ਸਿੰਘ ਬਾਬਾ ਦਾ ਹੱਥ ਸੀ ਔਰ ਗਾਇਕ ਪਰਮੇਸ਼ ਨੂੰ ਪਿੱਛੇ ਜੇ ਗੋਲੀ ਮਾਰਨ ਦੀ ਜਿਹੜੀ ਘਟਨਾ ਸੀ ਉਹ ਵੀ ਦਿਲਪ੍ਰੀਤ ਨੇ ਆਪ ਸਵੀਕਾਰ ਕੀਤੀ ਸੀਗੀ। ਤੇ ਕੀ ਬਰਾੜ ਸਾਹਿਬ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ?
ਦੇਖੋ ਹਰ ਪਹਿਲੂ ਹੈ ਇਸ ਖਬਰ ਦਾ ਵੀ ਤੇ ਦਿਲਪ੍ਰੀਤ ਬਾਬੇ ਦੇ ਵੀ ਬਹੁਤ ਸਾਰੇ ਪਹਿਲੂ ਆ। ਜੇ ਤਾਂ ਹੁਣ ਉਹਦੇ ਗੈਂਗਸਟਰ ਬਣਨ ਦੇ ਤੇ ਉਹਦੇ ਉਹਨੇ ਦੇਸਰਾਜ ਨੂੰ ਘਰੇ ਜਾ ਕੇ ਗੋਲੀ ਮਾਰਨ ਦੀ ਗੱਲ ਆਈ ਸੀ ਪਿੱਛੇ ਜੇ ਸਰਪੰਚ ਦੀ, ਤੇ ਫਿਰ ਉਦੋਂ ਬਾਅਦ ਪਰਮੇਸ਼ ਹੋਰਾਂ ਨਾਲ ਜਿਹੜਾ ਸਰੇਆਮ ਜਿਹੜੀ ਗੱਲ ਹੋਈ ਉਹ ਤਾਂ ਸਾਹਮਣੇ ਆ ਸਾਰੀਆਂ। ਪਰ ਉਹ ਦਿਲਪ੍ਰੀਤ ਕਿਉਂ ਬਣਿਆ, ਦਿਲਪ੍ਰੀਤ ਬਾਬਾ ਕਿਉਂ ਬਣਿਆ, ਗੈਂਗਸਟਰ ਕਿਉਂ ਬਣਿਆ, ਉਹਦੇ ਪਿੱਛੇ ਜੇ ਉਹਨਾਂ ਦੇ ਪਰਿਵਾਰ ਦੇ ਬਿਆਨ ਪੜ੍ਹੀਏ ਤਾਂ ਉਹ ਪਰਿਵਾਰ ਦੱਸਦਾ ਜੀ ਵੀ ਉਹ ਇੱਕ ਬੜਾ ਨਰਮ ਤੇ ਸਾਊ ਮੁੰਡਾ ਸੀ, ਪਰ ਉਹਨੂੰ ਉਹ ਜਿਹੇ ਟਾਈਮ ਦੇ ਉੱਤੇ ਕੁੱਟਿਆ ਮਾਰਿਆ ਗਿਆ, ਕਿਸੇ ਨੇ ਕੁੱਟਿਆ, ਜਦੋਂ ਪੁਲਿਸ ਕੋਲੇ ਗਿਆ ਤਾਂ ਪੁਲਿਸ ਨੇ ਪਰਚਾ ਦਰਜ ਕਰਨਾ ਵੀ ਨਹੀਂ ਜਾਇਜ਼ ਸਮਝਿਆ, ਤਾਂ ਅਖੀਰ ਉਹਨੂੰ ਹਥਿਆਰ ਚੱਕਣਾ ਪਿਆ ਤੇ ਉਹਨੂੰ ਲੱਗਿਆ ਵੀ ਮੈਂ ਆਪਦੇ ਫੈਸਲੇ ਆਪ ਕਰੂੰਗਾ। ਇਹ ਇੱਕ ਫਿਲਮੀ ਸਟੋਰੀ ਵੀ ਹੈ, ਫਿਲਮਾਂ ਦੇ ਵਿੱਚ ਵੀ ਇੱਦਾਂ ਹੀ ਹੁੰਦਾ ਦਿਖਾਇਆ ਜਾਂਦਾ ਤੇ ਜੀਵਨ ਦੇ ਵਿੱਚ ਵੀ ਹੁੰਦਾ, ਇਹ ਚ ਫਿਲਮਾਂ ਚ ਵੀ ਤਾਂ ਆਇਆ ਤੇ ਵੀ ਜੀਵਨ ਚ ਹੁੰਦਾ। ਅਕਸਰ ਅਸੀਂ ਸਮੇਂ ਰਹਿੰਦੇ ਹੋਏ ਜੇ ਕੋਈ ਗੱਲ ਨੂੰ ਪਛਾਣ ਲਈਏ, ਗੱਲ ਨੂੰ ਪੜਤਾਲ ਲਈਏ ਤੇ ਉਹਨੂੰ ਬਣਦਾ ਇਨਸਾਫ਼ ਦੇ ਦਈਏ, ਅਸੀਂ ਕਹਿੰਦੇ ਵੀ ਕਾਨੂੰਨ ਦੀ ਕੋਈ ਬੰਦਾ ਕਦਰ ਨਹੀਂ ਕਰਦਾ, ਤੇ ਜੇ ਕਾਨੂੰਨ ਉਹਦੀ ਰਖਵਾਲੀ ਕਰਕੇ ਦਿਖਾਵੇ, ਕਾਨੂੰਨ ਉਹਨੂੰ ਇਹ ਕਰਕੇ ਦਿਖਾਵੇ ਵੀ ਆਹ ਦੇਖੋ ਜੀ ਅਸੀਂ ਤੈਨੂੰ ਸ਼ੈਲਟਰ ਦਿੱਤੀ, ਜੇ ਤੇਰੇ ਨਾਲ ਧੱਕਾ ਹੋਇਆ ਸੀ ਤਾਂ ਅਸੀਂ ਤੁਹਾਨੂੰ ਸ਼ੈਲਟਰ ਦਿੱਤੀ, ਤਾਂ ਆਪੇ ਅਗਲਾ ਕਾਨੂੰਨ ਦੇ ਆਖੇ ਲੱਗਣ ਲੱਗ ਜੂ, ਕਾਨੂੰਨ ਦੀ ਰਖਵਾਲੀ ਕਰੂਗਾ, ਕਾਨੂੰਨ ਤੁਹਾਡੀ ਰਖਵਾਲੀ ਕਰੂਗਾ, ਹਰ ਚੀਜ਼ ਹੋ ਜਾਂਦੀ ਆ। ਪਰ ਇਹ ਜੇ ਪਰਿਵਾਰਕ ਬਿਆਨ ਦੇਖਦੇ ਆ ਤਾਂ ਉਹ ਇਹ ਦੱਸਦੇ ਆ ਵੀ ਕੋਈ 1-2 ਨੌਜਵਾਨ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ, ਉਹ ਉਸ ਤੋਂ ਬਾਅਦ ਉਹ ਇਸ ਲਾਈਨ ਪਏ, ਇਸ ਲਾਈਨ ਪੈਣ ਤੋਂ ਆਹ ਕੁਛ ਹੋਇਆ। ਦੂਜਾ ਜਿਹੜੀ ਸ਼ੱਕ ਦੀ ਘੜੀ ਅਕਸਰ ਪੁਲਿਸ ਵੱਲ ਘੁੰਮਦੀ ਹੁੰਦੀ ਆ ਵੀ ਉਹ ਮੁਕਾਬਲਾ ਦਿਖਾਉਂਦੀ ਆ, ਮੁਕਾਬਲਾ ਦਿਖਾ ਕੇ ਕਈ ਵਾਰੀ ਮਾਰ ਵੀ ਦਿੰਦੀ ਆ, ਤੇ ਦਿਲਪ੍ਰੀਤ ਦੇ ਮਾਮਲੇ ਚ ਉਹਨੂੰ ਮੁਕਾਬਲਾ ਦਿਖਾ ਕੇ ਫੜਿਆ ਗਿਆ ਦਿਖਾਇਆ ਗਿਆ। ਪਰ ਪਰਿਵਾਰ ਇਹ ਕਹਿੰਦਾ ਜੀ ਵੀ ਦਿਲਪ੍ਰੀਤ ਤਾਂ ਬਹੁਤ ਚਿਰਾਂ ਤੋਂ ਜਿਹੜਾ ਸਰੈਂਡਰ ਕਰਨ ਨੂੰ ਤਿਆਰ ਸੀ, ਤੇ ਉਹ ਇਹੋ ਜਿਹੀ ਗੱਲ ਹੈ ਹੀ ਨਹੀਂ ਸੀ ਵੀ ਜਿਹਨੂੰ ਅਸੀਂ ਕਹੀਏ ਵੀ ਸਾਨੂੰ ਉਹ ਭੱਜਦਾ ਸੀ ਜਾਂ ਪੁਲਿਸ ਨੂੰ ਤੋਂ ਦੂਰ ਸੀ ਜਾਂ ਪੁਲਿਸ ਨੂੰ ਨਹੀਂ ਆਉਣਾ ਚਾਹੁੰਦਾ ਸੀ। ਉਹ ਕਹਿੰਦੇ ਵੀ ਗਿਣੀ ਮਿੱਥੀ ਸਾਜ਼ਿਸ਼ ਦੌਰਾਨ ਇੱਕ ਡਰਾਮਾ ਕਰਕੇ ਉਹਨੂੰ ਦਿਲਪ੍ਰੀਤ ਨੂੰ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਗਿਆ ਤੇ ਉਹਨੂੰ ਫੜ ਤਾਂ ਲਿਆ ਸੀ। ਇਹ ਜਿਹੜਾ ਫੰਡਾ ਹੈ ਪੁਲਿਸ ਬਹੁਤ ਪਹਿਲਾਂ ਤੋਂ ਵਰਤਦੀ ਆ ਰਹੀ ਆ ਤੇ ਵਰਤਿਆ ਵੀ ਆ, ਪਰ ਹੁਣ ਜਿਹੜਾ ਜਿਹੜੀ ਜਾਗ੍ਰਿਤੀ ਵਧਣ ਕਰਕੇ ਮੀਡੀਆ ਦਾ ਹਰ ਬੰਦੇ ਹੱਥ ਪਾਵਰ ਆਉਣ ਕਾਰਨ ਇਹ ਗੱਲਾਂ ਦੇ ਉੱਤੇ ਪਰਦੇ ਪਾਉਣੇ ਬਹੁਤ ਔਖੇ ਹੋ ਜਾਂਦੇ ਆ।
ਬਿਲਕੁਲ ਬਿਲਕੁਲ, ਔਰ ਅਸੀਂ ਮੈਨੂੰ ਲੱਗਦਾ ਪਿਛਲੇ ਹਫਤੇ ਵੀ ਇਹੀ ਗੱਲ ਕਰ ਰਹੇ ਸੀਗੇ ਕਿ ਅਸੀਂ ਨਸ਼ਾ ਜਦੋਂ ਖਤਮ ਕਰਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਜਿਹੜੀਆਂ ਅਸਲ ਦੇ ਵਿੱਚ ਲੱਗਦੀਆਂ ਸਾਨੂੰ ਇਸੇ ਤਰ੍ਹਾਂ ਹੈ ਕਿ ਉਹ ਪੁਲਿਸ ਨੇ ਕਾਰਵਾਈ ਕੀਤੀ, ਔਰ ਕਈ ਵਾਰ ਬੇਦੋਸ਼ੇ ਜਿਹੜੇ ਆ ਜੀ ਉਹ ਵੀ ਇਸ ਦੀ ਭੇਂਟ ਚੜ ਜਾਂਦੇ ਆ, ਔਰ ਇਸੇ ਤਰ੍ਹਾਂ ਜਿਹੜੀ ਅੱਜ ਦੀ ਨੌਜਵਾਨੀ ਆ ਉਹ ਗੈਂਗਸ ਵਾਰ ਜਿਹੜੀ ਆ ਚੱਲ ਰਹੀ ਆ ਪੰਜਾਬ ਦੇ ਵਿੱਚ, ਔਰ ਉਹ ਗੈਂਗ ਵਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਇਹੋ ਜਿਹੇ ਨੌਜਵਾਨ ਆ ਉਹ ਵੀ ਕਈ ਵਾਰ ਨਜਾਇਜ਼ ਫੜੇ ਜਾਂਦੇ ਆ ਔਰ ਉਹਨਾਂ ਦੇ ਨਾਲ ਨਜਾਇਜ਼ ਹੁੰਦੀ ਆ। ਸੋ ਦਿਲਪ੍ਰੀਤ ਦੀ ਮਦਰ ਦਾ ਜਿਹੜਾ ਉਹ ਇਹ ਕਹਿਣਾ ਤੇ ਉਹਨੇ ਬਹੁਤ ਸਾਰੀ ਜਗ੍ਹਾ ਇਹ ਬਿਆਨ ਦਿੱਤੇ ਆ ਕਿ ਉਹਦੇ ਉੱਤੇ ਨਜਾਇਜ਼ ਕੇਸ ਜਿਹੜੇ ਆ ਉਹ ਨਾ ਬਣਾਏ ਜਾਣ, ਕਿਉਂਕਿ ਦਿਲਪ੍ਰੀਤ ਦੀ ਮਾਂ ਨੂੰ ਉਹਦੇ ਉੱਤੇ ਪੂਰਾ ਵਿਸ਼ਵਾਸ ਹੈ, ਔਰ ਉਹਨਾਂ ਨੇ ਜਦਕਿ ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਵੱਡੀ ਪ੍ਰਾਪਤੀ ਦੱਸਿਆ, ਪਰ ਉਹਨਾਂ ਦੀ ਜਿਹੜੀ ਮਾਂ ਦਾ ਬਿਆਨ ਆ ਉਹ ਇਹੀ ਆ ਰਿਹਾ ਕਿ ਉਹਦੇ ਨਾਲ ਧੱਕਾ ਹੋਇਆ।
ਦੇਖੋ ਅਮਰਦੀਪ, ਮਾਂ ਆਪਦਾ ਫਰਜ਼ ਨਿਭਾ ਰਹੀ ਆ, ਪਰ ਕੀ ਇੱਥੇ ਦਿਲਪ੍ਰੀਤ ਨੇ ਆਪਦਾ ਫਰਜ਼ ਨਿਭਾਇਆ ਜਵਾਕ ਹੋਣ ਦਾ? ਇਹ ਵੀ ਇੱਕ ਸੋਚਣ ਦਾ ਪਹਿਲੂ ਆ। ਤੁਸੀਂ ਹੈਰਾਨ ਹੋਵੋਗੇ ਵੀ ਦਿਲਪ੍ਰੀਤ ਦੇ ਬਾਪ ਦੀ ਡੈਥ ਤੋਂ ਬਾਅਦ ਉਹਦੀ ਮਾਂ ਤੇ ਉਹਦੀ ਭੈਣ ਆਪਦੇ ਰਿਸ਼ਤੇਦਾਰੀ ਚ ਕਿਸੇ ਰੱਥਾਂ ਤੇ ਰਹਿਣ ਤੇ ਮਜਬੂਰ ਆ, ਉੱਥੇ ਰਹਿੰਦੇ ਆ। ਹੁਣ ਕਿਸੇ ਦੇ ਘਰ ਦੇ ਵਿੱਚ ਮਹਿਮਾਨ ਬਣ ਕੇ ਤਾਂ ਰਿਹਾ ਜਾ ਸਕਦਾ ਦੋ ਚਾਰ ਦਿਨ 10 ਦਿਨ, ਇੰਜ ਤਾਂ ਨੀ ਨਾ ਰਿਹਾ ਜਾ ਸਕਦਾ ਵੀ ਆਪਣੀ ਜਾ ਕੇ ਉੱਥੇ ਰਹੀਏ ਤੇ ਆਪਦੀ ਉਹਨਾਂ ਦੇ ਬੋਝ ਬਣ ਜਾਈਏ ਤੇ ਆਪਦਾ ਜਵਾਕ ਆ ਜਿਹੜਾ ਉਹ ਆਪਦੀ ਬੋਸੀ ਝਾੜਦਾ ਫਿਰਦਾ ਹੋਵੇ, ਉਹ ਆਪਦੀ ਗੁੰਡਾਗਰਦੀ ਕਰਦਾ ਹੋਵੇ। ਚਾਹੇ ਮੰਨ ਲੈਂਦੇ ਆ ਵੀ ਉਹਦੇ ਨਾਲ ਧੱਕਾ ਹੋਇਆ, ਉਹ ਰਾਹ ਗਲਤ ਪੈ ਗਿਆ, ਪਰ ਉਹਨੂੰ ਆਪਦੇ ਮਾਂ ਭੈਣ ਪ੍ਰਤੀ ਤਾਂ ਕੋਈ ਫਰਜ਼ ਹੋਊਗਾ ਨਾ? ਉਹਨੂੰ ਤਾਂ ਘਰੇ ਵਸਦੇ ਰਹਿਣੇ ਚਾਹੀਦੇ ਸੀ ਆਪਦੇ। ਇੱਕ ਜਵਾਨ ਭੈਣ ਆ ਘਰੇ, ਮਾਂ ਵੀ ਜਵਾਨ ਆ, ਉਹਦੇ ਜਵਾਨੀ ਚ ਬੇਚਾਰੀ ਆਪਦਾ ਘਰ ਵਾਲਾ ਖੋ ਬੈਠੀ ਤੇ ਜਵਾਕ ਦੀ ਕੀ ਜ਼ਿੰਮੇਵਾਰੀ ਸੀ?
ਜੀ ਜੀ,
ਇਹ ਚੀਜ਼ਾਂ ਵੀ ਇਹ ਪਹਿਲੂ ਵੀ ਸੋਚਣਾ ਵਿਚਾਰਨਾ ਪੈਣਾ। ਮੈਂ ਬਹੁਤ ਸਾਰੇ ਹੁਣ ਤੱਕ ਗੈਂਗਸਟਰਾਂ ਨੂੰ ਨੌਜਵਾਨ ਨਾ ਸਿੰਪਤੀ ਦਿੰਦੇ ਦਿਖਾਏ ਆ, ਉਹ ਕਹਿਣਗੇ ਵੀ ਸਿੰਪਤੀ ਆ ਜੀ ਸਾਡੀ ਇਸ ਨੌਜਵਾਨ ਨਾਲ, ਇਹਨੂੰ ਆਇਆ ਹੋਇਆ ਜੇ ਹੋਇਆ, ਪਰ ਉਹਨਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਜਦੋਂ ਇਹ ਕੁਛ ਕਰਦੇ ਹੁੰਦੇ ਨਾ ਉਹਨੂੰ ਇਹ ਆ ਪਹਿਲੂ ਵੀ ਦੇਖਿਆ ਕਰੋ ਵੀ ਕੀ ਉਹਨੇ ਦੁਨੀਆਂ ਲਈ ਕੀਤਾ ਤੇ ਉਦੋਂ ਬਾਅਦ ਉਹਨੇ ਮਾਂ ਬਾਪ ਨੂੰ ਆਪਦੀ ਭੈਣ ਭਰਾ ਨੂੰ ਕਿੰਨੀ ਕੁ ਤਕਲੀਫਾਂ ਦਿੱਤੀਆਂ, ਉਹ ਵਾਰਾ ਵੀ ਦੇਖਿਆ ਕਰੋ।
ਜੀ ਜੀ ਬਿਲਕੁਲ। ਬ੍ਰਦਰ ਸਾਹਿਬ, ਅਗਲੀਆਂ ਖਬਰਾਂ ਜਿਹੜੀਆਂ ਪੰਜਾਬ ਤੋਂ ਨਹੀਂ ਲਵਾਂਗੇ ਅਸੀਂ, ਜਿਹੜੀ ਇੱਕ ਅੰਤਰਰਾਸ਼ਟਰੀ ਖਬਰ ਆ ਰਹੀ ਹੈ ਜਾਂਵਾਂ ਗੋਤਾਖੋਰਾਂ ਨੇ 4 ਬੱਚੇ ਕੱਲ ਸ਼ਾਮ ਤੱਕ ਬਚਾਏ ਸੀਗੇ, ਪਰ ਹੁਣ ਜਿਹੜਾ ਖੁਲਾਸਾ ਇਹ ਵੀ ਹੋਇਆ ਕਿ 5 ਤੋਂ 6 ਬੱਚੇ ਜਿਹੜੇ ਆ ਉਹ ਥਾਈਲੈਂਡ ਦੀ ਗੁਫਾ ਦੇ ਵਿੱਚੋਂ ਸੁਰੱਖਿਅਤ ਕੱਢ ਲਏ ਗਏ ਆ, ਔਰ ਪਰਿਵਾਰਾਂ ਦੀ ਜਿਹੜੀ ਉਡੀਕ ਹੈ ਜੀ ਉਹ ਕਹਿੰਦੇ ਖਤਮ ਨਹੀਂ ਹੋ ਰਹੀ, ਕਿਉਂਕਿ ਅਜੇ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਫਸੇ ਹੋਏ ਆ ਉਸ ਗੁਫਾ ਦੇ ਵਿੱਚ, ਤੇ ਬਹੁਤ ਸਾਰੇ ਪਰਿਵਾਰਾਂ ਨੂੰ ਅਜੇ ਵੀ ਬਹੁਤ ਵੱਡੀ ਉਮੀਦ ਹੈ ਕਿ ਉਹਨਾਂ ਦੇ ਵੀ ਜਿਹੜੇ ਬੱਚੇ ਆ ਉਹ ਸਹੀ ਸਲਾਮਤ ਸੁਰੱਖਿਅਤ ਬਾਹਰ ਆਉਣਗੇ। ਪਰ ਇਸ ਸਾਰੇ ਹੀ ਘਟਨਾਕ੍ਰਮ ਦੇ ਪਿੱਛੇ ਜਿਹੜੀ ਹਿੰਮਤੀ ਟੋਲੀ ਜਿਹੜੀ ਲੱਗੀ ਹੋਈ ਆ, ਜਿਹੜੇ ਕਿ ਜਾਂਬਾਜ਼ ਗੋਤਾਖੋਰਾਂ ਨੂੰ ਜਾਨ ਤੇ ਖੇਡ ਕੇ ਬਚਾ ਰਹੇ ਆ, ਔਰ ਇਸ ਲੰਬੀ ਕਾਰਵਾਈ ਦੇ ਵਿੱਚ ਇੰਨੇ ਦਿਨਾਂ ਤੋਂ ਲੱਗੇ ਹੋਏ ਆ, ਉਹਨਾਂ ਨੂੰ ਸਲਿਊਟ ਕਰਨਾ ਬਣਦਾ। ਔਰ ਜਿਹੜੇ 6 ਬੱਚਿਆਂ ਤੱਕ ਅਪਰੋਚ ਕੀਤੀ ਗਈ ਆ ਜਿਨ੍ਹਾਂ ਨੂੰ ਬਚਾਉਣ ਸੁਰੱਖਿਅਤ ਕੱਢ ਲਿਆ ਗਿਆ, ਉਹਨਾਂ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਹਾਦਸਾ ਕਦੋਂ ਵੀ ਕਿਤੇ ਵੀ ਵਾਪਰ ਸਕਦਾ, ਪਰ ਬੱਚਿਆਂ ਨੂੰ ਸ਼ਾਇਦ ਓਨਾ ਗਿਆਨ ਨਹੀਂ ਹੁੰਦਾ। ਬੱਚਿਆਂ ਦਾ ਜਿਹੜਾ ਕੇਅਰ ਟੇਕਰ ਆ ਉਹਨਾਂ ਨੂੰ ਇਹ ਚੀਜ਼ਾਂ ਸੋਚਣੀਆਂ ਦੇਖਣੀਆਂ ਚਾਹੀਦੀਆਂ। ਜਦੋਂ ਵੀ ਕਿਸੇ ਟੂਰ ਤੇ ਜਾਣਾ, ਕਿਤੇ ਵੀ ਦੇਖਣ ਜਾਣਾ, ਉਦੋਂ ਸੰਬੰਧਿਤ ਡਿਪਾਰਟਮੈਂਟ ਵੱਲੋਂ ਦਿੱਤੀਆਂ ਹਦਾਇਤਾਂ ਉਹਨਾਂ ਨੂੰ ਮੰਨਣਾ ਚਾਹੀਦਾ। ਕੋਈ ਮੌਸਮ ਦੀ ਵਾਰਨਿੰਗ ਆ ਉਹ ਸੁਣ ਕੇ ਜਾਣਾ ਚਾਹੀਦਾ। ਸਾਡੇ ਲੋਕਾਂ ਚ ਕਿਤੇ ਨਾ ਕਿਤੇ ਕਮੀ ਆ, ਅਸੀਂ ਲਿਖਿਆ ਨੀ ਮੰਨਦੇ, ਪੜ੍ਹਦੇ ਨੀ, ਤੇ ਇਸੇ ਕਰਕੇ ਇਹੋ ਜਿਹੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਇਹਨਾਂ ਮੁਲਕਾਂ ਦੇ ਵਿੱਚ। ਹੁਣ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀਆਂ ਦਿੱਕਤਾਂ ਘੱਟ ਆਉਂਦੀਆਂ, ਕਿਉਂਕਿ ਉੱਥੇ ਵਾਰਨਿੰਗ ਸਾਈਨਸ ਆ ਜਾਂ ਜੋ ਡਿਪਾਰਟਮੈਂਟ ਦੀਆਂ ਗੱਲਾਂ ਉਹਨਾਂ ਨੂੰ ਮੰਨਿਆ ਜਾਂਦਾ। ਸੋ ਇਹ ਚੀਜ਼ਾਂ ਨੂੰ ਸਾਨੂੰ ਜਦੋਂ ਸਿੱਖ ਲੈਣਗੇ ਉਹ ਮੁਲਕ ਵੀ ਜਿਹੜੇ ਛੋਟੇ ਮੁਲਕ ਆ, ਚਾਹੇ ਉਹ ਥਾਈਲੈਂਡ ਫਿਲੀਪੀਨ, ਚਾਹੇ ਭਾਰਤੀ ਲੋਕ ਆ, ਚਾਹੇ ਬੰਗਲਾਦੇਸ਼ੀ ਆ, ਤਾਂ ਉਹਨਾਂ ਲੋਕਾਂ ਦੇ ਵਿੱਚ ਇਹ ਚੀਜ਼ ਦੂਰ ਹੋਜੂਗੀ। ਫਿਰ ਇਹ ਜਾਣੀ ਕਿ ਇਹ ਜੇ ਹਾਦਸੇ ਨਹੀਂ ਵਾਪਰਨਗੇ ਬਾਅਦ ਚ, ਸੱਪ ਲੰਘੇ ਬਾਅਦ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਹੈ। ਪਰ ਕਹਿੰਦੇ ਨੀ ਆਪਾਂ ਜਿਹੜੇ ਖਬਰਾਂ ਦੇ ਸਿਲਸਿਲਾ ਖਤਮ ਕਰਨ ਤੋਂ ਪਹਿਲਾਂ ਮੈਂ ਨਾ ਇੱਕ ਕੱਲ ਹੀ ਇੱਕ ਗੱਲ ਨਵੀਂ ਸਿੱਖੀ, ਤੇ ਮੈਨੂੰ ਇੱਕ ਨਵੀਂ ਗੱਲ ਦਾ ਪਤਾ ਲੱਗਿਆ ਕਿ ਡਰਾਈਵਰ ਮਿਲਿਆ ਮੈਨੂੰ ਉਬਰ ਦਾ ਬੰਗਲਾਦੇਸ਼ੀ, ਉਹ ਮੈਂ ਤੇ ਨਵਦੀਪ ਬਾਈ ਦੋਨੇ ਆ ਰਹੇ ਸੀ ਉਹਦੇ ਨਾਲ, ਤਾਂ ਉਹਨੇ ਇੱਕ ਵਧੀਆ ਗੱਲ ਕੀਤੀ। ਤਾਂ ਉਹ ਗੱਲ ਜਿਹੜੀ ਇਹ ਸੀ ਵੀ ਕਹਿੰਦਾ ਆਪਾਂ ਦੇਖਦੇ ਹਾਂ ਵੀ ਜੋ ਬੰਗਲਾਦੇਸ਼ ਦਾ ਨਾਂ ਆਉਂਦਾ, ਤਾਂ ਬੰਗਲਾਦੇਸ਼ ਦੇ ਨਾਂ ਦੇ ਉੱਤੇ ਨਾ ਸਾਨੂੰ ਸਭ ਤੋਂ ਪਹਿਲਾਂ ਇੱਕ ਟ੍ਰੇਨ ਜੀ ਦਿਖਦੀ ਹੈ, ਜਿਹੜੀ ਫੋਟੋ ਬਹੁਤ ਫਲੋਟ ਹੋਈ ਸੀਗੀ, ਜਿਹੜੀ ਟ੍ਰੇਨ ਦੇ ਉੱਤੇ ਵਿੱਚ ਤਾਂ ਪਤਾ ਨੀ ਕਿੰਨੇ ਬੰਦੇ ਹੋਣਗੇ, ਉੱਤੇ ਟ੍ਰੇਨ ਦਾ ਡੱਬਾ ਵੀ ਨੀ ਦਿੰਦਾ ਵੀ ਐਂ ਬੰਦੇ ਟੰਗੇ ਹੋਏ ਆ ਉਹਦੇ ਦੇ ਉੱਤੇ ਥੱਲੇ ਛੱਤ ਤੇ, ਤੇ ਸਾਡੇ ਸਾਡੇ ਜਹਿਨ ਚ ਬੰਗਲਾਦੇਸ਼ ਦੀ ਪਿਕਚਰ ਇਹੀ ਆਉਂਦੀ ਆ, ਹਰ ਮੁਲਕ ਦੀ ਪਿਕਚਰ ਆਉਂਦੀ ਆ ਜਦੋਂ ਵੀ ਉਹਦਾ ਨਾਂ ਆਉਂਦਾ ਨਾ, ਤੇ ਸਾਡੇ ਜਿਹੜੀਆਂ ਮੋਸਟ ਚੀਜ਼ਾਂ ਜਿਹੜੀਆਂ ਪ੍ਰਮੋਟ ਕੀਤੀਆਂ ਜਾਂਦੀਆਂ ਉਹ ਸਾਹਮਣੇ ਆ ਜਾਂਦੀ ਆ, ਤਾਂ ਬੰਗਲਾਦੇਸ਼ ਦੀ ਉਹ ਪਿਕਚਰ ਸਾਹਮਣੇ ਆ ਜਾਂਦੀ ਆ। ਪਰ ਕੱਲ ਜਦੋਂ ਨਵਦੀਪ ਨੇ ਉਹਨੂੰ ਡਰਾਈਵਰ ਨੂੰ ਪੁੱਛਿਆ ਵੀ ਅਸੀਂ ਸੁਣਿਆ ਵੀ ਤੁਹਾਡਾ ਮੁਲਕ ਜਿਹੜਾ ਸਭ ਤੋਂ ਵੱਧ ਜਿਹੜੇ ਕਹਿ ਸਕਦੇ ਆ ਸਭ ਤੋਂ ਘੱਟ ਡਿਪਰੈਸ਼ਨ ਦੇ ਮਰੀਜ਼ ਬੰਗਲਾਦੇਸ਼ ਚ ਆ
ਜੀ,
ਉਹ ਬੰਗਲਾਦੇਸ਼ ਚ ਕਿਸੇ ਨੂੰ ਡਿਪਰੈਸ਼ਨ ਹੀ ਹੈ ਨੀ ਕਹਿੰਦੇ। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਸਾਨੂੰ ਤਾਂ ਪਿਕਚਰ ਹੋਰ ਵੱਖਰੇ ਢੰਗ ਨਾਲ ਗਈ ਸੀ। ਤਾਂ ਫੇਰ ਉੱਥੇ ਜਦੋਂ ਉਹਨੇ ਵੀ ਹਾਂ ਚ ਸਿਰਾ ਲਾਇਆ ਵੀ ਹਾਂ ਜ਼ਿਆਦੇ ਖੁਸ਼ ਆ ਲੋਕ, ਤਾਂ ਉਹਦੇ ਚ ਗੱਲ ਨਿਕਲ ਕੇ ਆਈ, ਮੈਂ ਕਿਹਾ ਵੀ ਕੀ ਕਾਰਨ ਆ ਬਾਈ, ਮੈਂ ਨਵਦੀਪ ਨੂੰ ਪੁੱਛਿਆ, ਉਹ ਕਹਿੰਦਾ ਬਾਈ ਜੀ ਦੇਖੋ ਗੱਲ ਇਹ ਆ ਵੀ ਡਿਪਰੈਸ਼ਨ ਕਦੋਂ ਆਉਂਦੀ ਆ, ਡਿਪਰੈਸ਼ਨ ਆਉਂਦੀ ਆ ਜਦੋਂ ਬੰਦਾ ਜ਼ਿਆਦੇ ਸੋਚਦਾ, ਜ਼ਿਆਦੇ ਬੰਦਾ ਕਦੋਂ ਸੋਚਦਾ, ਜਦੋਂ ਕੱਲਾ ਰਹਿੰਦਾ, ਤੇ ਜਦੋਂ ਕੱਲਾ ਰਹਿੰਦਾ ਉਹ ਇਹ ਜਿਹੜੇ ਮੁਲਕਾਂ ਚ ਆਪਾਂ ਰਹਿੰਦੇ ਹਾਂ ਇੱਥੇ ਬੰਦਿਆਂ ਚ ਕੱਲਾਪਣ ਜ਼ਿਆਦੇ ਆ, ਜ਼ਿਆਦੇ ਡਿਪਰੈਸ਼ਨ ਆ, ਜ਼ਿਆਦੇ ਡਿਮੈਂਸ਼ੀਆ ਆਇਆ ਹੋਇਆ, ਹੋਰ ਬਾਹਰ ਦੀਆਂ ਚੀਜ਼ਾਂ ਆਈਆਂ ਹੋਈਆਂ। ਬੰਗਲਾਦੇਸ਼ ਦੇ ਵਿੱਚ ਪਬਲਿਕ ਦੀ ਅਟਰੈਕਸ਼ਨ ਇੱਕ ਦੂਜੇ ਨਾਲ ਇੰਨੀ ਜ਼ਿਆਦੇ ਆ ਵੀ ਉਹਨਾਂ ਕੋਲ ਇਹੋ ਜਿਹੀ ਚੀਜ਼ ਸੋਚਣ ਦਾ ਟਾਈਮ ਹੀ ਹੈ ਨੀ, ਤੇ ਇਸ ਕਰਕੇ ਉਹਨਾਂ ਨੂੰ ਇਹ ਪ੍ਰੋਬਲਮ ਹੀ ਹੈ ਨੀ। ਦੇਖੋ ਕਈ ਵਾਰੀ ਕੋਈ ਚੀਜ਼ ਨੀ, ਕਹਿੰਦੇ ਨੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਊਗਾ, ਤਾਂ ਉਹ ਮਾੜੇ ਬੰਦੇ ਦੇ ਇੱਕ ਚੰਗੇ ਗੁਣ ਵੀ ਇਸ ਮੈਨੂੰ ਸਿੱਖਣ ਨੂੰ ਮਿਲਿਆ ਐਤਕੀ, ਤਾਂ ਮੈਨੂੰ ਲੱਗਿਆ ਵੀ ਉਹ ਚਲੋ ਬਹਾਨੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਸਾਰਿਆਂ ਨਾਲ। ਸੋ ਮੈਨੂੰ ਲੱਗਦਾ ਅਮਰਦੀਪ ਤੁਹਾਡਾ ਵੀ ਹੁਣ ਟਾਈਮ ਹੁੰਦਾ
ਜਾਂਦਾ। ਬਿਲਕੁਲ, ਜਿਵੇਂ ਦੱਸਿਆ ਕਿ ਅਸੀਂ ਅੱਜ ਗੱਲਬਾਤ ਕਰਨੀ ਹੈ ਜੀ ਸਮਿਤਾ ਸ਼ਰਮਾ ਹੋਰਾਂ ਦੇ ਨਾਲ, ਜਿਹੜੇ ਕਿ ਲਕਸ਼ੇ ਆਈਐਲਟੀਐਸ ਤੇ ਪੀਟੀ ਕੋਚਿੰਗ ਤੋਂ ਸਾਡੇ ਨਾਲ ਇੱਥੇ ਪਹੁੰਚੇ ਹੋਏ ਆ ਸਟੂਡੀਓ ਦੇ ਵਿੱਚ, ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਸਰੋਤਿਆਂ ਦੀ ਕਰਾਵਾਂਗੇ। ਫਿਲਹਾਲ ਖਬਰਾਂ ਦਾ ਜਿਹੜਾ ਸਿਲਸਿਲਾ ਅਸੀਂ ਇੱਥੇ ਖਤਮ ਕਰਦੇ ਹਾਂ, ਇੱਕ ਦੋ ਜਿਹੜੀਆਂ ਆਸਟ੍ਰੇਲੀਅਨ ਖਬਰਾਂ ਉਹ ਅਸੀਂ ਪ੍ਰੋਗਰਾਮ ਦੌਰਾਨ ਫਿਰ ਜ਼ਰੂਰ ਲੈ ਕੇ ਆਵਾਂਗੇ। ਪਰ ਫਿਲਹਾਲ ਤੁਹਾਡਾ ਸਮਾਂ ਦੇਣ ਦੇ ਲਈ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਅਮਰਦੀਪ ਜੀ, ਤੇ ਸਾਰੇ ਉਹਨਾਂ ਲਿਸਨਰ ਦਾ ਮੈਂ ਫੇਰ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਪਿਛਲੇ ਦਿਨਾਂ ਚ ਇੰਨਾ ਪਿਆਰ ਦਿੱਤਾ, ਤੇ ਦੂਜਾ ਮੈਂ ਫੇਰ ਚੇਤੇ ਕਰਾ ਦਿਆਂ ਜੀ ਵੀ ਅਖਬਾਰ ਦਾ ਜਿਹੜਾ ਕੁਈਨਜ਼ਲੈਂਡ ਸਪਲੀਮੈਂਟ ਆ ਉਹ ਅਗਲੇ 3 ਦਿਨਾਂ ਦੇ ਵਿੱਚ ਜਿਹੜੀ ਆਪਦੀ ਹੋਂਦ ਦੇ ਵਿੱਚ ਆਉਣਾ ਜੀ। ਸੋ ਕੱਲ ਤੇ ਅੱਜ ਤੇ ਕੱਲ ਦੇ 2 ਦਿਨ ਜਿਹੜੇ ਲਾਸਟ ਡੇਟ ਆ, ਜੇ ਕਿਸੇ ਵੀ ਸੱਜਣ ਮਿੱਤਰ ਨੇ ਆਪਣੀ ਕੋਈ ਐਡਵਰਟਾਈਜ਼ਮੈਂਟ, ਕਿਸੇ ਨੇ ਆਪਣੀ ਫੋਟੋ, ਕੋਈ ਸੁਨੇਹਾ ਲਵਾਉਣਾ ਹੋਵੇ ਤਾਂ ਪਲੀਜ਼ ਸਾਨੂੰ ਛੇਤੀ ਤੋਂ ਛੇਤੀ ਆਪਣੀ ਫੋਟੋ ਜਾਂ ਆਪਣੇ ਬਿਜ਼ਨਸ ਦਾ ਜੋ ਵੀ ਡਿਜ਼ਾਇਨ ਆ ਉਹ ਸਾਡੇ ਤੱਕ ਪੁੱਜਦਾ ਕਰ ਦਿਓ, ਤਾਂ ਕਿ ਅਸੀਂ ਉਸ ਸਪਲੀਮੈਂਟ ਦੇ ਵਿੱਚ ਤੁਹਾਡਾ ਵੀ ਜਿਹੜਾ ਯੋਗਦਾਨ ਪਵਾ ਸਕੀਏ ਤੇ ਤੁਸੀਂ ਵੀ ਉਹਦਾ ਹਿੱਸਾ ਬਣ ਸਕੋ। ਸੋ ਹੁਣ ਤੱਕ ਪਾਏ ਸਾਰੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦੀ ਆ ਜੀ। ਸੋ ਹੁਣ ਮੈਨੂੰ ਇਜਾਜ਼ਤ ਦਿਓ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ। ਸਤਿ ਸ੍ਰੀ ਅਕਾਲ,
ਧੰਨਵਾਦ ਬਰਾੜ ਸਾਹਿਬ, ਸ਼ੁਕਰੀਆ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਜਿਹੜੇ ਕਿ ਐਡਲੇਡ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਸਨ ਖਬਰਾਂ ਦੇ ਸਿਲਸਿਲੇ ਦੇ ਵਿੱਚ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਵੀ ਹੋ ਰਿਹਾ, ਬ੍ਰੇਕ ਤੋਂ ਪਹਿਲਾਂ ਕੁਝ ਕੁ ਜ਼ਰੂਰੀ ਸੂਚਨਾਵਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਈਏ। ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਇੱਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋਵਾਂਗੇ। ਫਿਲਹਾਲ ਕੁਝ ਸੂਚਨਾਵਾਂ, ਜਿਵੇਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3 ਮੈਲਟਨ ਦੀਆਂ ਪ੍ਰੋਗਰਾਮ ਹੋਣ ਜਾ ਰਿਹਾ ਜੀ 15 ਜੁਲਾਈ ਨੂੰ। ਸੋ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਬੰਧਕ ਨੇ ਉਹ ਥੋੜੇ ਸਮੇਂ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਵੀ ਹਾਜ਼ਰ ਹੋਣਗੇ, ਅਸੀਂ ਉਹਨਾਂ ਤੋਂ ਜਾਣਾਂਗੇ ਜੀ ਉਸ ਪ੍ਰੋਗਰਾਮ ਦੇ ਬਾਰੇ ਚ। ਤੇ ਉਸ ਤੋਂ ਬਾਅਦ ਦੇਸੀ ਮੇਲਾ ਹੋਣ ਜਾ ਰਿਹਾ ਦੋਸਤੋ 22 ਜੁਲਾਈ ਨੂੰ, ਦੇਸੀ ਮੇਲਾ ਦੇ ਪ੍ਰਬੰਧਕਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਗੱਲਬਾਤ ਕਰਾਂਗੇ, ਜਿਹਦੇ ਵਿੱਚ ਕੁਝ ਗਾਇਕ ਕਲਾਕਾਰ ਜਿਹੜੇ ਆ ਉਹ ਹਿੱਸਾ ਲੈਣ ਜਾ ਰਹੇ ਆ, ਅਸੀਂ ਜ਼ਰੂਰ ਮਿਲਾਵਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹਦੇ ਨਾਲ ਹੀ 21 ਜੁਲਾਈ ਨੂੰ ਮੇਲਾ ਪੰਜਾਬਣਾਂ ਦਾ ਹੋਣ ਜਾ ਰਿਹਾ ਕੁਇਨ ਆਡੀਟੋਰੀਅਮ ਬਰੇ ਬਰੁੱਕ ਦੇ ਵਿੱਚ। ਸੋ ਮੇਲਾ ਪੰਜਾਬਣਾਂ ਦਾ ਇੱਕ ਫੇਸਬੁੱਕ ਪੇਜ ਵੀ ਹੈ, ਤੁਸੀਂ ਫੋਲੋ ਕਰ ਸਕਦੇ ਹੋ, ਔਰ ਜਿਹੜੀ ਬਾਕੀ ਜਾਣਕਾਰੀ ਹੈ ਤੁਸੀਂ ਉਹਨਾਂ ਤੋਂ ਵੀ ਲੈ ਸਕਦੇ ਹੋ। ਸੋ ਭਲੋ ਭਲੋ ਰੇ ਕੀਰਤਨੀਆਂ ਇੱਕ ਕੀਰਤਨ ਦਾ ਮੁਕਾਬਲਾ ਹੋਣ ਜਾ ਰਿਹਾ, ਜਿਹਦੇ ਵਿੱਚ ਵੱਖ ਵੱਖ ਉਮਰ ਵਰਗ ਦੇ ਜਿਹੜੇ ਪਾਰਟੀਸਪੈਂਟ ਆ ਉਹ ਸ਼ਾਮਲ ਹੋਣਗੇ। ਔਰ ਇਹ ਮੁਕਾਬਲਾ ਜਿਹੜਾ ਜੀ 5 ਅਗਸਤ ਨੂੰ ਐਤਵਾਰ ਵਾਲੇ ਦਿਨ मुनी वैली रेस कोर्स दे विच सवेरे 8 बजे तो 8 बजे शाम तक होना है। सो एदे बारे भी तुसी जड़ा फेसबुक पेज है भलो भरो कीर्तनिया दा बनिया होया ओदे तो जड़ी बाकी जानकारी है तुसी लै सकते हो। ते इस तो इलावा मेला पंजाबना दा असीं तुहानूं दस दित्ता ते रौनक त्रिंजणा दी जिहड़ी कि 12 अगस्त नूं लगन जा रही है स्प्रिंगवेल टाउन हॉल स्प्रिंगवेल विखे। ते इस तो बाद एक जिहड़ियां तीआं लगनियां ने जी तीआं एपिंग दीआं इह 19 अगस्त नूं लगन जा रहीआं ने एपिंग दे विच द हैरीटेज एपिंग जिहड़ा कि हाई स्ट्रीट दे उत्ते है। सो दोस्तो इह सारे इवेंट आउण वाले दिनां दे विच होण जा रहे ने और तुसीं आपो अपने समें दे मुताबिक जिहड़े भी इवेंट्स दे विच पहुंचना चाहो शिरकत करना चाहो तुसीं पहुंच सकते हो। फिलहाल प्रोग्राम दे विच वेला इक ब्रेक दा है ते ब्रेक तो बाद असीं अपने मेहमान समिता शर्मा होरां दे नाल बहुत जल्दी आ रहे हां वापस। तुसीं बने रहो साडे नाल इसे तरह जाणा किते नहीं आने बहुत जल्दी ब्रेक तो बाद।
तुसी सुन रहे हो हरमन रेडियो आस्ट्रेलिया। तुसी हरमन रेडियो नू फोन करके भी सुन सकते हो। नाउ कॉल टू लिसन डायरेक्ट डायल नंबर फोन ऑस्ट्रेलिया कॉल +61 280 805 606 पे फॉर USA कॉल +1 2139 924 242 और +1 171 123 258 57 For UK, call +44 33 00 102 455 For Canada, call +1 867 675 0264 इस प्रोग्राम नु स्पॉन्सर करने लिए संपर्क करो accounts@harmanradio.com या विजिट करो साड़ी वेबसाइट harmanradio.com।
ओ यार कादा सरप्राइज जोड़ा दे दर्द ने ता जान ही कट रखी है हुन तो ऑपरेशन करवाना ही पेना
आ देखो था सही थोड़े लिए की मंगवाया पहलवान आयुर्वेदिक ऑयल।
पहलवान आयुर्वेदिक ऑयल वो इस नाल की हो जाना
और तुसी इस्तेमाल ता करके देखो एहे जगराऊं वालेयां दा ऑयल है पूरी 23 जड़ी बूटियां नाल बनया गोडे मोढे डिस्क सर्वाइकल ते हर तरह दे दर्द तो राहत बस तेल लगाओ ते दर्द हो गया ते हो गया।
ला हो गया ते हो गया वो इन्ना विश्वास।
हाँ जी पूरी कोख पड़ताल करके मंगवाया थोड़े लिए ऑपरेशन दी तां लोड ही नहीं पैनी हजारां लोग इस नाल ठीक हो चुके ने।
अच्छा फिर मिलता कितों है?
तेल मंगवाने वास्ते सीधा संपर्क करना पैंदा 84 377 59 515 जां 97 786 98 000 ते तेल घर विच हाजिर।
अच्छा मतलब विचोलियां तो भी छुट्टी
ते दर्द तो भी छुट्टी
पहलवान आयुर्वेदिक ऑयल।
रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428 895 564।
नानक बेकरी डेंडी नोंग मेलबर्न वाले हरमन रेडियो नू स्पॉन्सर करते हैं। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बेरिक या स्प्रिंग रेल वाले जरूर दर्शन देन। पता है 76 हेमिंग स्ट्रीट डेंडी नोंग फोन 0425 888 856।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न फोन नंबर 0387590629।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस ICCPTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drop ta.
Par tuhanu pata hai, bhukhe sath rehni hunda, na exercise da kinna ko time hunda, tuhanu pata hi hai.
Oh ji, ehi ta kamaal hai, health drops ta. Na koi exercise, na koi health shake. 100% Australian मेड ते 100% नेचुरल ते ना कोई साइड इफेक्ट। एना ही नहीं पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au ते।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।
जी दोस्तों, ब्रेक तो बाद एक बार फिर हाजर हाँ जी। असि हरमन रेडियो दे इस मंच ते ते ब्रेक तो पहला साडे नाल बहुत सारे दोस्त जुड़े हुए और उन्होंने एक बार फिर जी आयां नूं कहंदे आ तुहाडे जिहड़े सुनेहे आ असि जरूर लवांगे दोस्तों, पर तुसी साडे नाल बने रहो और बहुत जरूरी है अज दा तुसी प्रोग्राम जिहड़ा ओह बड़े ध्यान नाल सुनना। तुहाडे सुनेहे जिहड़े आ ओह शामिल करांगे इस गल्लबात तों बाद, क्योंकि हुण जिहड़ा सिलसिला असि शुरू करन जा रहे हां उस सिलसिले दे विच अज असि गल्लबात करनी है जी समिता शर्मा होरां दे नाल, जिहड़े कि इस वेले साडे स्टूडियो दे विच पहुंच चुके ने लक्ष्य आइल्ट्स ते PTE कोचिंग तों। ते मैं जिहड़ा कैमरा ओह उन्हां वल मोड़दी आ। ਅੱਜ ਦੀ ਜਿਹੜੀ ਇਹ ਗੱਲਬਾਤ ਆ, ਇਸ ਗੱਲਬਾਤ ਦੇ ਵਿੱਚ ਅਸੀਂ ਗੱਲਬਾਤ ਤੁਹਾਡੇ ਨਾਲ ਹੀ, ਅਸਲ ਦੇ ਵਿੱਚ ਤੁਹਾਡੇ ਨਾਲ ਹੀ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਕਰਨੀ ਆ ਕਿ PTE ਤੇ ਆਈਲਟਸ ਦਾ ਜਿਹੜਾ ਕੀ ਮਹੱਤਵ ਹੈ ਵੀਜ਼ਾ ਦੇ ਲਈ, ਚਾਹੇ ਉਹ ਪਰਮਾਨੈਂਟ ਵੀਜ਼ਾ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਨਾ। ਤੇ ਇਸ ਸੰਬੰਧੀ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਇਸ ਵੇਲੇ ਸਾਡੇ ਸਟੂਡੀਓ ਚ ਮੌਜੂਦ ਨੇ ਸਮਿਤਾ ਸ਼ਰਮਾ ਜੀ। ਸਮਿਤਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਮਿਤਾ ਜੀ, ਕਿ ਅਸਲ ਦੇ ਵਿਚ ਜਿਹੜਾ ਬਿਜ਼ਨਸ ਤੁਸੀਂ ਚਲਾ ਰਹੇ ਹੋ ਲਕਸ਼ੇ ਆਈਲਟਸ ਤੇ PTE ਕੋਚਿੰਗ, ਅਸਲ ਦੇ ਵਿਚ ਕਿੰਨੀ ਦੇਰ ਤੋਂ ਤੁਸੀਂ ਇਹ ਬਿਜ਼ਨਸ ਚਲਾ ਰਹੇ ਹੋ ਔਰ ਇਹਦਾ ਜਿਹੜਾ ਫਾਇਦਾ ਹੈ ਭਾਈਚਾਰੇ ਨੂੰ ਕਿਸ ਤਰ੍ਹਾਂ ਦੇ ਰਹੇ ਹੋ?
ਆਈਲਟਸ ਔਰ PTE ਦੀ ਮੇਰੀ ਜਰਨੀ ਬਹੁਤ ਲੰਬੀ ਹੋ ਗਈ ਹੈ, ਹੁਣ 12 ਕੁ ਸਾਲ ਹੋ ਗਏ ਹੈ। ਮੈਂ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ ਸੀਗਾ
ਜੀ,
ਹਾਂਜੀ, ਤੇ ਅਸੀਂ ਮੈਂ ਉੱਥੇ ਆਈਲਟਸ ਤੇ PTE ਕੋਚਿੰਗ ਸੈਂਟਰ ਸ਼ੁਰੂ ਕੀਤਾ। ਉਸ ਤੋਂ ਬਾਅਦ ਬਹੁਤ ਸਕਸੈਸਫੁਲ ਹੋਇਆ ਬਾਈ ਗੋਡਸ ਗ੍ਰੇਸ। ਉਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਮੂਵ ਹੋ ਗਏ ਅਰਾਊਂਡ 7 ਸਾਲ ਪਹਿਲਾਂ
ਜੀ,
ਤੇ ਉਸ ਤੋਂ ਬਾਅਦ ਫਿਰ ਮੇਰੇ ਆਲਰੇਡੀ ਪੁਰਾਣੇ ਸਟੂਡੈਂਟਸ ਜੋ ਹੁਸ਼ਿਆਰਪੁਰ ਤੋਂ ਮੇਰੇ ਤੋਂ ਪੜ੍ਹੇ ਹੋਏ ਸੀਗੇ ਆਸਟ੍ਰੇਲੀਆ ਚ ਸੀਗੇ
ਜੀ,
ਐਂਡ ਦੈਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਵੀ ILSPT ਸਟਾਰਟ ਕਰੋ ਬਿਕੋਜ਼ ਸਾਨੂੰ ਲੋੜ ਹੈਗੀ ਹੈ ਬਹੁਤ ਜ਼ਿਆਦਾ। ਐਂਡ ਦੈਨ ਉਹਨਾਂ ਫਿਰ ਮੈਂ ਸਟਾਰਟ ਕੀਤਾ ILSPT ਸੈਂਟਰ ਇੱਥੇ, ਐਂਡ ਇਟਸ ਬੀਨ ਟਿਲ ਇਟ ਵੈਰੀ ਵੈਰੀ ਸਕਸੈਸਫੁਲ ਬਾਈ ਗੋਡਸ ਗ੍ਰੇਸ
ਜੀ।
ਸੋ ਇੱਦਾਂ ਮੇਰੀ ਜਰਨੀ ਸਟਾਰਟ ਹੋਈ।
ਬਿਲਕੁਲ, ਤੇ ਅਸੀਂ ਜਾਣਨਾ ਚਾਹਾਂਗੇ ਕਿ PTE ਜਾਂ ਫਿਰ ਜਿਹੜੇ ਇਹੋ ਜਿਹੇ ਕੋਰਸ ਹੈ ਆਈਲਟਸ ਦੇ, ਹਨਾ, ਇਹ ਮਾਈਗ੍ਰੈਂਟਸ ਦੇ ਲਈ ਕਿੱਦਾਂ ਸਹਿਯੋਗੀ ਹੁੰਦੇ ਆ, ਕੀ ਇਹਨਾਂ ਦਾ ਮਹੱਤਵ ਹੈ?
ਦੇਖੋ ਆਇਲਸ ਔਰ ਪੀਟੀ ਕੋਚ ਪੀਟੀ ਬੇਸਿਕਲੀ ਕੀ ਹੈ ਇਹ ਦੋਨੋਂ ਹੀ ਇੱਕ ਇੰਗਲਿਸ਼ ਲੈਂਗੁਏਜ ਟੈਸਟ ਹੈ ਜੋ ਆਸਟ੍ਰੇਲੀਅਨ ਇਮੀਗ੍ਰੇਸ਼ਨ ਜਿਹਨੂੰ ਅੱਜ ਦੀ ਡੇਟ ਚ ਅਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਵੀ ਕਹਿ ਸਕਦੇ ਹਾਂ ਉਹ ਐਕਸੈਪਟ ਕਰਦਾ ਹੈ ਫਾਰ ਵੀਜ਼ਾ ਪਰਪਸਿਸ ਆਸਟ੍ਰੇਲੀਅਨ ਕੋਈ ਵੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਕਾਲਜਿਸ ਸਾਰਿਆਂ ਤਰਫੋਂ ਐਕਸੈਪਟ ਕੀਤਾ ਗਿਆ ਤੁਸੀਂ ਐਡਮਿਸ਼ਨ ਲੈਣੀ ਹੈ ਫਾਰ ਸਟੂਡੈਂਟ ਵੀਜ਼ਾ ਤੁਸੀਂ ਪਰਮਨੈਂਟ ਰੈਜੀਡੈਂਸੀ ਲਈ ਅਪਲਾਈ ਕਰਨਾ ਤੁਹਾਨੂੰ ਆਇਲਸ ਤੇ ਪੀਟੀ ਇਹਨਾਂ ਚ ਕੋਈ ਵੀ ਇੱਕ ਟੈਸਟ ਦੇਣਾ ਹੀ ਪੈਣਾ ਬਿਕੋਜ਼ ਇੰਗਲਿਸ਼ ਲੈਂਗੁਏਜ ਟੈਸਟ ਇਜ਼ ਵੈਰੀ ਇੰਪੋਰਟੈਂਟ ਇੱਕ ਲੈਵਲ ਸੈੱਟ ਕੀਤਾ ਹੋਇਆ ਉਹਨਾਂ ਨੇ ਜੋ ਤੁਹਾਨੂੰ ਚਾਹੀਦਾ ਹੋਊਗਾ ਕਿਸੇ ਵੀ ਵੈਲਿਡ ਵੀਜ਼ਾ ਇਨ ਆਸਟ੍ਰੇਲੀਆ
ਜੀ 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 ਤੇ ਤੁਸੀਂ ਕੀ ਸਮਝਦੇ ਹੋ ਸਮਿਤਾ ਜੀ ਕੇ ਪੀਟੀ ਜਾਂ ਆਇਲਟਸ ਦੇ ਵਿੱਚੋਂ ਕਿਹੜਾ ਜ਼ਿਆਦਾ ਜ਼ਰੂਰੀ ਆ ਔਰ ਕਿਹੜਾ ਜ਼ਿਆਦਾ ਬੈਟਰ ਆ
ਜ਼ਰੂਰੀ ਤਾਂ ਦੇਖੋ ਦੋਨੋਂ ਹੈ ਹੁਣ ਅੱਜ ਦੀ ਡੇਟ ਚ ਮੈਂ ਅੱਜ ਤੁਹਾਨੂੰ ਅੱਜ ਕਹਾਂ ਕਿ ਕਿਹੜਾ ਜ਼ਿਆਦਾ ਬੈਟਰ ਹੈ ਤਾਂ ਡੈਫੀਨੇਟਲੀ ਮੈਂ ਪੀਟੀ ਹੀ ਕਹੂੰਗੀ ਆਇਲਸ ਔਰ ਪੀਟੀ ਦੇ ਵਿੱਚ ਇਟਸ ਬੋਥ ਇੰਗਲਿਸ਼ ਲੈਂਗੁਏਜ ਟੈਸਟ ਦੋਨੋਂ ਹੀ ਐਕਸੈਪਟੇਬਲ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਦੀ ਤਰਫੋਂ ਬਟ ਐਟ ਦ ਸੇਮ ਟਾਈਮ ਐਟ ਦ ਮੂਮੈਂਟ ਜੇ ਅੱਜ ਤੁਸੀਂ ਮੇਰੇ ਤੋਂ ਗੱਲ ਕਰੋ ਤਾਂ ਡੈਫੀਨੇਟਲੀ ਪੀਟੀ ਇਜ਼ ਅ ਬੈਟਰ ਆਪਸ਼ਨ ਵਾਈ ਬਿਕਾਜ਼ ਦ ਸਕੋਰਿੰਗ ਇਜ਼ ਕੰਪੈਰੇਟਿਵਲੀ ਬੈਟਰ ਇਜ਼ ਕੰਪੈਰੇਟਿਵਲੀ ਹਾਇਰ ਫਾਰ ਇੰਸਟੈਂਸ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈਂਦੀ ਹਾਂ ਤੁਹਾਨੂੰ 6 ਈਚ ਚਾਹੀਦੇ ਆ ਆਇਲਸ ਲਈ ਜੋ ਕਿ ਕੰਪੀਟੈਂਟ ਇੰਗਲਿਸ਼ ਹੈ ਲੈਵਲ ਹੈ ਉਹਦੇ ਲਈ 6 ਆਊਟ ਆਫ 9 ਬੈਂਡਸ ਤੁਹਾਨੂੰ ਚਾਹੀਦੇ ਆ ਆਇਲਸ ਦੇ ਵਿੱਚ ਤੁਹਾਨੂੰ ਪੀਟੀ ਦੇ ਵਿੱਚ 50 ਚਾਹੀਦੇ ਆ 50 ਆਊਟ ਆਫ 90 ਦੈਟ ਮੀਨਸ ਇੱਥੇ ਹੀ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਕਿ ਜਿੱਥੇ ਤੁਹਾਨੂੰ 50 ਚਾਹੀਦੇ ਆ 90 ਚੋਂ ਉੱਥੇ ਤੁਹਾਨੂੰ 9 ਚੋਂ 6 ਬੈਂਡ ਚਾਹੀਦੇ ਆ ਤਾਂ ਇੰਨਾ ਜ਼ਿਆਦਾ ਫਰਕ ਹੈ ਹੁਣ ਤੁਸੀਂ 7 ਚਾਹੀਦੇ ਆ 7 ਈਚ ਇਨ ਆਇਲਸ
ਜੀ
9 ਬੈਂਡ ਦੇ ਵਿੱਚੋਂ ਉੱਥੇ ਤੁਹਾਨੂੰ ਪੀਟੀ ਦੇ ਵਿੱਚ 65 ਚਾਹੀਦੇ ਆ ਆਊਟ ਆਫ 90 ਤੇ ਦੈਟਸ ਦ ਮੇਜਰ ਡਿਫਰੈਂਸ ਸਕੋਰਿੰਗ ਇਜ਼ ਕੰਪੈਰੇਟਿਵਲੀ ਹਾਇਰ ਐਟ ਦ ਸੇਮ ਟਾਈਮ ਪੀਟੀ ਇੱਕ ਕੰਪਿਊਟਰ ਬੇਸਡ ਪ੍ਰੋਗਰਾਮ ਆ ਤੋ ਉਸ ਕਰਕੇ ਕੰਪੈਰੇਟਿਵਲੀ ਇਟਸ ਮਚ ਮਚ ਈਜ਼ੀਅਰ ਕਨਵੀਨੀਅੰਟ ਬੈਟਰ ਐਂਡ ਸਕੋਰਿੰਗ ਇਜ਼ ਵੈਰੀ ਵੈਰੀ ਹਾਈ
ਜੀ ਜੀ ਤੇ ਕਿੰਨੇ ਕੁ ਮੋਡਿਊਲਸ ਹੁੰਦੇ ਆ
ਪੀਟੀ ਆਇਲਸ ਦੋਨਾਂ ਦੇ ਵਿੱਚ ਹੀ ਸੇਮ ਮੋਡਿਊਲਸ ਹੈ ਚਾਰ ਹੀ ਮੋਡਿਊਲਸ ਹੈ ਰੀਡਿੰਗ ਰਾਈਟਿੰਗ ਲਿਸਨਿੰਗ ਐਂਡ ਸਪੀਕਿੰਗ ਆਇਲਸ ਦੇ ਵਿੱਚ ਹੈ ਰੀਡਿੰਗ ਰਾਈਟਿੰਗ ਲਿਸਨਿੰਗ ਐਂਡ ਸਪੀਕਿੰਗ ਪੀਟੀ ਦੇ ਵਿੱਚ ਮੋਡਿਊਲਸ ਚ ਕੋਈ ਫਰਕ ਨਹੀਂ ਹੈਗਾ
ਜੀ
ਬਟ ਜਿਹੜਾ ਉਹ ਕੰਪਿਊਟਰ ਬੇਸਡ ਹੈ ਬਾਕੀ ਕੁਛ ਥੋੜੇ ਜਿਹੇ ਮੇਜਰ ਡਿਫਰੈਂਸਿਸ ਹੈਗੇ ਆ ਦੋਨਾਂ ਦੇ ਵਿੱਚ ਸਿਮਿਲੈਰਿਟੀ ਆ ਹੈ ਕਿ ਦੋਨਾਂ ਚ ਚਾਰ ਹੀ ਮੋਡਿਊਲਸ ਹੈਗੇ ਆ
ਜੀ ਜੀ
ਜੋ ਤੁਸੀਂ ਕਲੀਅਰ ਕਰਨੇ ਹੁੰਦੇ ਆ
ਜੀ ਤੇ ਸਮਿਤਾ ਜੀ ਜਦੋਂ ਅਸੀਂ ਸਕੋਰ ਦੀ ਗੱਲ ਕਰਦੇ ਹਾਂ ਕੀ ਤੁਸੀਂ ਸਕੋਰ ਦੇ ਬਾਰੇ ਦੱਸ ਸਕਦੇ ਹੋ ਵੀ ਪੀਟੀ ਤੇ ਆਇਲਟਸ ਦੇ ਵਿੱਚ ਜੇ ਕੰਪੇਅਰ ਕਰਨਾ ਹੋਵੇ ਤਾਂ ਸਕੋਰ ਕਿੱਦਾਂ ਦਾ
ਹਾਂਜੀ ਸਪੋਜ਼ ਤੁਹਾਨੂੰ 6 ਇੰਚ ਚਾਹੀਦੇ ਆ ਕੰਪੀਟੈਂਟ ਇੰਗਲਿਸ਼ ਦਾ ਮਤਲਬ ਹੁੰਦਾ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਦੇ ਹਿਸਾਬ ਨਾਲ 6 ਇੰਚ ਆਊਟ ਆਫ 9 ਬੈਂਡਸ ਜੋ ਕਿ ਆਇਲਸ ਦੇ ਵਿੱਚ ਹੈ
ਜੀ
ਆਇਲਸ ਚ ਬੈਂਡ ਹੁੰਦੇ ਆ 9 ਬੈਂਡ ਟੋਟਲ ਹੁੰਦੇ ਆ ਉਹ ਚ ਤੁਹਾਨੂੰ 6 ਚਾਹੀਦੇ ਆ ਕੰਪੀਟੈਂਟ ਇੰਗਲਿਸ਼ ਲਈ ਲੇਕਿਨ ਪੀਟੀ ਦੇ ਵਿੱਚ ਤੁਹਾਨੂੰ 50 ਚਾਹੀਦੇ ਆ 90 ਚ then comes to 7 inch 7 Jee. out of 9 in IELTS is equivalent to 65 out of 90 in PT
ji
then comes 8 inch jide karke tonu sidha 20 points milde hain for GSM for visa purposes
ji ji
ode vich 79 out of 90 is equivalent to 8 bands out of 9 in IELTS
ji
so Jee. that's the major difference thoda ja scoring da difference hai ga
ji ji te ede naal hi ਅਸੀਂ ਜਾਣਨਾ ਚਾਹਵਾਂਗੇ ਵੀ ਜਿਹੜਾ ਆਇਲਟਸ ਦੇ ਜਿਹੜੇ ਕੋਰਸਿਸ ਆ ਇਹ ਆਨਲਾਈਨ ਵੀ ਪ੍ਰੋਵਾਈਡ ਹੋ ਰਹੇ ਆ ਹਨਾ ਜੇ ਤੁਹਾਡੀ ਅਸੀਂ ਐਡ ਸੁਣੀਏ ਸਾਡੇ ਸਰੋਤੇ ਵੀ ਸੁਣਦੇ ਆ ਹਮੇਸ਼ਾ ਸਾਡੇ ਰੇਡੀਓ ਤੇ ਚੱਲਦੀ ਆ ਤੇ ਆਨਲਾਈਨ ਜਿਹੜੀ ਇਹ ਸੁਵਿਧਾ ਹੈ ਤੁਸੀਂ ਕਿਵੇਂ ਦਿੰਨੇ ਆ ਤੇ ਜਿਹੜਾ ਰਿਜ਼ਲਟ ਆ ਉਹਦੇ ਉੱਤੇ ਤਾਂ ਕੋਈ ਅਸਰ ਨਹੀਂ ਪੈਂਦਾ ਜਿਵੇਂ ਵੀ ਉਹਦੇ ਰਿਜ਼ਲਟ ਜਿਹੜੇ ਆ ਉਹ ਕਿੰਨੇ ਕੁ ਪੋਜ਼ਿਟਿਵ ਕਿੰਨੇ ਕੁ ਨੈਗੇਟਿਵ ਹੁੰਦੇ ਆ
ਦੇਖੋ ਅੱਜ ਕੱਲ ਹੈਗਾ ਡਿਜੀਟਲ ਐਰਾ ਆਨਲਾਈਨ ਤੋਂ ਕਰਨਾ ਹੀ ਪੈਣਾ ਅਸੀਂ ਆਨਲਾਈਨ ਦੇ ਕਲਾਸਿਸ ਦੇ ਵਿੱਚ ਕੀ ਕਰਦੇ ਹਾਂ ਤੁਹਾਨੂੰ ਇੱਕ ਇੰਡੀਵਿਜੁਅਲ ਲੌਗਇਨ ਮਿਲਦਾ ਜੋ ਵੀ ਅਸੀਂ ਕਲਾਸ ਚ ਕਰ ਰਹੇ ਹਾਂ ਉਹ ਸਾਰਾ ਕੁਝ ਤੁਸੀਂ ਘਰੇ ਬੈਠ ਕੇ ਵੀ ਕਰ ਸਕਦੇ ਹੋ ਤੁਹਾਨੂੰ ਇੱਕ ਇੰਡੀਵਿਜੁਅਲ ਲੌਗਇਨ ਤੁਹਾਡਾ ਪ੍ਰੋਵਾਈਡ ਹੋ ਚੁੱਕਾ ਜਿਹਦੇ ਵਿੱਚ ਸਕੋਰਡ ਪ੍ਰੈਕਟਿਸ ਟੈਸਟ ਹੋਊਗੇ ਜਿਹਦੇ ਵਿੱਚ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਐਵਰੀਥਿੰਗ ਵਿਲ ਬੀ ਸਕੋਰਡ ਸੋ ਯੂ ਕੈਨ ਸੀ ਯੋਰ ਰਿਜ਼ਲਟ ਸਟ੍ਰੇਟ ਅਵੇ ਉਹ ਇਵੈਲੂਏਟ ਹੋ ਸਕਦਾ ਤੇ ਅਸੀਂ ਬੇਸਿਕਲੀ ਸਾਡਾ ਟਾਰਗੇਟ ਕੀ ਹੈ ਕਿ ਇੱਕ ਐਗਜ਼ਾਮ ਓਰੀਐਂਟਡ ਇਨਵਾਇਰਮੈਂਟ ਤੁਹਾਨੂੰ ਦਈਏ ਉਹ ਅਸੀਂ ਆਪਣੀ ਕਲਾਸ ਦੇ ਵਿੱਚ ਵੀ ਦਿੰਦੇ ਹਾਂ ਤੇ ਉਹੀ ਆਨਲਾਈਨ ਸਟੂਡੈਂਟਸ ਤੇ ਵੀ ਮਿਲਿਆ ਜਾਂਦਾ ਹੈ ਤੇ ਟੈਕਨੀਕਸ ਸਟ੍ਰੈਟਜੀਜ਼ ਕਿਉਂਕਿ ਇਹਦੇ ਵਿੱਚ ਕੁਝ ਸ਼ਾਰਟਕਟਸ ਹੈਗੇ ਆ ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਆ ਉਹ ਅਸੀਂ ਆਨਲਾਈਨ ਸਟੂਡੈਂਟਸ ਨਾਲ ਵੀ ਇਕੁਇਲੈਂਟ ਹੀ ਸ਼ੇਅਰ ਕਰਦੇ ਹਾਂ ਤੇ ਕੋਈ ਵੀ ਫਰਕ ਨਹੀਂ ਹੈ ਚਾਹੇ ਉਹ ਆਨਲਾਈਨ ਹੋ ਚਾਹੇ ਉਹ ਕਲਾਸ ਦੇ ਵਿੱਚ ਹੋ ਬਿਕਾਜ਼ ਬਹੁਤ ਬਿਜ਼ੀ ਟਾਈਮ ਹੋ ਚੁੱਕਾ ਹੈ ਸਾਰੇ ਬਿਜ਼ੀ ਹੈ ਜੋਬਸ ਤੇ ਸਕੂਲ ਚ ਕਾਲਜ ਚ ਯੂਨੀਸ ਚ ਡੈਫੀਨੇਟਲੀ ਆਨਲਾਈਨ ਕਲਾਸਿਸ ਵੀ ਬਹੁਤ ਜ਼ਿਆਦਾ ਸਕਸੈਸਫੁਲ ਹੋ ਰਹੀਆਂ ਔਰ ਰਿਜ਼ਲਟਸ ਬਹੁਤ ਹੀ ਜ਼ਿਆਦਾ ਆਊਟਸਟੈਂਡਿੰਗ ਆ ਰਹੇ ਹੈ ਜਸਟ ਲਾਈਕ ਦ ਫੇਸ ਟੂ ਫੇਸ ਕਲਾਸਿਸ
ਜੀ 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 ਤੇ ਇਹਦੇ ਨਾਲ ਹੀ ਸਮਿਤਾ ਜੀ ਆਪਾਂ ਜਾਣਨਾ ਚਾਹਾਂਗੇ ਕਿ ਕੁਛ ਲੋਕ ਜਿਹੜੇ ਆ ਵਿਚਾਰੇ ਬਹੁਤ ਵਾਰ ਕੋਸ਼ਿਸ਼ ਕਰਦੇ ਆ ਹਨਾ, ਟੈਸਟ ਦਿੰਦੇ ਜਾਂਦੇ ਆ, ਦਸ ਦਸ ਵਾਰ ਵੀ ਕਈਆਂ ਨੇ ਟੈਸਟ ਦਿੱਤਾ ਹੁੰਦਾ ਹਨਾ, ਪਰ ਫੇਰ ਵੀ ਰਿਜ਼ਲਟ ਜਿਹੜਾ ਆ ਉਹ ਉਹਨਾਂ ਦੇ ਫੇਵਰ ਦੇ ਵਿੱਚ ਆਉਂਦਾ ਨਹੀਂ ਆ। ਕੀ ਸੁਜੈਸਟ ਕਰੋਗੇ ਇਹੋ ਜਿਹੇ ਲੋਕਾਂ ਦੇ ਲਈ?
ਜੋ ਵੀ ਪ੍ਰਸਪੈਕਟਿਵ ਮਾਈਗ੍ਰੈਂਟਸ ਹੈ ਆਸਟ੍ਰੇਲੀਆ ਦੇ, ਆਸਟ੍ਰੇਲੀਅਨ ਇਮੀਗ੍ਰੇਸ਼ਨ, ਆਸਟ੍ਰੇਲੀਅਨ ਗਵਰਨਮੈਂਟ ਕੀ ਚਾਹੁੰਦੀ ਹੈ ਬੇਸਿਕਲੀ? ਉਹਨਾਂ ਦਾ ਇੱਕੋ ਇੰਟੈਂਸ਼ਨ ਹੈ ਕਿ ਤੁਹਾਡੀ ਇੰਗਲਿਸ਼ ਲੈਂਗੁਏਜ ਸਕਿੱਲਸ ਇੱਕ ਲੈਵਲ ਤੇ ਹੋਵੇ, ਤੇ ਉਸ ਕਰਕੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨਾ ਹੈ, ਤੁਸੀਂ ਸੈਟਲ ਹੋਣਾ ਹੈ, ਤੁਸੀਂ ਪ੍ਰਸਪੈਕਟਿਵ ਮਾਈਗ੍ਰੈਂਟ ਹੋ, ਤਾਂ ਡੈਫੀਨੇਟਲੀ ਤੁਹਾਨੂੰ ਆਈਲਸ ਪੀਟੀ ਕਲੀਅਰ ਕਰਨਾ ਹੀ ਪੈਣਾ, ਤੁਹਾਨੂੰ ਇਹਨੂੰ ਪ੍ਰਾਇਰਿਟੀ ਬਣਾਉਣਾ ਪੈਣਾ, ਤੁਸੀਂ ਇਹਨੂੰ ਕੈਜੂਅਲੀ ਨਹੀਂ ਲੈ ਸਕਦੇ। ਮੋਸਟ ਆਫ ਦਾ ਸਟੂਡੈਂਟ ਸਮਟਾਈਮਸ ਕਹਿੰਦੇ ਆ ਕਿ ਕੋਈ ਗੱਲ ਨਹੀਂ, ਜਦ ਕਾਲਜ ਹੁੰਦੀ ਤਾਂ ਥੋੜਾ ਜਾ ਫ੍ਰੀ ਹੋ ਜਾਵਾਂਗੇ ਤਾਂ ਕਰ ਲਾਂਗੇ, ਥੋੜਾ ਜਾ ਜੋਬ ਤੋਂ ਬ੍ਰੇਕ ਹੋ ਜੂਗੀ ਤਾਂ ਕਰ ਲਾਂਗੇ ਆਈਲਸ ਪੀਟੀ ਹੈ, ਦੇ ਟੇਕ ਇਟ ਵੈਰੀ ਕੈਜੂਅਲੀ। ਬਟ ਟਰਸਟ ਮੀ, ਸੂਨਰ ਔਰ ਲੇਟਰ ਤੁਹਾਨੂੰ ਰਿਅਲਾਈਜ਼ ਹੋ ਹੀ ਜਾਊਗਾ ਕਿ ਇਟ ਇਜ਼ ਐਕਸਟ੍ਰੀਮਲੀ ਇੰਪੈਰੇਟਿਵ, ਤੁਹਾਨੂੰ ਇਹਨੂੰ ਪ੍ਰਾਇਰਿਟੀ ਮੰਨ ਕੇ ਚੱਲਣਾ ਪੈਣਾ, ਤੁਹਾਡਾ ਪਾਥਵੇ ਹੈ। ਨੋ ਡਾਊਟਸ ਫੇਲੀਅਰਸ ਕਮ, ਬਟ ਮੈਂ ਹਮੇਸ਼ਾ ਇੱਕ ਚੀਜ਼ ਕਹਿੰਦੀ ਹਾਂ ਕਿ ਫੇਲੀਅਰਸ ਆਉਂਦੀਆਂ ਤਾਂ ਤੁਹਾਨੂੰ ਕੁਛ ਪਤਾ ਵੀ ਲੱਗਦਾ, ਕਿਉਂਕਿ ਯੂ ਆਲਵੇਜ਼ ਲਰਨ ਫਰੋਮ ਦਾ ਫੇਲੀਅਰਸ। ਉਹਨੂੰ ਤੁਸੀਂ ਪਲੀਜ਼ ਡੋਂਟ ਗਿਵ ਅਪ, ਇਟਸ ਵੈਰੀ ਵੈਰੀ ਇੰਪੋਰਟੈਂਟ, ਇਟ ਇਜ਼ ਦਾ ਗੇਟਵੇ ਟੂ ਯੋਰ ਪਰਮਨੈਂਟ ਰੈਜ਼ੀਡੈਂਸੀ, ਸੋ ਮੇਕ ਇਟ ਐਜ਼ ਅ ਪ੍ਰਾਇਰਿਟੀ। ਤੁਸੀਂ ਅੱਜ ਰਿਅਲਾਈਜ਼ ਕਰ ਲੋਗੇ ਜ਼ਿਆਦਾ ਬੈਟਰ ਹੈ, ਤੁਸੀਂ ਗਿਵ ਅਪ ਨਾ ਕਰੋ। ਇਫ ਇਟ ਇਜ਼ ਨੋਟ ਕਮਿੰਗ, ਗੈਟ ਦਾ ਰਾਈਟ ਟੈਕਨੀਕਸ, ਰਾਈਟ ਸਟ੍ਰੈਟਜੀਜ਼, ਰਾਈਟ ਟੈਕਨੀਕਸ ਹੋਣ, ਰਾਈਟ ਗਾਈਡੈਂਸ ਹੋਵੇ, ਰਾਈਟ ਮੈਂਟਰ ਹੋਵੇ, ਤਾਂ ਕਿਉਂ ਨਹੀਂ ਤੁਸੀਂ ਕਰ ਸਕਦੇ? ਡੈਫੀਨੇਟਲੀ ਆਈ ਹੈਵ ਸੀਨ ਲੋਟਸ ਆਫ ਸਟੂਡੈਂਟਸ, ਜੋ ਬੈਸਟ ਸਟੂਡੈਂਟਸ ਹੈ, ਜੋ ਬਹੁਤ ਹੀ ਅਮੇਜ਼ਿੰਗ ਰਿਜ਼ਲਟਸ ਨਾਲ ਆਏ ਹੈ, ਉਹਨਾਂ ਨੇ ਡੈਫੀਨੇਟਲੀ ਦੇ ਡੋਂਟ ਗਿਵ ਅਪ, ਦੇ ਆਰ ਵੈਰੀ ਵੈਰੀ ਸਟਰੋਂਗ ਅਬਾਊਟ ਇਟ, ਦੈਟ ਕਰਨਾ ਹੈ ਬਸ।
ਵੈਸੇ ਵੀ ਸਮਿਤਾ ਜੀ ਕਿਹਾ ਜਾਂਦਾ ਵੀ ਗਲਤੀ ਜਿਹੜੀ ਆ ਉਹ ਇੱਕ ਵਾਰ ਹੁੰਦੀ ਆ ਹਨਾ, ਔਰ ਦੂਸਰੀ ਵਾਰ ਅਸੀਂ ਉਹਦੇ ਤੋਂ ਸਿੱਖਣਾ ਹੁੰਦਾ ਹਨਾ, ਪਰ ਜੇ ਅਸੀਂ ਤੀਸਰੀ ਵਾਰ ਵੀ ਕਰ ਰਹੇ ਹਾਂ, ਚੌਥੀ ਵਾਰ ਵੀ, ਪੰਜਵੀਂ ਵਾਰ ਵੀ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਦੋਸ਼ ਸਾਡੇ ਚ ਵੀ
ਆ।
ਬਿਲਕੁਲ, ਸੋ ਉਹਦੇ ਲਈ ਮੈਨੂੰ ਲੱਗਦਾ ਕਿ ਸ਼ੁਰੂਆਤ ਤੋਂ ਹੀ ਇਹਦੀ ਜਿਹੜੀ ਤਿਆਰੀ ਆ ਉਹ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਆ। ਅਸੀਂ ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਅਸੀਂ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਜੀ ਲਕਸ਼ੇ ਆਈਲਟਸ ਤੇ ਪੀਟੀ ਕੋਚਿੰਗ ਤੋਂ ਸਮਿਤਾ ਸ਼ਰਮਾ ਹੋਰਾਂ ਦੇ ਨਾਲ, ਜਿਹੜੇ ਕਿ ਸਾਨੂੰ ਦੱਸ ਰਹੇ ਨੇ ਕਿ ਪੀਟੀਈ ਤੇ ਆਈਲਟਸ ਦਾ ਕੀ ਮਹੱਤਵ ਹੈ ਸਾਡੇ ਅੱਗੇ ਵੀਜ਼ਾ ਪਾਉਣ ਦੇ ਲਈ, ਚਾਹੇ ਉਹ ਸਟੂਡੈਂਟ ਵੀਜ਼ਾ ਹੈ, ਚਾਹੇ ਉਹ ਪੀਆਰ ਦੇ ਲਈ ਹੈ ਅਸੀਂ ਅਪਲਾਈ ਕਰਨਾ ਹਨਾ, ਤੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਉਹਦੇ ਲਈ ਇਹ ਜਿਹੜੇ ਕੋਰਸਿਸ ਆ ਕਿਵੇਂ ਸਹਾਈ ਹੁੰਦੇ ਆ, ਔਰ ਉਹਦੇ ਲਈ ਪ੍ਰੈਪਰੇਸ਼ਨ ਜਿਹੜੀ ਆ ਉਹ ਅਸੀਂ ਕਿਵੇਂ ਕਰ ਸਕਦੇ ਹਾਂ ਆਪਣੀ, ਸੋ ਉਹਦੇ ਬਾਬਤ ਸਾਡੀ ਗੱਲਬਾਤ ਚੱਲ ਰਹੀ ਹੈ। ਦੋਸਤੋ, ਤੁਹਾਡਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ, ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਰਿਕੁਐਸਟ ਐਟ ਹਰਮਨ ਰੇਡੀਓ, ਸਾਡਾ ਜਿਹੜਾ ਈਮੇਲ ਪਤਾ ਇਹਦੇ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ। ਜੇਕਰ ਤੁਸੀਂ ਸਾਨੂੰ ਕਾਲ ਵੀ ਕਰਨਾ ਚਾਹੁੰਦੇ ਹੋ ਇਸ ਸੰਬੰਧ ਦੇ ਵਿੱਚ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8589-2811, 02-8589-2811 ਸਾਡਾ ਜਿਹੜਾ ਫੋਨ ਨੰਬਰ ਹੈ, ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਪੀਟੀਈ ਜਾਂ ਫਿਰ ਆਈਲਟਸ ਕੋਚਿੰਗ ਦੇ ਸੰਬੰਧੀ ਜਾਂ ਫਿਰ ਕੋਰਸਿਸ ਦੇ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਵੇ, ਸੋ ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਸਮਿਤਾ ਸ਼ਰਮਾ ਹੋਰਾਂ ਦੇ ਨਾਲ। ਇੱਕ ਵਾਰ ਫੇਰ ਅਸੀਂ ਅਗਲਾ ਜਿਹੜਾ ਸਵਾਲ ਹੈ ਉਹ ਜ਼ਰੂਰ ਤੁਹਾਡੇ ਅੱਗੇ ਰੱਖਾਂਗੇ। ਸਮਿਤਾ ਜੀ, ਇੱਕ ਕਾਲ ਸਾਡੇ ਨਾਲ ਜੁੜ ਰਹੇ ਨੇ, ਇੱਕ ਕਾਲਰ ਸੰਦੀਪ ਰਾਏ ਜੀ, ਅਸੀਂ ਉਹਨਾਂ ਨੂੰ ਲਵਾਂਗੇ ਜੀ। ਸੰਦੀਪ ਜੀ, ਬਹੁਤ ਬਹੁਤ ਸਵਾਗਤ, ਤੁਸੀਂ ਆਨ ਏਅਰ ਹੋ ਜੀ।
ਹੈਲੋ
ਜੀ ਸੰਦੀਪ ਜੀ। ਹੈਲੋ,
ਹਾਂ ਸਤਿ ਸ੍ਰੀ ਅਕਾਲ ਜੀ, ਸੰਦੀਪ ਬੋਲਦਾ ਸਿਡਨੀ ਤੋਂ
ਜੀ। ਸਤਿ ਸ੍ਰੀ ਅਕਾਲ ਸੰਦੀਪ ਜੀ, ਬਹੁਤ ਬਹੁਤ ਸਵਾਗਤ, ਕੀ ਸਵਾਲ ਹੈ ਜੀ?
ਐਕਚੁਲੀ ਮੈਂ ਨਾ ਆਈਲਸ ਦਿੰਦਾ ਸੀ ਪਹਿਲਾਂ, ਤੇ ਆਈਲਸ ਵਿੱਚ ਨਾ ਮੇਰੇ ਸਪੀਕਿੰਗ ਚ ਘੱਟ, ਸੋਰੀ ਸਾਰੇ ਚਾਹੁੰਦੇ ਸੀ ਰਾਈਟਿੰਗ ਚ ਘੱਟ ਜਾਂਦੇ ਸੀਗੇ ਸਕੋਰ। ਮੈਨੂੰ ਕਿਸੇ ਫਰੈਂਡ ਨੇ ਸੁਜੈਸਟ ਕੀਤਾ ਕਿ ਚਲੋ ਤੁਸੀਂ ਪੀਟੀ, ਫਿਰ ਮੈਂ ਪੀਟੀ ਦੀ ਕੋਚਿੰਗ ਵਗੈਰਾ ਬਕਾਇਦਾ ਲਈ 2 ਮਹੀਨੇ
ਜੀ,
ਤੇ ਫਿਰ ਉਲਟਾ ਹੋਣ ਲੱਗ ਪਿਆ, ਸਾਰਿਆਂ ਚ ਆਉਣ ਲੱਗ ਪਿਆ, ਮੇਰੇ ਸਪੀਕਿੰਗ ਚ ਘਟਣ ਲੱਗ ਪਿਆ।
ਅੱਛਾ ਜੀ,
ਤੇ ਇੱਕ ਚੀਜ਼ ਮੈਂ ਇਹਨਾਂ ਨੂੰ ਹੋਰ ਪੁੱਛਣੀ ਆ ਕਿ ਅੱਜ ਮੈਂ ਟੈਸਟ ਦੇ ਕੇ ਆਵਾਂ, ਉਹਦੇ ਵਿੱਚ ਮੇਰੇ ਮੰਨ ਲਓ 5 ਮਿੰਟ ਰਹਿ ਜਾਂਦੇ ਆ, ਕੱਲ ਨੂੰ 7 ਆ ਜਾਂਦੇ ਆ, ਤਾਂ ਇਹਦਾ ਮਤਲਬ ਕਿ ਮੇਰੀ ਅੰਗਰੇਜ਼ੀ 1 ਦਿਨ ਦੇ ਵਿੱਚ ਵੱਧ ਗਈ, ਇਹਨੂੰ ਕਿੱਦਾਂ ਇੱਕ ਇੰਗਲਿਸ਼ ਦਾ ਚੀਜ਼ ਹੋ ਸਕਦੀ ਆ? ਇਸ ਚੀਜ਼ ਦਾ ਜਵਾਬ ਕਿਉਂਕਿ ਤਾਂ ਹੁੰਦਾ ਹੈ, ਕਈ ਬੰਦੇ ਅੱਜ ਜਿਹੜੇ ਆਉਂਦੇ ਆ ਉਹਨਾਂ ਦਾ 5:30 ਹੁੰਦੇ ਆ, ਕੱਲ ਨੂੰ ਉਹਨਾਂ ਦੇ 6 ਤੋਂ ਵੀ ਉੱਪਰ ਟੱਪ ਜਾਂਦੇ ਆ, ਤੇ ਇਹਨੂੰ ਇਮੀਗ੍ਰੇਸ਼ਨ ਕਿੱਦਾਂ ਦੇਖਦੀ ਆ ਕਿ ਹੈਂ ਉਹ ਬੰਦੇ ਦੀ ਅੰਗਰੇਜ਼ੀ 1 ਦਿਨ ਦੇ ਵਿੱਚ ਵੱਧ ਗਈ ਆ, ਘੱਟ ਗਈ ਆ, ਕਿੱਦਾਂ ਮਤਲਬ? ਮੇਰੇ ਸਮਝ ਤੋਂ ਪਰੇ ਆ ਦੋਨੋਂ ਚੀਜ਼ਾਂ।
ਦੇਖੋ ਅੰਗਰੇਜ਼ੀ ਇੱਕ ਦਿਨ ਚ ਨਹੀਂ ਵੱਧਦੀ ਨਹੀਂ ਘਟਦੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਬਟ ਐਟ ਦ ਸੇਮ ਟਾਈਮ ਤੁਸੀਂ ਜਦ ਐਗਜ਼ਾਮ ਦਿੰਦੇ ਹੋ ਤੁਸੀਂ ਕਿਹੜੀ ਸਟ੍ਰੈਟਜੀ ਫੋਲੋ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਹੁਣ ਜਿੱਦਾਂ ਸਪੀਕਿੰਗ ਦੀ ਗੱਲ ਤੁਸੀਂ ਕਹਿ ਰਹੇ ਹੋ ਕਿ ਪੀਟੀ ਚ ਸਪੀਕਿੰਗ ਚ ਨਹੀਂ ਆ ਰਹੇ ਸਪੀਕਿੰਗ ਦੇ ਵਿੱਚ ਤੁਹਾਨੂੰ ਕੁਝ ਸਟ੍ਰੈਟਜੀਜ਼ ਹੈ ਉਹ ਫੋਲੋ ਕਰਨੀਆਂ ਹੀ ਪੈਣੀਆਂ ਜੇ ਤੁਸੀਂ ਰੋਂਗ ਸਟ੍ਰੈਟਜੀ ਫੋਲੋ ਕਰੋਗੇ ਬੈਂਡ ਨਹੀਂ ਆਨੇ ਲੇਕਿਨ ਜੇ ਤੁਸੀਂ ਰਾਈਟ ਸਟ੍ਰੈਟਜੀ ਫੋਲੋ ਕਰੋਗੇ ਇਸ ਪੀਟੀ ਦੇ ਵਿੱਚ 90 out of 90 ਇਨ ਸਪੀਕਿੰਗ ਇਜ਼ ਵੈਰੀ ਕਾਮਨ ਜੇ ਤੁਸੀਂ ਥੋੜੀ ਜਿਹੀ ਟੈਕਨੀਕ ਸਹੀ ਫੋਲੋ ਕਰੋਗੇ ਜੇ ਤੁਹਾਨੂੰ ਪ੍ਰੋਪਰ ਸਟ੍ਰੈਟਜੀ ਪਤਾ ਹੋਊਗੀ ਕਿ ਕਿੱਦਾਂ ਕਿਉਂਕਿ ਇਟਸ ਅ ਕੰਪਿਊਟਰ ਬੇਸਡ ਪ੍ਰੋਗਰਾਮ ਸੰਦੀਪ ਜੀ ਤੁਸੀਂ ਜੇ ਕੰਪਿਊਟਰ ਬੇਸਡ ਪ੍ਰੋਗਰਾਮ ਹੈ ਉਹਨੂੰ ਤੁਸੀਂ ਬਹੁਤ ਈਜ਼ੀਲੀ ਕਰ ਸਕਦੇ ਹੋ ਲੇਕਿਨ ਉਹਦੇ ਲਈ ਤੁਹਾਨੂੰ ਥੋੜੀ ਜਿਹੀ ਸਟ੍ਰੈਟਜੀ ਸਹੀ ਫੋਲੋ ਕਰਨੀ ਪੈਣੀ ਹੈ ਬਿਕਾਜ਼ ਉਹਦੇ ਵਿੱਚ ਕੁਛ ਨਾ ਕੁਛ ਗਲਤੀ ਡੈਫੀਨੇਟਲੀ ਹੋ ਰਹੀ ਹੈ
ਜੀ ਸੰਦੀਪ ਜੀ
ਚਲੋ ਠੀਕ ਹੈ ਜੀ
ਧੰਨਵਾਦ ਧੰਨਵਾਦ ਤੁਹਾਡੀ ਕਾਲ ਲਈ ਸੋ ਇਹ ਸਨ ਸੰਦੀਪ ਔਰ ਬਹੁਤ ਵਾਰ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ 10-10 ਵਾਰ ਵੀ ਕਈ ਵਾਰ ਆਇਲਟਸ ਦਾ ਜਿਹੜਾ ਐਗਜ਼ਾਮ ਆ ਉਹ ਦਿੱਤਾ ਹੁੰਦਾ ਹੈ ਔਰ ਕਾਮਯਾਬੀ ਜਿਹੜੀ ਉਹ ਹਾਸਲ ਨਹੀਂ ਹੁੰਦੀ ਖੈਰ ਅਸੀਂ ਅਗਲੇ ਸਵਾਲ ਵੱਲ ਚੱਲਾਂਗੇ ਜਦੋਂ ਨਵੇਂ ਵਿਦਿਆਰਥੀ ਆਉਂਦੇ ਆ ਆਸਟ੍ਰੇਲੀਆ ਦੇ ਵਿੱਚ ਹਨਾ ਵੈਸੇ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਉਹ ਵੀ ਜਾ ਰਹੇ ਆ ਪਰ ਅਸੀਂ ਆਸਟ੍ਰੇਲੀਆ ਦੀ ਗੱਲ ਹੀ ਕਰਾਂਗੇ ਸੋ ਆਸਟ੍ਰੇਲੀਆ ਦੇ ਵਿੱਚ ਜਦੋਂ ਨਵੇਂ ਵਿਦਿਆਰਥੀ ਆਉਂਦੇ ਆ ਤੇ ਉਹਨਾਂ ਨੂੰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ
ਆਹ ਕੁਸ਼ਚਨ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਸਟੂਡੈਂਟਸ ਬਿਲਕੁਲ ਵੀ ਇਹਨੂੰ ਪ੍ਰਾਇਰਿਟੀ ਨਹੀਂ ਮੰਨ ਕੇ ਚੱਲ ਰਹੇ ਦੇ ਟੇਕ ਇਟ ਐਜ਼ ਕਿ ਜਦ ਟਾਈਮ ਮਿਲੂਗਾ ਤਾਂ ਕਰ ਲਾਂਗੇ ਇੱਕ ਆਇਲਸ ਪੀਟੀ ਤਾਂ ਹੈਗਾ ਬਟ ਔਨ ਦਿਸ ਆਈ ਰੀਲੀ ਵਾਂਟ ਟੂ ਸੇ ਐਂਡ ਐਡ ਫਿਊ ਥਿੰਗਸ ਕਿ ਪੀਟੀ ਨੂੰ ਆਇਲਸ ਨੂੰ ਤੁਸੀਂ ਪਲੀਜ਼ ਪ੍ਰਾਇਰਿਟੀ ਬਣਾਓ ਇਹ ਤੁਹਾਡਾ ਗੇਟਵੇ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਫੋਰ ਗੇਟਿੰਗ ਐਨੀ ਕਾਇੰਡ ਆਫ ਵੀਜ਼ਾ ਇਨ ਆਸਟ੍ਰੇਲੀਆ ਜੇ ਤੁਸੀਂ ਮਾਈਗ੍ਰੈਂਟ prospective migrant ho je tusi soch rahe ho is country de vich settle hona government is intending that your english language has to be at a certain level for this tonu sooner or later realize hoga isliye better hai tusi ajj di importance nu samjho tusi shuru to hi shuru ho jao jidda hi tusi australia aande ho okay continue with your studies that's a different thing ho todi naal naal chal rahi hai but ik ielts pt nu bhi tusi naal leke chalo edi validity for australian immigration it's 3 years 3 years is pretty long time agar tusi ajj ਟੀਚ ਲੈ ਕੇ ਰੱਖ ਲੈਂਦੇ ਹੋ ਤੁਹਾਡੇ ਕੋਲ 20 ਪੁਆਇੰਟਸ ਆਲਰੇਡੀ ਰੈਡੀ ਪਏ ਆ ਤਾਂ ਤੁਹਾਡੀ ਪੀ ਆਰ ਦੇ ਵਿੱਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਊਗੀ ਤਾਂ ਆਈ ਥਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਔਰ ਬਹੁਤ ਜ਼ਿਆਦਾ ਸ਼ਾਰਟਕਟ ਹੈ ਤੁਹਾਨੂੰ ਫੋਰ ਟੂ ਗੈਟ ਪੀ ਆਰ ਦੈਟਸ ਵੈਰੀ ਵੈਰੀ ਇੰਪੋਰਟੈਂਟ
ਜੀ ਬਿਲਕੁਲ ਇੱਕ ਜਿਹੜੀਆਂ ਹੁਣ ਮੇਜਰ ਚੇਂਜਸ ਹੋ ਕੇ ਹਟੀਆਂ ਹਨਾ
ਹਾਂਜੀ ਹਾਂਜੀ
ਉਹਦੇ ਨਾਲ ਪੁਆਇੰਟ ਹੋਰ ਜ਼ਿਆਦਾ ਵੱਧ ਗਏ 65 ਹੋ ਗਏ ਆ ਤੇ ਇਹਦਾ ਕੀ ਪ੍ਰਭਾਵ ਪੈਣ ਵਾਲਾ ਐਪਲੀਕੈਂਟਸ ਦੇ ਉੱਤੇ ਵੀ ਇੰਗਲਿਸ਼ ਲੈਂਗੁਏਜ ਦੇ ਪੱਖ ਤੋਂ ਜੇ ਅਸੀਂ ਦੇਖੀਏ
ਮੇਰੇ ਹਿਸਾਬ ਨਾਲ ਤਾਂ ਜੇ ਤੁਸੀਂ ਮੇਰਾ ਪਰਸਪੈਕਟਿਵ ਲਓ ਤਾਂ ਮੈਨੂੰ ਲੱਗਦਾ ਗਵਰਨਮੈਂਟ ਨੇ 65 ਪੁਆਇੰਟਸ ਕੀਤੇ ਹੀ ਇਸ ਲਈ ਹੈ ਕਿ ਤੁਹਾਡਾ ਇੱਕ ਇੰਗਲਿਸ਼ ਲੈਵਲ ਹੋਰ ਵਧੀਆ ਹੋ ਜਾਵੇ ਪਹਿਲਾਂ ਤੁਸੀਂ 60 ਪੁਆਇੰਟਸ ਨਾਲ ਪਾ ਸਕਦੇ ਸੀਗੇ ਪੀ ਆਰ ਜੋ ਵੀ ਜੋਬ ਰੈਡੀ ਕਰ ਰਹੇ ਹੈ ਪ੍ਰੋਗਰਾਮ ਜੋਬ ਰੈਡੀ ਪ੍ਰੋਗਰਾਮ ਕਰ ਰਹੇ ਹੈ ਉਹ ਬਾਅਦ ਚ ਆਪਣੀ ਸਟੇਟ ਨੋਮੀਨੇਸ਼ਨ ਮਤਲਬ ਲੈ ਕੇ ਆਰਾਮ ਨਾਲ 60 ਪੁਆਇੰਟਸ ਨਾਲ ਪਾ ਸਕਦੇ ਸੀਗੇ ਬਟ ਅੱਜ ਉਹ ਨਹੀਂ ਹੋ ਸਕਦਾ ਅੱਜ ਤੁਸੀਂ 65 ਪੁਆਇੰਟਸ ਨਾਲ ਪਾਉਂਦੇ ਹੋ ਉਹ 5 ਪੁਆਇੰਟ ਐਕਸਟਰਾ ਕਿੱਥੋਂ ਆਣੇ ਤਾਂ ਦ ਬੈਸਟ ਵੇ ਦ ਸ਼ਾਰਟਕਟ ਆਈ ਹੈ ਕਿ ਤੁਸੀਂ 7 ਈਚ ਲਓ ਤੁਹਾਡੇ ਕੋਲ 10 ਪੁਆਇੰਟਸ ਆਲਰੇਡੀ ਰੈਡੀ ਹੈ 6 ਈਚ ਨਾਲ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਣਾ ਇਟਸ ਜਸਟ ਦ ਕੰਪੀਟੈਂਟ ਇੰਗਲਿਸ਼ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਣੇ ਫੋਰ ਦ ਵੀਜ਼ਾ ਫੋਰ ਦ ਪਰਮਨੈਂਟ ਰੈਜ਼ੀਡੈਂਸੀ 489189 ਵੀਜ਼ਾ ਜੋ ਵੀ ਤੁਸੀਂ ਅਪਲਾਈ ਕਰੋ ਤੁਹਾਨੂੰ ਕੋਈ ਪੁਆਇੰਟ ਹੀ ਨਹੀਂ ਮਿਲਣਾ ਲੇਕਿਨ ਜੇ ਤੁਸੀਂ 7 ਈਚ ਲੈਂਦੇ ਹੋ ਤੁਹਾਨੂੰ ਅਰਾਊਂਡ 10 ਪੁਆਇੰਟਸ ਮਿਲਦੇ ਤੁਸੀਂ 8 ਈਚ ਲੈਂਦੇ ਹੋ ਤਾਂ ਤੁਹਾਨੂੰ 20 ਪੁਆਇੰਟਸ ਮਿਲਣਾ 7 ਈਚ ਐਂਡ ਆਇਲਸ ਅਗੇਨ ਇਕੁਇਲੈਂਟ ਟੂ 65 ਈਚ ਆਊਟ ਆਫ 90 ਇਨ ਪੀਟੀ ਦੈਟਸ ਇਕੁਇਲੈਂਟ ਤੁਹਾਨੂੰ 79 ਆ ਰਹੇ ਹੈ ਤੁਹਾਡੇ 90 ਚੋਂ ਇਨ ਪੀਟੀ ਦੈਟਸ ਇਕੁਇਲੈਂਟ ਟੂ ਯੋਰ 8 ਬੈਂਡਸ ਐਂਡ ਆਇਲਸ ਔਰ 7 ਈਚ ਲਈ ਤੁਹਾਨੂੰ 10 ਪੁਆਇੰਟਸ ਮਿਲਦੇ ਹੈ 8 ਈਚ ਲਈ ਤੁਹਾਨੂੰ 20 ਪੁਆਇੰਟਸ ਮਿਲਦੇ ਹੈ ਤਾਂ ਬੈਸਟ ਵੇ ਹੈ ਬੈਸਟ ਸ਼ਾਰਟਕਟ ਹੈ ਤੁਹਾਨੂੰ ਪੁਆਇੰਟਸ ਇਨਕਰੀਜ਼ ਕਰਨ ਦਾ ਐਂਡ ਟੂ ਗੈਟ ਦਾ ਇਨਵੀਟੇਸ਼ਨ
ਜੀ ਜੀ ਬਿਲਕੁਲ ਸਾਡੇ ਨਾਲ ਬਿਲਕੁਲ ਇਹੋ ਜਿਹਾ ਸਵਾਲ ਜਿਹੜਾ ਉਹ ਪੁੱਛਣਾ ਚਾਹਿਆ ਦਿਲਜੀਤ ਸਿੰਘ ਢਿੱਲੋਂਹੋਰਾ ਨੇ ਕਹਿੰਦੇ ਸਵਾਲ ਹੈ ਕਿ ਜਿਵੇਂ ਆਸਟ੍ਰੇਲੀਆ ਦੇ ਵਿੱਚ ਪੀ ਆਰ ਪਾਉਣ ਲਈ 8 ਬੈਂਡ ਜ਼ਰੂਰੀ ਹੋ ਰਹੇ ਆ ਤਾਂ ਉਸ ਦੇ ਬਰਾਬਰ ਪੀ ਟੀ ਈ ਲਈ ਕੀ ਸਕੋਰ ਜ਼ਰੂਰੀ ਹੈ
ਹਾਂਜੀ ਜਦੋਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ 79 ਆਊਟ ਆਫ 90 ਇਨ ਪੀ ਟੀ ਈ ਇਜ਼ ਇਕੁਇਲੈਂਟ ਟੂ 8 ਆਊਟ ਆਫ 9 ਇਨ ਆਇਲਸ
ਜੀ
ਦੈਟਸ ਦ ਇਕੁਅਲ ਲੈਵਲ ਉਹ ਜਿੱਤੋਂ ਤੁਹਾਨੂੰ ਸਿੱਧਾ 20 ਪੁਆਇੰਟਸ ਦਿੰਦਾ ਫਾਰ ਯੋਰ ਪੀ ਆਰ ਪਰਪਸਸ
ਜੀ ਬਿਲਕੁਲ ਸਮਿਤਾ ਜੀ ਜਿਵੇਂ ਤੁਸੀਂ ਖੁਦ ਇਹ ਕੋਚਿੰਗ ਸੈਂਟਰ ਚਲਾ ਰਹੇ ਹੋ ਔਰ ਇਹਨਾਂ ਟੈਸਟਾਂ ਦੀ ਜਿਹੜੀ ਤਿਆਰੀ ਆ ਉਹ ਤੁਸੀਂ ਆਪਣੇ ਸੈਂਟਰ ਦੇ ਵਿੱਚ ਕਰਵਾਉਂਦੇ ਹੋ ਤੇ ਕਿਸ ਤਰ੍ਹਾਂ ਤੁਸੀਂ ਵਿਦਿਆਰਥੀਆਂ ਨੂੰ ਤਿਆਰ ਕਰਦੇ ਹੋ ਕਿ ਉਹ ਵਧੀਆ ਐਗਜ਼ਾਮ ਦੇ ਵਿੱਚ ਪਰਫਾਰਮ ਕਰਨ ਆਪਣੀ ਪਰਫਾਰਮੈਂਸ ਬੈਟਰ ਦੇਣ ਕੀ ਤਰੀਕਾ ਹੈ ਤੁਹਾਡੇ
लक्ष्य पीटी सेंटर और आयल सेंटर इज बेसिकली वी गिव जो हमारा टारगेट हों वो आ है कि असी सारे स्टूडेंट्स नो एक एग्जाम ओरिएंटेड एनवायरमेंट दईए तुहानू पीटी की कोचिंग सारी कंप्यूटर्स से हुंदी है उथे भी कंप्यूटर बेस्ड प्रोग्राम है जिदा मैं तुहानू दस्या सारे एग्जाम्स जड़े हैगे सारे sort of student every single day ek mock test kar reha jo ki evaluate hoga jo tonu assess karke seedha tuhanu result dassuga it's all scored test tusi roz apni performance dekh rahe ho tuhade ajj inne number aaye to ajj inna point aaye to you can have a look and you can follow you can see what you are actually targeting and what you are getting to exam oriented environment is something which we are focusing mainly and then dekho teacher di strategy oda experience ode techniques shortcuts oda sirf ek teacher di ਉਹ ਡੈਫੀਨੇਟਲੀ ਅਸੀਂ ਐਵਰੀ ਸਿੰਗਲ ਡੇ ਵੀ ਡਿਸਕਸ ਇੱਕ ਹੋਰ ਚੀਜ਼ ਮੈਂ ਇੱਥੇ ਐਡ ਅਪ ਕਰਨਾ ਚਾਹੂੰਗੀ ਕਿ ਪੀਟੀ ਐਗਜ਼ਾਮ ਬਹੁਤ ਰੈਪੀਟੇਟਿਵ ਐਗਜ਼ਾਮ ਹੈ ਤੁਹਾਨੂੰ ਮੋਸਟ ਆਫ ਦ ਸਟੂਡੈਂਟਸ ਆਰ ਗੈਟਿੰਗ ਦ ਸੇਮ ਥਿੰਗਸ ਅਗੇਨ ਐਂਡ ਅਗੇਨ ਓਵਰ ਐਂਡ ਓਵਰ ਅਗੇਨ ਸੋ ਵੀ ਹੈਵ ਅ ਮਸਟ ਟੂ ਮਟੀਰੀਅਲ ਵਿਦ ਅਸ ਜੋ ਇੱਕ ਸਪੈਸ਼ਲ ਮਟੀਰੀਅਲ ਹੈ ਜੋ ਸਟੂਡੈਂਟਸ ਨੂੰ ਡੈਫੀਨੇਟਲੀ ਕਰਨਾ ਹੁੰਦਾ ਕਿਉਂਕਿ most of the students call me and say okay I actually got the same summary listening summary same thing same retail lecture which we already did in the class so aj us sun same to same cheez aayi hai to ode vich confidence thoda bahut zyada vadh janda hai tonu same exam de vich aa reha to it's a must to material we don't rely 100% on the must to material I just always say main nahi kehndi ki short material I always say it's a must to material it's a very important material which you have to follow ji baki computer based program hai pt jada main tonu kya to it's very much technique based it's just strategy or shortcuts lene pene hai mainu aida lagda hai ki main hamesha kehndi hai ki hard work is the key to success but ithe main ek aur cheez add up karungi ki smart work bhi bahut zaruri hai you have to follow certain strategies certain techniques certain shortcuts on follow karne hi pene hai tahi tusi band zyada target kar sakde ho ya score high kar sakde ho
ji so strategies jehdiyan ya oh apnaun de layi tuhadi madad jehdi hai sade students nu mil sakdi hai te jive assi tuhadi ad hamesha sunde ha radio te jede vich eh vi mention kita gaya ki tusi online coaching jehdi hai oh vi dinde ho so ohda vi thoda jya jehda ki hai ohde bare zarur dasso
sade kafi sare students hai jo melbourne because we are based in melbourne it is in reservoir it's only 2 minutes walk from the reservoir station te kuch students hai jo bahar rehnde hai even melbourne to bahar rehnde hai jo reservoir to bahut zyada dur hai but oh sade lena chahnde hai coaching ohna layi assi online coaching rakhi hui hai tonu scored sample test miluge ਤੁਹਾਡਾ ਇੰਡੀਵਿਜੁਅਲ ਇੱਕ ਲੌਗਇਨ ਮਿਲ ਜਾਊਗਾ ਤੁਹਾਡੀ ਸਟ੍ਰੈਟਜੀਜ ਸ਼ਾਰਟਕਟਸ ਵਾਇਆ ਈਮੇਲ ਵਾਇਆ ਲੌਗਇਨ ਤੁਹਾਨੂੰ ਮਿਲਦੀ ਰਹੂਗੀਆਂ ਅਸੀਂ ਬਹੁਤ ਜਲਦੀ ਵੀਡੀਓ ਲੈਕਚਰਸ ਵੀ ਸ਼ੁਰੂ ਕਰ ਰਹੇ ਹਾਂ ਜੋ ਮੈਂ ਕਲਾਸ ਦੇ ਵਿੱਚ ਉੱਥੇ ਲੈਕਚਰ ਦਊਂਗੀ ਤੁਹਾਨੂੰ ਉਹਦਾ ਐਕਸੈਸ ਮਿਲੂਗਾ ਸੋ ਦੈਟ ਵਿਲ ਬੀ ਵੈਰੀ ਸੂਨ ਇੰਪਲੀਮੈਂਟਡ ਬਟ ਐਟ ਦ ਟਾਈਮ ਐਟ ਦ ਮੂਮੈਂਟ ਅਭੀ ਆਪਕੋ ਇੱਕ online classes mein ek tonu individual login milke tonu sample scored test miluge along with the strategies that will be discussed over the phone over the skype and via email as well
kya baat hai so melbourne to bahar jehde student oh bhi fayda le sakte hai so is coaching da assi eh bhi janna chahwange jive chalo pt ja arts jehde bachiyan ne test dena hai PR ਦੇ ਲਈ ਦੇਣਾ ਹੈ ਨਾ ਜਾਂ ਫਿਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਦੇਣਾ ਪਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਜਿਹੜੀ ਇਹ ਇੰਗਲਿਸ਼ ਟੈਸਟ ਦੀ ਜਿਹੜੀ ਸਿਖਲਾਈ ਹੈ ਇਹ ਆਸਟ੍ਰੇਲੀਅਨ ਸਿਟੀਜ਼ਨਸ ਨੂੰ ਜਾਂ ਫਿਰ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਆ ਉਹਨਾਂ ਨੂੰ ਵੀ ਦਿੰਦੇ ਹੋ ਤੇ ਜੇਕਰ ਬਾਹਰੋਂ ਤੁਸੀਂ ਮੈਲਬਨ ਤੋਂ ਬਾਹਰ ਦੀ ਗੱਲ ਕੀਤੀ ਹੈ ਪਰ ਜੇ ਅਸੀਂ ਕਹੀਏ ਵੀ ਆਸਟ੍ਰੇਲੀਆ ਤੋਂ ਬਾਹਰੋਂ ਵੀ ਜੇਕਰ ਕੋਈ ਲੈਣਾ ਚਾਹੁੰਦਾ ਹੋਵੇ ਕੋਚਿੰਗ ਉਹਨਾਂ ਦੇ ਲਈ ਕੀ ਪ੍ਰੋਵੀਜ਼ਨ ਹੈਗੀ ਤੁਹਾਡੇ
ਡੈਫੀਨੇਟਲੀ ਹੁਣ ਜਿੱਦਾਂ ਆਨਲਾਈਨ ਕੋਚਿੰਗ ਦੀ ਜਿੱਦਾਂ ਮੈਂ ਗੱਲ ਕੀਤੀ ਹੈ ਉਹ ਤਾਂ ਦੇਖੋ ਡਿਜੀਟਲ ਐਰਾ ਹੈ ਮੈਨੂੰ ਫਿਜ਼ੀਕਲੀ ਪ੍ਰੈਜ਼ੈਂਟ ਹੋਣ ਦੀ ਲੋੜ ਨਹੀਂ ਹੈਗੀ ਟੈਕਨੀਕਸ ਦੇਣ ਲਈ ਤੇ ਆਨਲਾਈਨ ਕੋਚਿੰਗ ਦੇ ਵਿੱਚ ਜਿਹੜੇ ਮੈਲਬਨ ਆਸਟ੍ਰੇਲੀਆ ਤੋਂ ਵੀ ਬਾਹਰੋਂ ਨਿਊਜ਼ੀਲੈਂਡ ਦੇ ਮੇਰੇ ਕੋਲ ਦੋ ਤਿੰਨ ਸਟੂਡੈਂਟਸ ਆਲਰੇਡੀ ਆਨਲਾਈਨ ਕੋਚਿੰਗ ਲੈ ਰਹੇ ਹੈ ਤੇ ਕੈਨੇਡਾ ਜਿੱਥੋਂ ਵੀ ਤੁਸੀਂ ਕੋਚਿੰਗ ਲੈ ਸਕਦੇ ਹੋ ਆਨਲਾਈਨ ਕੋਚਿੰਗ ਦੈਟ ਇਜ਼ ਨਾਟ ਐਨ ਇਸ਼ੂ ਬਟ ਰਹੀ ਗੱਲ ਦੂਜੀ ਜਿਹੜੀ ਤੁਸੀਂ ਕਹੀ ਹੈ ਕਿ ਅਪਾਰਟ ਫਰੋਮ ਦ ਸਟੂਡੈਂਟਸ ਔਰ ਪਰਸਪੈਕਟਿਵ ਮਾਈਗ੍ਰੈਂਟਸ ਦੇਰ ਆਰ ਆਈ ਹੈਵ ਲੋਟਸ ਆਫ ਸਟੂਡੈਂਟਸ ਜੋ ਆਲਰੇਡੀ ਪਰਮਨੈਂਟ ਰੈਜ਼ੀਡੈਂਟਸ ਹੈ ਸਿਟੀਜ਼ਨਸ ਹੈ ਫਾਰ ਇੰਸਟੈਂਸ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿੱਦਾਂ ਹੁਣ ਨਰਸਿੰਗ ਹੈ ਨਰਸਿੰਗ ਦੀ ਜਿਹੜੀ ਰਜਿਸਟ੍ਰੇਸ਼ਨ ਅਥਾਰਿਟੀ ਹੈ ਉਹਨਾਂ ਨੂੰ ਇੱਕ ਇੰਗਲਿਸ਼ ਲੈਂਗੁਏਜ ਟੈਸਟ ਦਾ ਇੱਕ ਲੈਵਲ ਚਾਹੀਦਾ
ਟੀਚਿੰਗ ਹੋਵੇ
ਐਗਜੈਕਟਲੀ ਟੀਚਿੰਗ ਵੈਰੀ ਰਾਈਟ ਟੀਚਿੰਗ ਲਈ ਉਹਨਾਂ ਨੂੰ ਟੀਚਿੰਗ ਐਸੋਸੀਏਸ਼ਨ ਦੇ ਐਕਚੁਅਲੀ ਆਸਕ ਫਾਰ ਦ ਇੱਕ ਸਰਟਨ ਲੈਵਲ ਉਹਨਾਂ ਨੇ ਕਿਹਾ ਹੋਇਆ ਜਿੱਦਾਂ ਹੁਣ ਨਰਸਿੰਗ ਲਈ 7 ਈਚ ਚਾਹੀਦੇ ਆ 7 ਇਨ ਈਚ ਮੋਡਿਊਲ ਵਿਚ ਇਜ਼ ਇਕੁਅਲੈਂਟ ਟੂ 65 ਇਨ ਈਚ ਮੋਡਿਊਲ ਇਨ ਪੀਟੀ ਤਾਂ ਉਹ ਜੇ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਹੈ ਨਰਸਿੰਗ ਦੇ ਵਿੱਚ ਤਾਂ ਤੁਹਾਨੂੰ ਉਹ ਚਾਹੀਦਾ ਹੀ ਹੋਊਗਾ ਇਫ ਇਟ ਇਜ਼ ਇਫ ਇੰਗਲਿਸ਼ ਇਜ਼ ਯੋਰ ਸੈਕਿੰਡ ਲੈਂਗੁਏਜ ਜਿੱਦਾਂ ਤੁਹਾਡੀ ਸਟੱਡੀ ਇੱਥੇ ਦੀ ਨਹੀਂ ਹੈ ਸਟਾਰਟਿੰਗ ਤੋਂ ਤਾਂ ਫਿਰ ਜੇ ਤੁਸੀਂ ਜਿੱਦਾਂ ਹੁਣ ਇੰਡੀਆ ਤੋਂ ਨਰਸਿੰਗ ਕੀਤੀ ਹੋਈ ਹੈ ਤੁਸੀਂ ਇੱਥੇ ਆ ਕੇ ਵੀ ਨਰਸਿੰਗ ਨੂੰ ਹੀ ਪਰਸੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਫਿਰ ਆਇਲਸ ਪੀਟੀ ਬਹੁਤ ਜ਼ਰੂਰੀ ਹੋ ਜਾਂਦਾ ਚਾਹੇ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋ ਜਾਂ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਟ ਹੋ ਤਾਂ ਉਹਦੇ ਲਈ ਵੀ ਅਸੀਂ ਡੈਫੀਨੇਟਲੀ ਕਰਾਉਂਦੇ ਹਾਂ
ਸੋ ਜ਼ਰੂਰ ਜੀ, ਤੁਸੀਂ ਦੋਸਤੋ ਜੇਕਰ ਇਸ ਵੇਲੇ ਸਾਡੀ ਇਹ ਗੱਲਬਾਤ ਸੁਣ ਰਹੇ ਹੋ ਤੇ ਤੁਸੀਂ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਸਮਿਤਾ ਸ਼ਰਮਾ ਹੋਰਾਂ ਦੀਆਂ ਇਹਨਾਂ ਦੇ ਕੋਚਿੰਗ ਸੈਂਟਰ ਤੋਂ ਲੈ ਸਕਦੇ ਹੋ, ਪਰ ਅਸੀਂ ਇਹਨਾਂ ਤੋਂ ਜਾਣਨਾ ਚਾਹਾਂਗੇ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਤੁਹਾਡੇ ਜਿਹੜੇ ਆਫਿਸਿਜ਼ ਆ, ਤੁਹਾਡੇ ਜਿਹੜੇ ਕੋਚਿੰਗ ਸੈਂਟਰਸ ਆ, ਉਹ ਕਿੱਥੇ ਆ, ਤੇ ਪੀਟੀਈ ਤੇ ਆਈਲਟਸ ਦੀਆਂ ਸੇਵਾਵਾਂ ਤੋਂ ਇਲਾਵਾ ਕੋਈ ਹੋਰ ਸੇਵਾਵਾਂ ਜਿਵੇਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਸੇਵਾਵਾਂ ਜੇਕਰ ਤੁਸੀਂ ਪ੍ਰੋਵਾਈਡ ਕਰਦੇ ਹੋ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੋ।
ਹਾਂਜੀ, ਸਾਡਾ ਜਿਹੜਾ ਸੈਂਟਰ ਹੈ ਉਹ ਮੈਲਬਰਨ ਚ ਬੇਸਡ ਹੈ, ਦੈਟ ਇਜ਼ ਇਨ ਰਿਜ਼ਰਵੋਇਰ, ਇਟਸ ਓਨਲੀ 2 ਮਿੰਟਸ ਵਾਕ ਫਰਮ ਦਾ ਰਿਜ਼ਰਵੋਇਰ ਸਟੇਸ਼ਨ। ਸਾਡੇ ਐਵਰੀ ਟਿਊਜ਼ਡੇ ਵੀ ਗਿਵ ਫ੍ਰੀ ਕੰਸਲਟੈਂਸੀ ਟੂ ਆਲ ਮਾਈ ਸਟੂਡੈਂਟਸ, ਬਿਕਾਜ਼ ਐਵਰੀ ਟਿਊਜ਼ਡੇ ਵੀ ਹੈਵ ਰੋਹਿਤ ਮੋਹਨ ਫਰੋਮ ਲਕਸ਼ ਮਾਈਗ੍ਰੇਸ਼ਨ, ਸੋ ਹੂ ਸਿਟਸ ਦੇਅਰ ਐਂਡ ਇਨ ਹਾਊਸ ਕੋਚਿੰਗ ਐਂਡ ਕੰਸਲਟੈਂਸੀ ਪ੍ਰੋਵਾਈਡ ਕਰਦੇ ਹਾਂ ਫਾਰ ਦਾ ਇਮੀਗ੍ਰੇਸ਼ਨ ਪਰਪਸਿਸ, ਦੈਟਸ ਕੰਪਲੀਟਲੀ ਫ੍ਰੀ ਫਾਰ ਆਲ ਮਾਈ ਸਟੂਡੈਂਟਸ। ਸੋ ਇੱਕੋ ਰੂਪ ਦੇ ਅਸੀਂ ਟਾਰਗੇਟ ਕਰ ਰਹੇ ਹਾਂ ਕਿ ਤੁਹਾਨੂੰ ਅੰਡਰ ਵਨ ਰੂਫ ਯੂ ਗੈਟ ਆਲ ਦ ਸਰਵਿਸਿਸ। ਸੋ ਤੁਹਾਨੂੰ ਮਾਈਗ੍ਰੇਸ਼ਨ ਏਜੰਟ, ਰਜਿਸਟਰਡ ਮਾਈਗ੍ਰੇਸ਼ਨ ਏਜੰਟ ਤੋਂ ਕੰਸਲਟੈਂਸੀ ਮਿਲੂਗੀ, ਫ੍ਰੀ ਕੰਸਲਟੈਂਸੀ ਐਨੀ ਟਾਈਮ ਵੈਨ ਐਵਰ ਯੂ ਵਾਂਟ ਟੂ ਟੇਕ, ਬਟ ਅਗੇਨ ਔਨ ਟਿਊਜ਼ਡੇ, ਐਵਰੀ ਟਿਊਜ਼ਡੇ ਯੂ ਵਿਲ ਗੈਟ ਦੈਟ ਕਾਇੰਡ ਆਫ ਸਰਵਿਸਿਸ। ਅਪਾਰਟ ਫਰੋਮ ਦੈਟ ਡੈਫੀਨੇਟਲੀ ਆਈਲਸ ਪੀ ਟੀ ਦੀ ਕੋਚਿੰਗ ਤਾਂ ਹੈ ਹੀ ਹੈ, ਤੇ ਮੋਸਟ ਇੰਪੋਰਟੈਂਟ ਆਈਲਸ, ਦੇਖੋ ਆਈਲਸ ਇੱਕ ਉਹ ਚੀਜ਼ ਹੈ ਕਿ ਕੁਝ ਸਟੂਡੈਂਟਸ ਨੂੰ ਸਿਰਫ ਆਈਲਸ ਹੀ ਚਾਹੀਦਾ, ਪੀ ਟੀ ਨੂੰ ਮੈਂ ਬਹੁਤ ਜ਼ਿਆਦਾ ਫੋਕਸ ਕਰ ਰਹੀ ਹਾਂ, ਬਟ ਇੱਥੇ ਮੈਂ ਆਈਲਸ ਵੀ ਕਹਿਣਾ ਚਾਹੂੰਗੀ। ਅੱਜ ਕੱਲ ਬਹੁਤ ਜ਼ਿਆਦਾ ਸਟੂਡੈਂਟਸ ਕੈਨੇਡਾ ਨੂੰ ਵੀ ਜਾਣਾ ਚਾਹ ਰਹੇ ਹੈ, ਤਾਂ ਮੇਰੇ ਕੋਲ ਬਹੁਤ ਜ਼ਿਆਦਾ ਕਾਲਸ ਆ ਰਹੇ ਹੈ, ਤੇ ਹੁਣ ਅਸੀਂ ਆਈਲਸ ਵੀ ਸਟਾਰਟ ਕੀਤੀ ਹੋਈ ਹੈ ਤੇ ਆਪਾਂ ਆਈਲਸ ਦੀ ਵੀ ਕੋਚਿੰਗ ਦੇ ਰਹੇ ਹਾਂ ਅਪਾਰਟ ਫਰੋਮ ਦਾ ਪੀ ਟੀ।
ਜੀ ਜੀ, ਸੋ ਇਸ ਤੋਂ ਇਲਾਵਾ ਜੇਕਰ ਸਾਡੇ ਜਿਹੜੇ ਲਿਸਨਰਸ ਆ ਤੁਹਾਨੂੰ ਕੰਟੈਕਟ ਕਰਨਾ ਚਾਹੁਣ, ਤਾਂ ਫੇਰ ਤੁਸੀਂ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਫੋਨ ਨੰਬਰਸ ਤੇ ਤੁਹਾਨੂੰ ਕੰਟੈਕਟ ਕਰ ਸਕਦੇ ਆ। ਕੁਛ ਸਾਡੇ ਕੋਲ ਸਵਾਲ ਵੀ ਪਹੁੰਚ ਰਹੇ ਅਸੀਂ ਉਹ ਵੀ ਤੁਹਾਡੇ ਤੱਕ ਫਾਰਵਰਡ ਕਰਾਂਗੇ, ਪਰ ਤੁਸੀਂ ਜ਼ਰੂਰ ਦੱਸੋ ਜੀ ਕਿ ਈਮੇਲ ਦਾ ਜਿਹੜਾ ਪਤਾ ਹੈ ਉਹ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦੇ ਹੋ ਜੀ।
ਸਾਡੀ ਜਿਹੜੀ ਈਮੇਲ ਹੈ ਉਹ ਹੈ laksha@gmail.com, ਦੈਨ ਫੋਨ ਨੰਬਰ ਤੁਸੀਂ ਫੋਨ ਕਰ ਸਕਦੇ ਹੋ 0404-527-518, ਸੋ ਦੈਟਸ ਦਾ ਫੋਨ ਨੰਬਰ। We are based in Melbourne in Reservoir, that's 2A Cheddar Road, Reservoir. So that's our address.
Ji. So ek baar phir phone number das dene hain dosto, phone number tusi please note kar lo. Phone number hai ji 0404-527-518. Te is number te tusi contact kar sakde ho jekar tusi sewaan jehdiyan PT te IELTS sambandhi tusi leniyan chahoge. Te aun wale dinan de vich assi Samita ji zarur koshish karange ke jehdiyan migration sambandhi jehdiyan tuhadiyan services ya ਉਹਨਾਂ ਦੇ ਬਾਰੇ ਚ ਵੀ ਅਸੀਂ ਗੱਲਬਾਤ ਜਿਹੜੀ ਹੈ ਜ਼ਰੂਰ ਕਰੀਏ ਔਰ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਈਏ। ਜਾਂਦੇ ਜਾਂਦੇ ਕੀ ਸੁਨੇਹਾ ਤੁਹਾਡਾ?
ਮੈਂ ਇੱਕ ਚੀਜ਼, ਸਾਰੇ ਪ੍ਰਸਪੈਕਟਿਵ ਮਾਈਗ੍ਰੇਂਟਸ ਤੁਹਾਡੇ ਜਿਹੜੇ ਇੱਥੇ ਐਜ਼ ਅ ਸਟੂਡੈਂਟਸ ਪੜ੍ਹ ਰਹੇ ਹੈ ਉਹਨਾਂ ਸਾਰਿਆਂ ਨੂੰ ਬਸ ਇੱਕੋ ਹੀ ਚੀਜ਼ ਕਹੂੰਗੀ ਕਿ ਪਲੀਜ਼ PTE ਨੂੰ ਤੁਸੀਂ ਆਈਲਸ ਨੂੰ ਕੈਜੂਅਲੀ ਨਾ ਲਓ। ਤੁਹਾਡੀ ਆਈਲਸ ਔਰ PTE ਤੁਹਾਡੇ ਲਈ ਪਾਥਵੇ ਹੈ, ਤੁਹਾਡਾ ਗੇਟਵੇ ਹੈ ਟੂ ਗੈਟ ਇਨ ਟੂ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਸੀ ਔਰ ਐਨੀ ਕਾਇੰਡ ਆਫ ਵੈਲਿਡ ਵੀਜ਼ਾ ਇਨ ਆਸਟ੍ਰੇਲੀਆ। ਪਲੀਜ਼ ਮੇਕ ਇਟ ਐਜ਼ ਅ ਪ੍ਰਾਇਰਿਟੀ, ਤੁਸੀਂ ਪਲੀਜ਼ ਇਹਦੀ ਇੰਪੋਰਟੈਂਸ ਨੂੰ ਸਮਝੋ, ਨੈਵਰ ਟੇਕ ਇਟ ਕੈਜੂਅਲੀ, ਇਹਨੂੰ ਪ੍ਰਾਇਰਿਟੀ ਲੈ ਕੇ ਇਹਨੂੰ ਕਵਰ ਪਹਿਲਾਂ ਕੰਪਲੀਟ ਕਰ ਲਓ ਐਂਡ ਇਟਸ ਦਾ ਬੈਸਟ, ਇਟਸ ਅ ਸ਼ਾਰਟਕਟ ਟੂ ਐਕਚੁਅਲੀ ਗੈਟ ਦ ਪਰਮਾਨੈਂਟ ਰੈਜ਼ੀਡੈਂਸੀ। ਤਾਂ ਮੈਂ ਬਾਰ ਬਾਰ ਬਸ ਇੱਕੋ ਚੀਜ਼ ਕਹੂੰਗੀ ਕਿ ਇਹਨੂੰ ਪਲੀਜ਼ ਪਲੀਜ਼ ਥੋੜੀ ਇੰਪੋਰਟੈਂਸ ਦਿਓ, ਬਹੁਤ ਜ਼ਿਆਦਾ ਇੰਪੋਰਟੈਂਸ ਦਿਓ।
ਬਿਲਕੁਲ ਬਿਲਕੁਲ ਜੀ, ਔਰ ਅਸੀਂ ਵੀ ਜ਼ਰੂਰ ਆਪਣੇ ਦੋਸਤਾਂ ਨੂੰ ਦੱਸਣਾ ਚਾਹਾਂਗੇ ਕਿ ਜਿਵੇਂ ਸਮਿਤਾ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਖੁਦ ਨੂੰ ਵੀ ਇਹ ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ਇੱਕ ਦੋ ਵਾਰ ਜਿਹੜਾ ਟੈਸਟ ਦਿੰਨੇ ਆ ਔਰ ਉਸ ਤੋਂ ਬਾਅਦ ਅੱਕ ਜਾਂਦੇ, ਫਿਰ ਲੱਗਦਾ ਕਿ ਨਹੀਂ ਦੋ ਵਾਰ ਤਾਂ ਦੇ ਦਿੱਤਾ, ਤੀਸਰੀ ਵਾਰ ਫੇਰ ਦਿੱਤਾ, ਫਿਰ ਕਿਸੇ ਨਾ ਕਿਸੇ ਜਗ੍ਹਾ ਥੋੜੀ ਜਿਹੀ ਫਿਰ ਨਾਕਾਮਯਾਬੀ ਮਿਲੀ ਹਨਾ। ਪਰ ਉਹਦੇ ਲਈ ਤੁਹਾਨੂੰ ਜਿਹੜੀਆਂ ਸਟ੍ਰੈਟੇਜੀਜ਼ ਅਪਣਾਉਣੀਆਂ ਚਾਹੀਦੀਆਂ ਕਈ ਵਾਰ ਉਹ ਸਾਨੂੰ ਖੁਦ ਨੂੰ ਪਤਾ ਨਹੀਂ ਹੁੰਦੀਆਂ। ਸੋ ਇਸ ਸੰਬੰਧੀ ਜੇਕਰ ਤੁਸੀਂ ਜਾਣਕਾਰੀ ਜਿਹੜੀ ਹੈ ਜ਼ਿਆਦਾ ਖੁੱਲ ਕੇ ਲੈਣੀ ਚਾਹੁੰਦੇ ਹੋ, ਡਿਟੇਲ ਦੇ ਵਿੱਚ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਕੋਚਿੰਗ ਸੈਂਟਰ ਦੀ ਜਿਹੜੀ ਮਦਦ ਜ਼ਰੂਰ ਲੈ ਸਕਦੇ ਹੋ। ਸੋ ਲਕਸ਼ ਆਈਲਟਸ ਤੇ PTE ਕੋਚਿੰਗ ਸੈਂਟਰ ਜਿਹੜਾ ਉਹ ਇਹੋ ਜਿਹੀਆਂ ਸੁਵਿਧਾਵਾਂ ਤੁਹਾਨੂੰ ਪ੍ਰਦਾਨ ਕਰਦਾ। ਤੇ ਦੋਸਤੋ ਤੁਸੀਂ ਸਮਿਤਾ ਸ਼ਰਮਾ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਟਾਈਮ। ਸੋ 0404-527-518 ਇਹਨਾਂ ਦਾ ਨੰਬਰ ਹੈ, ਤੁਸੀਂ ਇਹਨਾਂ ਦੇ ਆਫਿਸ ਕਾਲ ਕਰ ਸਕਦੇ ਹੋ। ਸੋ ਅੱਜ ਦੀ ਇਸ ਗੱਲਬਾਤ ਦੇ ਲਈ ਔਰ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਤੁਸੀਂ ਆਈਲਸ ਤੇ PTE ਬਾਰੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ ਸਮਿਤਾ ਜੀ।
ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ, ਤੁਹਾਡਾ ਬਹੁਤ ਜ਼ਿਆਦਾ ਧੰਨਵਾਦ,
ਸ਼ੁਕਰੀਆ। ਸੋ ਦੋਸਤੋ, ਇਹ ਸੀ ਇੱਕ ਗੱਲਬਾਤ, ਇੱਕ ਜ਼ਰੂਰੀ ਗੱਲਬਾਤ ਆਈਲਸ ਤੇ PTE ਕੋਚਿੰਗ ਸੰਬੰਧੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਕਾਫੀ ਵਧੀਆਂ ਹੋਈਆਂ, ਪੁਆਇੰਟਸ ਵੱਧ ਗਏ ਆ, ਤੇ ਇਹ ਚਿੰਤਾਵਾਂ ਜਿਹੜੀਆਂ ਉਹ ਜ਼ਿਆਦਾ ਤੁਸੀਂ ਵਧਾਓ ਨਾ, ਬਲਕਿ ਤੁਸੀਂ ਤਿਆਰੀ ਕਰੋ ਆਪਣੀ ਔਰ ਆਪਣੇ ਆਪ ਨੂੰ ਇਸ ਤਰ੍ਹਾਂ ਪਲਾਨ ਕਰੋ
ਤਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਆ ਉਹ ਸੁਖਾਲਾ ਹੋਵੇ, ਤੁਹਾਡੇ ਲਈ ਪੀ ਆਰ ਲੈਣੀ ਜਿਹੜੀ ਆ ਉਹ ਸੌਖੀ ਹੋਵੇ। ਸੋ ਇਹ ਗੱਲਬਾਤ ਫਿਲਹਾਲ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਤੇ ਅਗਲੇ ਸਿਲਸਿਲੇ ਦੇ ਲਈ ਅਸੀਂ ਆਪਣੇ ਦੋਸਤਾਂ ਦੇ ਜਿਹੜੇ ਬਹੁਤ ਸਾਰੇ ਸੁਨੇਹੇ ਪਹੁੰਚੇ ਹੋਏ ਆ ਉਹ ਜ਼ਰੂਰ ਲਵਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਅਗਲੇ ਮਹਿਮਾਨ ਜਿਹੜੇ ਉਹ ਵੀ ਪਹੁੰਚ ਚੁੱਕੇ ਆ ਗੱਲਬਾਤ ਕਰਨ ਦੇ ਲਈ ਰੂਹ ਪੰਜਾਬ ਦੀ ਅਕੈਡਮੀ ਤੋਂ, ਰੂਹ ਪੰਜਾਬ ਦੀ ਭੰਗੜਾ ਅਕੈਡਮੀ ਮੈਲਬਨ ਤੋਂ ਸਾਡੇ ਤੱਕ ਪਹੁੰਚੇ ਹੋਏ ਆ ਜੀ ਮਨਜਿੰਦਰ ਸੈਣੀ ਹੋਰਾਂ ਦੀ ਟੀਮ, ਔਰ ਉਹਨਾਂ ਦੇ ਨਾਲ ਅਸੀਂ ਜ਼ਰੂਰ ਅੱਜ ਤੁਹਾਡੀ ਗੱਲਬਾਤ ਕਰਵਾਵਾਂਗੇ। ਫਿਲਹਾਲ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਸਾਡੇ ਤੱਕ ਪਹੁੰਚੇ ਆ, ਅਸੀਂ ਉਹ ਜ਼ਰੂਰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸ਼ਾਮਲ ਹੋਏ ਨੇ ਜੀ ਰਜਿੰਦਰ ਸਿੰਘ ਜੀ। ਸੋ ਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਜੀ ਮੈਂ ਰੇਡੀਓ ਸੁਣ ਰਿਹਾ ਆਪਣੇ ਬੇਟੇ ਦੇ ਨਾਲ, ਸਰਤਾਜ ਸਿੰਘ ਦੇ ਨਾਲ। ਬਹੁਤ ਸੋਹਣੀ ਫੋਟੋ, ਬੜੀ ਕਿਊਟ ਜੀ ਫੋਟੋ ਵੀ ਭੇਜੀ ਹੈ ਉਹਨਾਂ ਨੇ। ਕਹਿੰਦੇ ਯੂਜ਼ ਯੋਰ ਸਮਾਈਲ ਟੂ ਚੇਂਜ ਦਾ ਵਰਲਡ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ ਜੀ। ਇੱਕ ਮੁਸਕਰਾਹਟ ਹੀ ਜਿਹੜੀ ਹੈ ਨਾ, ਇੱਕ ਪਲ ਦੀ, ਇੱਕ ਸੈਕਿੰਡ ਦੀ ਜਿਹੜੀ ਮੁਸਕਰਾਹਟ ਹੈ ਉਹ ਸਾਡੀ ਦੁਨੀਆਂ ਜਿਹੜੀ ਉਹ ਬਦਲ ਕੇ ਰੱਖ ਦਿੰਦੀ ਆ। ਤੇ ਨਾਲ ਹੀ ਨਾਲ ਕਹਿੰਦੇ ਹੀ ਲਾਈਕ ਟੂ ਪਲੇ ਸੌਂਗ। ਸਿੱਧੂ ਮੂਸੇ ਵਾਲੇ ਦੀ ਆਵਾਜ਼ ਦੇ ਵਿੱਚ ਕੋਈ ਗੀਤ ਇਹਨਾਂ ਨੇ ਸੁਣਨਾ ਚਾਹਿਆ ਜੀ। ਤੇ ਅੱਛਾ ਫੋਟੋ ਜਿਹੜੀ ਕਹਿੰਦੇ ਮੇਰੇ ਭਤੀਜੇ ਦੀ ਆ ਤੇ ਗੀਤ ਜਿਹੜਾ ਇਹਨਾਂ ਨੇ ਸੁਣਨਾ ਚਾਹਿਆ ਤੇ ਸਿੱਧੂ ਮੂਸੇ ਵਾਲਾ ਦੀ ਆਵਾਜ਼। ਕੋਸ਼ਿਸ਼ ਕਰਦੇ ਹਾਂ ਜੇਕਰ ਇਹ ਗੀਤ ਸਾਨੂੰ ਮਿਲਦਾ ਤੇ ਸਰਬਜੀਤ ਭਾਜੀ ਨੂੰ ਕਹਿੰਦੇ ਹਾਂ ਜੀ ਇਹ ਗੀਤ ਤੁਹਾਨੂੰ ਜ਼ਰੂਰ ਸੁਣਾਉਣ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਦਲਜੀਤ ਸਿੰਘ ਢਿੱਲੋਹਰੀ ਸ਼ਾਮਲ ਹੋਏ ਨੇ ਜੀ, ਔਰ ਦਲਜੀਤ ਸਿੰਘ ਢਿੱਲੋਹਰਾ ਨੇ ਸਾਡੇ ਨਾਲ ਕਾਫੀ ਦੇਰ ਦੀ ਸਾਂਝ ਪਾਈ ਹੋਈ ਹੈ ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਭੇਜਿਆ। ਕਹਿੰਦੇ ਨਾ ਹੀ ਕਦ ਬੜਾ ਹੋਤਾ ਹੈ ਔਰ ਨਾ ਹੀ ਪਦ ਬੜਾ ਹੋਤਾ ਹੈ, ਬੜਾ ਵੋ ਹੋਤਾ ਹੈ ਜੋ ਮੁਸੀਬਤ ਮੇਂ ਇੱਕ ਦੂਸਰੇ ਕੇ ਲਈ ਹਮੇਸ਼ਾ ਖੜਾ ਹੋਤਾ ਹੈ। ਕਿਆ ਬਾਤ ਹੈ ਜੀ, ਸਤਿ ਸ੍ਰੀ ਅਕਾਲ ਵੀ ਬੁਲਾਈਏ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਸੋਹਣੇ ਵਿਚਾਰ ਔਰ ਤੁਹਾਡਾ ਤਜਰਬਾ ਬੋਲਦਾ ਜੀ ਇਹਨਾਂ ਵਿਚਾਰਾਂ ਦੇ ਵਿੱਚ। ਲੋ ਸਭ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਅੱਗੇ ਗੁਰਦੀਪ ਸਿੰਘ ਕਾਫੀ ਦੇਰ ਦੇ ਸਾਡੇ ਨਾਲ ਜੁੜੇ ਹੋਏ ਆ, ਸਮਾਂ ਬੜਾ ਲੇਟ ਲੱਗਿਆ ਤੇ ਤੁਹਾਡਾ ਜਿਹੜਾ ਚੁਟਕਲਾ ਹੈ ਕਿ ਛੋਟੀ ਜਿਹੀ ਕਹਾਣੀ ਹੈ ਇਹ ਮੈਂ ਜ਼ਰੂਰ ਸ਼ਾਮਲ ਕਰਾਂਗੀ ਗੁਰਦੀਪ ਸਿੰਘ ਜੀ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਬਹੁਤ ਕੁਝ ਭੇਜਿਆ ਹੋਇਆ ਤੇ ਫਿਲਹਾਲ ਜਿਹੜਾ ਸਮਾਂ ਨਾ ਇੱਕ ਗੀਤ ਦਾ ਵੀ ਹੋ ਰਿਹਾ। ਇਹ ਗੀਤ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਸੁਣਾਉਂਦੇ ਹਾਂ, ਗੀਤ ਤੁਸੀਂ ਸੁਣੋ ਤੇ ਆਪਾਂ ਅਗਲੇ ਮਹਿਮਾਨਾਂ ਦੇ ਨਾਲ ਤੇ ਤੁਹਾਡੇ ਸਾਰੇ ਸੁਨੇਹਿਆਂ ਦੇ ਨਾਲ ਵਾਪਸ ਆਉਂਦੇ ਹਾਂ ਬਹੁਤ ਜਲਦੀ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਇੰਜੋਏ ਕਰੋ ਇਹ ਗੀਤ, ਆਉਂਦੇ ਹਾਂ ਜੀ ਵਾਪਸ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜਾਗ ਕੇ ਬਿਤਾਈਆਂ ਕੋਈ ਹਿਸਾਬ ਨਹੀਂ, ਅੱਖਾਂ ਖੁੱਲੀਆਂ ਵੀ ਲੈਣ ਤੇਰੇ ਖਾਬ ਨਹੀਂ, ਚਾਂਦੀ ਵਾਰ ਦਾ ਲਿਖਾ ਜਾ ਮੁਖ ਸੋਹਣੀਏ, ਤੇਰੇ ਸਾਹਾਂ ਵਾਲੇ ਮੁੱਕ ਚੱਲੇ ਆਬ ਨਹੀਂ, ਚਾਂਦੀ ਵਾਰ ਦਾ ਲਿਖਾ ਜਾ ਮੁਖ ਸੋਹਣੀਏ, ਤੇਰੇ ਸਾਹਾਂ ਵਾਲੇ ਮੁੱਕ ਚੱਲੇ ਆਬ ਨਹੀਂ, ਤੇਰੀ ਨੀਲੀ ਅੱਖਾਂ ਵਾਲੀ ਗਹਿਰਾਈ ਨੀ ਦੇਖ ਕਿੱਥੋਂ ਤੱਕ ਮੈਨੂੰ ਲੈ ਆਈ ਨੀ, ਸਿੱਧੂ ਜ਼ਿੱਦ ਸਾਹਾਂ ਨਾਲ ਕਰੀ ਬੈਠਾ ਏ ਮੌਤ ਮੁਖ ਤੇਰਾ ਦੇਖੇ ਬਿਨਾ ਆਈ ਨੀ ਚਾਹੁੰਦੇ ਆਸ਼ਿਕ ਦਾ ਮਾਣ ਜਾਤ ਰੱਖ ਲੈ ਚਾਹੁੰਦੇ ਆਸ਼ਿਕ ਦਾ ਮਾਣ ਜਾਤ ਰੱਖ ਲੈ ਦਿਲ ਤੋੜ ਦੇ ਜਾ ਦੇ ਦੇ ਤੂੰ ਜਵਾਬ ਨੀ ਜਾਂਦੀ ਵਾਰ ਦਾ ਦਿਖਾ ਜਾ ਮੁਖ ਸੋਹਣੀਏ ਤੇਰੇ ਸਾਹਾਂ ਵਾਲੇ ਮੁੱਕ ਚੱਲੇ ਆਪ ਨੀ ਜਾਂਦੀ ਨੈਣਾ ਦੇ ਵਣ ਚ ਸਾਨੂੰ ਯਥਰੇ ਆਪ ਗਈਆਂ ਕਿੱਥੇ ਸੋਹਣੀਏ ਤੂੰ ਗੁੰਮਣੀ ਮਰ ਚੜਦੀ ਬਰੇਸ ਸ਼ਿਵ ਵਾਂਗੂਰੀ ਤਾਰੇ ਬਣੀ ਅਸਮਾਨ ਲੈਣਾ ਚੁੰਮਣੀ ਮੌਤ ਬਣ ਕੇ ਪਰੌਣੀ ਮੂਰੇ ਬੈਠੀ ਐ ਮੌਤ ਬਣ ਕੇ ਪਰੌਣੀ ਮੂਰੇ ਬੈਠੀ ਐ ਕਾਰੇ ਕੀਤੇ ਤੇਰੇ ਐਸੇ ਸ਼ਬਾਬ ਨੀ ਜਾਂਦੀ ਵਾਰ ਦਾ ਦਿਖਾ ਜਾ ਮੁਖ ਸੋਹਣੀਏ ਤੇਰੇ ਸਾਹਾਂ ਵਾਲੇ ਮੁੱਕ ਚੱਲੇ ਆਪ ਨੀ ਤੈਨੂੰ ਫਰਕ ਨੀ ਪੈਣਾ ਮੇਰੇ ਜਾਣਨਾ ਨੀ ਤੂੰ ਖਾਸਾ ਚ ਕਿਹੜੀ ਤੇ ਮੈਂ ਹਾਂ ਨੀ ਦਿਲ ਮੰਨਦਾ ਨੀ ਚਾਹੁੰਦਾ ਤੇਰਾ ਸਜਦਾ ਦੇਣਾ ਚਾਹੁੰਦਾ ਤੈਨੂੰ ਆਖ ਦੀ ਸਲਾਮ ਨਹੀਂ ਦੇਣਾ ਸੋਚ ਲਈ ਕਿ ਮੈਂ ਨੀ ਕੁਝ ਖੱਟਿਆ ਦੇਣਾ ਸੋਚ ਲਈ ਕਿ ਮੈਂ ਨੀ ਕੁਝ ਖੱਟਿਆ ਇੱਕ ਤਰਫੀ ਦਾ ਲੈ ਗਿਆ ਕਿਤਾਬ ਨੀ ਜਾਂਦੀ ਵਾਰ ਦਾ ਦੇਖਾ ਜਾ ਮੁੱਖ
ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਕਾਫੀ ਦੇਰ ਦੇ ਸ਼ਾਮਲ ਹੋ ਚੁੱਕੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਸੁਨੇਹੇ ਉਹ ਲੈਣੇ ਵੈਸੇ ਗੁਰਦੀਪ ਸਿੰਘ ਹੋਰਾਂ ਦਾ ਜਿਹੜਾ ਸੁਨੇਹਾ ਸੀਗਾ ਉਹ ਅਸੀਂ ਸ਼ਾਮਲ ਕੀਤਾ ਸੀਗਾ ਪਰ ਸਮਾਂ ਇੱਕ ਗੀਤ ਸੁਣਾਉਣ ਦਾ ਵੀ ਸੀ ਕਿਉਂਕਿ ਗੱਲਾਂ ਬਾਤਾਂ ਜਦੋਂ ਜ਼ਿਆਦਾ ਹੋ ਜਾਂਦੀਆਂ ਨਾ ਤੇ ਗੀਤ ਸੁਣਾਉਣਾ ਵੀ ਜ਼ਰੂਰੀ ਹੋ ਜਾਂਦਾ ਗੀਤ ਸੰਗੀਤ ਜਿਹੜਾ ਉਹ ਪ੍ਰੋਗਰਾਮ ਦਾ ਇੱਕ ਟੁੱਟ ਹਿੱਸਾ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਗੀਤ ਜ਼ਰੂਰ ਇੰਜੋਏ ਕੀਤਾ ਹੋਣਾ ਸਤਿ ਸ਼੍ਰੀ ਅਕਾਲ ਗੁਰਦੀਪ ਸਿੰਘ ਹੋਰਾਂ ਨੇ ਸਾਰਿਆਂ ਨੂੰ ਬੁਲਾਈ ਸੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੇ ਇਹਨਾਂ ਨੇ ਨਾ ਮੈਨੂੰ ਲੱਗਦਾ ਕਿ ਇੱਕ ਵਿਅੰਗ ਹੀ ਭੇਜਿਆ ਜਿਵੇਂ ਨਸ਼ਿਆਂ ਦੇ ਉੱਤੇ ਬਹੁਤ ਦਿਨਾਂ ਤੋਂ ਕਾਫੀ ਵੱਡੀ ਜਿਹੜੀ ਇੱਕ ਬਹਿਸ ਆ ਉਹ ਚੱਲ ਰਹੀ ਹੈ ਹਨਾ ਔਰ ਜਿਸ ਤਰ੍ਹਾਂ ਦੇ ਬਿਆਨ ਸੀਐਮ ਸਾਹਿਬ ਦੇ ਆ ਰਹੇ ਨੇ ਪੰਜਾਬ ਤੋਂ ਉਹ ਬਿਆਨ ਕਿਤੇ ਨਾ ਕਿਤੇ ਸ਼ੱਕੀ ਵੀ ਦਿਖਾਈ ਦਿੰਦੇ ਆ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਉਹ ਵੀ ਹਨਾ ਤੇ ਉਸ ਸਾਰੇ ਸੰਦਰਭ ਦੇ ਵਿੱਚ ਬਹੁਤ ਸਾਰੇ ਜਿਹੜੇ ਵਾਕੇ ਆ ਉਹ ਲਿਖੇ ਜਾ ਰਹੇ ਆ ਬਹੁਤ ਸਾਰੇ ਵਿਅੰਗ ਲਿਖੇ ਜਾ ਰਹੇ ਆ ਸੋ ਇੱਕ ਵਿਅੰਗ ਹੀ ਮੈਨੂੰ ਲੱਗਦਾ ਗੁਰਦੀਪ ਸਿੰਘ ਹੋਰਾਂ ਨੇ ਸਾਨੂੰ ਭੇਜਿਆ ਉਹ ਅਸੀਂ ਸਾਂਝਾ ਕਰਦੇ ਹਾਂ ਕਹਿੰਦੇ ਇੱਕ ਵਾਰ ਇੱਕ ਭਾਲੂ ਸਿਗਰਟ ਪੀ ਰਿਹਾ ਸੀ ਹਨਾ ਤੇ ਕਹਿੰਦੇ ਇੱਕ ਬਾਂਦਰ ਉਸਦੇ ਕੋਲ ਆ ਕੇ ਕਹਿੰਦਾ ਵੀਰ ਜੀ ਛੱਡ ਦਿਓ ਨਸ਼ੇ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਆਓ ਮੇਰੇ ਨਾਲ ਦੇਖੋ ਜੰਗਲ ਕਿੰਨਾ ਖੂਬਸੂਰਤ ਹੈ ਭਾਲੂ ਕਹਿੰਦੇ ਉਸਦੇ ਨਾਲ ਤੁਰ ਪਿਆ ਥੋੜਾ ਅੱਗੇ ਗਏ ਤਾਂ ਇੱਕ ਕੁੱਤਾ ਕਹਿੰਦੇ ਜਰਦਾ ਲਾ ਰਿਹਾ ਸੀ ਬਾਂਦਰ ਫਿਰ ਬੋਲਿਆ ਵੀਰ ਜੀ ਛੱਡ ਦਿਓ ਨਸ਼ੇ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਆਓ ਮੇਰੇ ਨਾਲ ਦੇਖੋ ਜੰਗਲ ਕਿੰਨਾ ਖੂਬਸੂਰਤ ਹੈ ਤੇ ਕਹਿੰਦੇ ਕੁੱਤਾ ਵੀ ਬਾਂਦਰ ਦੇ ਨਾਲ ਤੁਰ ਪਿਆ ਥੋੜਾ ਜਿਹਾ ਕਹਿੰਦੇ ਹੋਰ ਅੱਗੇ ਗਏ ਤਾਂ ਇੱਕ ਸ਼ੇਰ ਕਹਿੰਦੇ ਪੈਗ ਲਾਉਣ ਦੀ ਤਿਆਰੀ ਕਰ ਰਿਹਾ ਹੁੰਦਾ ਬਾਂਦਰ ਫਿਰ ਬੋਲਿਆ ਵੀਰ ਜੀ ਛੱਡ ਦਿਓ ਨਸ਼ੇ ਨਸ਼ਿਆਂ 'ਚ ਕੁਛ ਨਹੀਂ ਰੱਖਿਆ ਆਓ ਮੇਰੇ ਨਾਲ ਦੇਖੋ ਜੰਗਲ ਕਿੰਨਾ ਖੂਬਸੂਰਤ ਹੈ ਤੇ ਕਹਿੰਦੇ ਜੀ ਸ਼ੇਰ ਨੇ ਗਲਾਸ ਰੱਖਿਆ ਤੇ ਦੋ ਤਿੰਨ ਚਪੇੜਾਂ ਬਾਂਦਰ ਦੇ ਕੰਨਾਂ ਤੇ ਮਾਰੀਆਂ। ਭਾਲੂ ਕਹਿੰਦਾ ਯਾਰ ਕਿਉਂ ਮਾਰਿਆ ਵਿਚਾਰੇ ਨੂੰ, ਇੰਨੀ ਵਧੀਆ ਸੋਚ ਦਾ ਬੰਦਾ ਇਹ ਬਾਂਦਰ। ਤੇ ਸ਼ੇਰ ਕਹਿੰਦੇ ਪਤਾ ਕੀ ਕਹਿੰਦਾ ਅੱਗਿਓ, ਕਹਿੰਦਾ ਇਹ ਕਹਿੰਦੇ ਸਾਲਾ ਰੋਜ਼ ਹੀ ਭੰਗ ਪੀ ਕੇ ਏਦਾਂ ਹੀ ਸਾਰੀ ਰਾਤ ਲੋਕਾਂ ਨੂੰ ਜੰਗਲ ਚ ਘੁਮਾਉਂਦਾ ਰਹਿੰਦਾ। ਤੇ ਕਹਿੰਦੇ ਸੋ ਉਹਨਾਂ ਨੇ ਕਿਹਾ ਜੀ ਕਿ ਇਹੀ ਹਾਲ ਜਿਹੜਾ ਜੀ ਅੱਜ ਦੇ ਜਿਹੜੇ ਸਾਡੇ ਰਾਜਨੀਤੀਵਾਨ ਨੇ ਜਾਂ ਸਿਆਸਤਦਾਨ ਨੇ, ਉਹਨਾਂ ਨੇ ਤਾਂ ਵੈਸੇ ਨਾਮ ਸੁਖਬੀਰ ਤੇ ਕੈਪਟਨ ਦਾ ਲਿਖਿਆ। ਸੋ ਕਹਿੰਦੇ ਇਹ ਵੀ ਟਾਈਟ ਹੋ ਕੇ ਡੋਕ ਟੈਸਟ ਦਾ ਇੱਕ ਤਰ੍ਹਾਂ ਕਹਿੰਦੇ ਪਖਾਂਡੀ ਕਰਦੇ ਆ। ਸੋ ਬਿਲਕੁਲ ਜੀ, ਜਿਹੜਾ ਵਿਅੰਗ ਹੈ ਬੜਾ ਢੁਕਵਾਂ। ਸੋ ਗੁਰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸ ਵਿਅੰਗ ਦੇ ਲਈ, ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਵੀ। ਤੇ ਇਹਦੇ ਨਾਲ ਹੀ ਸਾਡੇ ਨਾਲ ਰੁਪਿੰਦਰਜੀਤ ਸ਼ਾਮਲ ਹੋਏ ਹੋਏ ਨੇ ਕਾਫੀ ਦੇਰ ਦੇ ਪ੍ਰੋਗਰਾਮ ਦੇ ਵਿੱਚ, ਜਿਹੜੇ ਕਿ ਇਟਲੀ ਤੋਂ ਸਾਨੂੰ ਸੁਣ ਰਹੇ। ਕਿਆ ਬਾਤ ਹੈ ਰੁਪਿੰਦਰਜੀਤ, ਤੁਸੀਂ ਪਹਿਲੀ ਵਾਰ ਮੈਨੂੰ ਲੱਗਦਾ ਕਿ ਆਪਣਾ ਸੁਨੇਹਾ ਭੇਜਿਆ, ਪਰ ਤੁਸੀਂ ਸਾਨੂੰ ਇਟਲੀ ਤੋਂ ਸੁਣਦੇ ਹੋ ਔਰ ਸਾਨੂੰ ਬਹੁਤ ਚੰਗਾ ਲੱਗਦਾ ਜੀ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਔਰ ਆਉਣਾ ਕੀਤਾ। ਸੋ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਅੱਗੇ ਸਾਡੇ ਨਾਲ ਸੁਖਰਾਜ ਸਿੰਘ ਹੋਰੀ ਕਾਫੀ ਦੇਰ ਦੇ ਜੁੜੇ ਹੋਏ ਆ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਿੰਟੂ ਬਰਾੜ, ਭੈਣਾ ਮਰਦੀਪ, ਸਰੋਤਿਆਂ ਨੂੰ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਤੇ ਇੰਸਫੋਲ ਜੰਨਤ ਦਾ ਕਹਿੰਦੇ ਦੂਜਾ ਨਾਮ ਹੈ। ਤੇ ਬਾਕੀ ਕਹਿੰਦੇ ਜੀ ਬਵਿੰਡਾ ਚ ਵੀ ਮੀਂਹ ਬਹੁਤ ਪੈਂਦਾ, ਰਿਕਾਰਡ ਤੋੜ ਉੱਥੇ ਮੀਂਹ ਪੈਂਦਾ ਜੀ। ਸੋ ਧੰਨਵਾਦ ਸੁਖਰਾਜ ਜੀ, ਮੈਨੂੰ ਲੱਗਦਾ ਕਿ ਤੁਸੀਂ ਜਿਹੜੇ ਇਲਾਕੇ ਦੀ ਅਸੀਂ ਗੱਲ ਕੀਤੀ ਹੈ ਮਿੰਟੂ ਬਰਾੜ ਹੋਰਾਂ ਦੇ ਨਾਲ ਖਬਰਾਂ ਦੇ ਸਿਲਸਿਲੇ ਚ, ਉਸੇ ਬਾਰੇ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ, ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਬਹੁਤ ਸੋਹਣਾ ਜਿਹਾ ਅੱਜ ਵਿਚਾਰ ਭੇਜਿਆ ਸੀਗਾ, ਲੇਟ ਹੋ ਗਈ ਆ ਜਗਤਾਰ ਭਾਜੀ, ਇਹਦੇ ਲਈ ਮਾਫ਼ੀ ਚਾਹਾਂਗੇ। ਵਿਚਾਰ ਮੈਂ ਤੁਹਾਡਾ ਜ਼ਰੂਰ ਸਾਂਝਾ ਕਰਦੀ ਹਾਂ। ਕਹਿੰਦੇ ਕਾਮਯਾਬ ਜ਼ਿੰਦਗੀ ਚ ਹੌਸਲਾ ਅਫਜ਼ਾਈ ਤੇ ਆਲੋਚਨਾ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਇੱਕ ਫੁੱਲ ਨੂੰ ਮਹਿਕਣ ਲਈ ਸੂਰਜ ਤੇ ਮੀਂਹ ਦੀ ਲੋੜ ਹੁੰਦੀ ਹੈ। ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਔਰ ਤੁਹਾਡੇ ਤਜਰਬੇ ਦੇ ਵਿੱਚੋਂ ਨਿਕਲੇ ਹੋਏ ਇਹ ਜਿਹੜੇ ਵਿਚਾਰ ਹੈ ਵਾਕਈ ਬਹੁਤ ਮਹੱਤਵ ਰੱਖਦੇ ਆ। ਤੇ ਅੱਗੇ ਰੁਪਿੰਦਰ ਸਿੰਘ ਗਿੱਲ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਅਮਰਦੀਪ ਜੀ ਤੇ ਬਰਾੜ ਸਾਹਿਬ ਨੂੰ, ਕਹਿੰਦੇ ਬਰਾੜ ਸਾਹਿਬ ਤਾਂ ਜਾ ਚੁੱਕੇ ਪਰ ਤੁਹਾਡੀ ਸਤਿ ਸ੍ਰੀ ਅਕਾਲ ਜ਼ਰੂਰ ਪਹੁੰਚ ਜੂਗੀ ਉਹਨਾਂ ਤੱਕ। ਤੇ ਬਾਕੀ ਸਰੋਤਿਆਂ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਮਾਫ਼ੀ ਚਾਹਾਂਗੇ ਜੀ, ਕੁਲਦੀਪ ਕੌਰ ਸਾਡੇ ਨਾਲ ਜੁੜੇ ਹੋਏ ਆ ਕਾਫੀ ਦੇਰ ਦੇ ਜੀ, ਉਹਨਾਂ ਨੇ ਸਾਂਝ ਪਾਈ ਹੋਈ ਹੈ, ਥੋੜੀ ਜਿਹੀ ਰੁਕਾਵਟ ਜਿਹੜੀ ਆਈ ਹੈ ਉਹਦੇ ਲਈ ਮੈਂ ਮਾਫ਼ੀ ਚਾਹਾਂਗੀ। ਤੇ ਇਹਨਾਂ ਨੇ ਬਹੁਤ ਸੋਹਣੇ ਪਹਿਲਾਂ ਤਾਂ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ, ਉਹ ਵਿਚਾਰ ਵੀ ਮੈਂ ਜ਼ਰੂਰ ਤੁਹਾਡੇ ਅੱਗੇ ਰੱਖਦੀ ਹਾਂ। ਤੇ ਪਹਿਲਾਂ ਤਾਂ ਫਤਿਹ ਬੁਲਾ ਰਹੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਹੀ ਪਰਿਵਾਰ ਨੂੰ ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ, ਅਰਦਾਸ ਕਰਦੇ ਹਾਂ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਕਹਿੰਦੇ। ਤੇ ਬ੍ਰਿਸਬੇਨ ਵਾਲਿਆਂ ਲਈ ਕਹਿੰਦੇ ਬੇਨਤੀ ਕਰਨਾ ਕਿ ਪੰਜਾਬੀ ਅਖਬਾਰ ਲਈ ਵੱਧ ਚੜ੍ਹ ਕੇ ਸਹਿਯੋਗ ਕਰਨ ਜੀ, ਲੋਗਨ ਗੁਰਦੁਆਰਾ ਸਾਹਿਬ ਚ ਅਖਬਾਰ ਉਪਲਬਧ ਹੈ। ਧੰਨਵਾਦ ਬਹੁਤ ਬਹੁਤ ਕੁਲਦੀਪ ਤੁਹਾਡਾ, ਔਰ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਆਪਣਾ ਜਿਹੜਾ ਸਹਿਯੋਗ ਆ ਉਹ ਦਿੰਦੇ ਹੋ, ਹਰਮਨ ਰੇਡੀਓ ਪਰਿਵਾਰ ਦੇ ਇੱਕ ਮੈਂਬਰ ਵੀ ਹੋ। ਤੇ ਤੁਹਾਡੇ ਲਈ ਅਸੀਂ ਸਾਰੇ ਹੀ ਹਮੇਸ਼ਾ ਇਹ ਦੁਆ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸੁੱਖ ਤੇ ਖੁਸ਼ੀਆਂ ਖੇੜੇ ਮਾਣਦੇ ਰਹੋ। ਬਹੁਤ ਸੋਹਣਾ ਇੱਕ ਵਿਚਾਰ ਭੇਜਿਆ, ਕਹਿੰਦੇ ਵੈਸੇ ਕਵਿਤਾ ਦੇ ਰੂਪ ਦੇ ਵਿੱਚ ਆ, ਕਹਿੰਦੇ ਸੁਣ ਵੇ ਚੰਦਨ ਜਿਹਾ ਸਾਈਆਂ, ਤੂੰ ਕਿੰਨਿਆਂ ਦੀ ਝੋਲੀ ਖੁਸ਼ਬੂਈਆਂ ਪਾਈਆਂ, ਮੈਂ ਨਿੱਤ ਤੇਰੀ ਠੰਡਕ ਨੂੰ ਮਾਣਾ, ਪਰ ਖੁਸ਼ਬੂ ਤੱਕ ਮੈਂ ਪਹੁੰਚ ਨਾ ਪਾਵਾਂ, ਜਨਮਾਂ ਤੋਂ ਮੈਂ ਬਾਂਸ ਦੇ ਵਰਗਾ, ਤੇਰੇ ਮੇਰੇ ਵਿੱਚ ਮੇਰੀ ਮੈਂ ਦਾ ਪਰਦਾ, ਉੱਚਾ ਲੰਬਾ ਅਸਮਾਨ ਨੂੰ ਛੂਹਾਂ, ਜੜਾਂ ਮੇਰੀਆਂ ਵਾਂਗਰ ਖੂਹਾਂ, ਜਿਨ੍ਹਾਂ ਨੂੰ ਤੂੰ ਬਖਸ਼ੇ ਖੁਸ਼ਬੂ, ਉਹ ਕੌਣ ਨੇ, ਉਹ ਕੌਣ ਨੇ ਰੂਹਾਂ, ਮੈਨੂੰ ਵੀ ਉਹਨਾਂ ਦੇ ਘਰ ਵੱਲ ਸੁੱਟ ਦੇ, ਵੇਖਣਾ ਚਾਹਵਾਂ ਮੈਂ ਉਹ ਘਰ ਦੀਆਂ ਜੂਹਾਂ, ਵੇਖਣਾ ਚਾਹਵਾਂ ਮੈਂ ਉਹ ਘਰ ਦੀਆਂ ਜੂਹਾਂ। ਤੇ ਇੱਕ ਵਿਚਾਰ ਜਿਹੜਾ ਉਹ ਕਹਿੰਦੇ ਜੀ, ਇੱਕ ਪਾਪ ਜਿਸ ਦੀ ਕੋਈ ਮੁਆਫ਼ੀ ਨਹੀਂ, ਕਿ ਜਦ ਤੂੰ ਖੁਸ਼ ਹੋ ਸਕਦਾ ਸੀ ਹੋਇਆ ਹੀ ਨਹੀਂ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਡੂੰਘੀਆਂ ਗੱਲਾਂ ਕੁਲਦੀਪ, ਔਰ ਬਹੁਤ ਸੋਹਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਤੁਹਾਡੀ ਸਾਂਝ ਦੇ ਲਈ, ਤੁਹਾਡੇ ਸਹਿਯੋਗ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਗੱਲਬਾਤ ਜਿਹੜੀ ਅਸੀਂ ਕਰਨੀ ਆ ਰੂਹ ਪੰਜਾਬ ਦੀ, ਭੰਗੜਾ ਅਕੈਡਮੀ ਮੈਲਬਰਨ ਤੋਂ ਸਾਡੇ ਨਾਲ ਮਨਜਿੰਦਰ ਸੈਣੀ ਤੇ ਉਹਨਾਂ ਦੀ ਜਿਹੜੀ ਟੀਮ ਹੈ ਇਸ ਵੇਲੇ ਸਟੂਡੀਓ ਦੇ ਵਿੱਚ ਪਹੁੰਚੀ ਹੋਈ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੀਆਂ ਮੈਲਟਨ ਦੀਆਂ, ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੀਆਂ ਨੇ ਔਰ ਕਦੋਂ ਹੋਣੀਆਂ ਨੇ, ਕੀ ਉਹਦੇ ਵਿੱਚ ਲੈ ਕੇ ਆ ਰਹੇ ਨੇ ਇਹ ਸਾਰੇ ਰੂਹ ਪੰਜਾਬੀ ਭੰਗੜਾ ਅਕੈਡਮੀ ਵਾਲੇ, ਉਹਦੇ ਬਾਬਤ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਆਪਣੇ ਉਹਨਾਂ ਦੋਵਾਂ ਮਹਿਮਾਨਾਂ ਦੇ ਨਾਲ।
Thank you. ਸ਼ਰੀਰ ਦੀਆਂ ਜਾਖੀ ਦੇ ਕਸ਼ਮੀਰ ਦੀਆਂ ਮਿਰਦੇ ਦੇ ਜੰਡ ਕਰੀਰ ਦੀਆਂ ਜਾਖੀ ਦੇ ਕਸ਼ਮੀਰ ਦੀਆਂ ਰਾਂਝੇ ਤੇ ਪੈ ਗਈ ਭੀੜ ਦੀਆਂ ਜਾਂ ਕਿਸੇ ਚੂਚਕ ਜੱਟ ਉਮੀਦ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਸਣਾ ਜਾਹੀ ਦੀਆਂ ਇੱਕ ਤਾਰੇ ਵਾਲਿਆ ਬਾਬਾ ਸਣਾ ਜਾਹੀ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸਣਾ ਜਾਹੀ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸਣਾ ਜਾਹੀ ਦੀਆਂ
ਜੀ ਦੋਸਤੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਹੁਣੇ ਹੁਣੇ ਜਿਹੜਾ ਗੀਤ ਸੁਣਿਆ ਇੱਕ ਤਾਰੇ ਵਾਲੇ ਬਾਬਾ ਦੋ ਤੁਕਾਂ ਸੁਣਾ ਦਾ ਹੀਰ ਦੀਆਂ ਰਣਜੀਤ ਬਾਵਾ ਦੀ ਆਵਾਜ਼ ਚ ਬਾਟਮਾਲ ਗੀਤ ਔਰ ਮੈਨੂੰ ਲੱਗਦਾ ਕਿ ਪਸੰਦ ਤੁਹਾਨੂੰ ਵੀ ਜ਼ਰੂਰ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਹੁਣ ਅਸੀਂ ਫੇਰ ਲਹਿਰਾਂ ਬਹਿਰਾਂ ਲਾਉਣੀ ਆ ਕਿਉਂਕਿ ਇਸ ਵੇਲੇ ਰੂਹ ਪੰਜਾਬ ਦੀ ਭੰਗੜਾ ਤੇ ਗਿੱਧਾ ਅਕੈਡਮੀ ਮੈਲਬਨ ਤੋਂ ਸਾਡੇ ਨਾਲ ਦੋ ਮਹਿਮਾਨ ਇਸ ਵੇਲੇ ਸ਼ਾਮਲ ਹੋ ਰਹੇ ਨੇ ਗੱਲਬਾਤ ਦੇ ਵਿੱਚ ਪ੍ਰੋਗਰਾਮ ਦੌਰਾਨ ਅਸੀਂ ਉਹਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਮਨਜਿੰਦਰ ਸਿੰਘ ਜੀ ਸਾਡੇ ਦਰਮਿਆਨ ਨੇ ਤੇ ਦੁਪਿੰਦਰ ਕੌਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਟੀਮ ਦੇ ਮੈਂਬਰ ਦੁਪਿੰਦਰ ਕੌਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਇੱਕ ਵਾਰ ਫੇਰ ਨਿੱਗੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਮਨਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਵੀ ਰੂਹ ਪੰਜਾਬ ਦੀ ਭੰਗੜਾ ਗਿੱਧਾ ਅਕੈਡਮੀ ਜਿਹੜੀ ਆ, ਵੈਸੇ ਐਡੀਲੇਡ ਬੇਸਡ ਸੀ, ਉਸ ਤੋਂ ਬਾਅਦ ਨਹੀਂ ਸਿਡਨੀ ਬੇਸਡ ਸੀ, ਸਿਡਨੀ ਤੋਂ ਬਾਅਦ ਫਿਰ ਐਡੀਲੇਡ ਤੋਂ ਬਾਅਦ ਹੁਣ ਮੈਲਬਨ ਦੇ ਵਿੱਚ ਤੁਸੀਂ ਵਾਹਵਾ ਲਹਿਰਾਂ ਬਹਿਰਾਂ ਜਿਹੜੀਆਂ ਉਹ ਲਗਾ ਰੱਖੀਆਂ। ਤੇ ਮੈਲਬਨ ਦੇ ਵਿੱਚ ਕਦੋਂ ਤੁਸੀਂ ਸ਼ੁਰੂਆਤ ਕੀਤੀ ਇਸ ਅਕੈਡਮੀ ਦੀ, ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੀਆਂ ਵੀ ਤੁਸੀਂ ਲਾਉਣ ਜਾ ਰਹੇ ਹੋ, ਉਹਦੇ ਬਾਬਤ ਵੀ ਜ਼ਰੂਰ ਗੱਲਬਾਤ ਕਰਾਂਗੇ, ਪਰ ਪਹਿਲਾਂ ਆਪਣੀ ਅਕੈਡਮੀ ਦੇ ਬਾਰੇ ਥੋੜਾ ਜਿਹਾ ਜ਼ਿਕਰ ਕਰੋ।
ਰੂਹ ਪੰਜਾਬ ਦੀ ਅਕੈਡਮੀ ਸਭ ਨੂੰ ਪਹਿਲੀ ਵਾਰ ਸਿਡਨੀ ਵਿੱਚ ਖੋਲੀ ਗਈ ਸੀ 2009 ਵਿੱਚ
ਜੀ,
ਤੇ ਉਸ ਤੋਂ ਬਾਅਦ 2015 ਵਿੱਚ ਖੋਲੀ ਗਈ ਐਡਲਡ ਸ਼ਹਿਰ ਵਿੱਚ, 2014 ਵਿੱਚ ਖੋਲੀ ਗਈ ਔਰ 2016 ਵਿੱਚ ਮੈਲਬਰਨ ਸ਼ਹਿਰ ਵਿੱਚ, ਮੈਲਬਰਨ ਦੇ ਤਿੰਨ ਇਲਾਕਿਆਂ ਵਿੱਚ ਕਰੇਗੀਬਨ, ਮੈਲਟਨ ਏਰੀਆ ਔਰ ਵਿੰਡਮ ਏਰੀਆ, ਇਨ੍ਹਾਂ ਤਿੰਨਾਂ ਇਲਾਕਿਆਂ ਵਿੱਚ ਖੋਲੀ ਗਈ। ਰੂਹ ਪੰਜਾਬ ਦੀ ਅਕੈਡਮੀ ਪੰਜਾਬੀ ਔਜ਼ੀ ਪੰਜਾਬੀ ਬੱਚਿਆਂ ਨੂੰ ਭੰਗੜਾ ਔਰ ਗਿੱਧਾ ਸਿਖਾਉਂਦੀ ਹੈ ਜੀ, ਔਰ ਅਸੀਂ 10 ਬੱਚਿਆਂ ਤੋਂ ਸ਼ੁਰੂ ਹੋਏ ਸੀ ਸਿਡਨੀ ਵਿੱਚ, ਤੇ ਇਸ ਵਕਤ 300 ਪਲੱਸ ਬੱਚੇ ਅਕੈਡਮੀ ਵਿੱਚ ਸਿੱਖ ਰਹੇ ਨੇ ਔਰ ਸਾਡੀ ਐਡਲਡ ਕੰਸਰਨ ਵਿੱਚ ਵੀ, ਐਡਲਡ ਯੂਨਿਟ ਵਿੱਚ ਵੀ 150 ਪਲੱਸ ਬੱਚਾ ਸਿੱਖ ਰਿਹਾ, ਤੇ ਅਸੀਂ ਇਸ ਮੈਲਬਰਨ ਇਲਾਕਿਆਂ ਵਿੱਚ ਨੀਅਰਲੀ 80 ਪਲੱਸ ਬੱਚੇ ਭੰਗੜਾ ਤੇ ਗਿੱਧਾ ਸਿੱਖ ਰਹੇ ਨੇ ਅਕੈਡਮੀ ਵਿੱਚ
ਜੀ। ਸੋ ਮਨਜਿੰਦਰ ਜੀ, ਬੜਾ ਥੋੜਾ ਜਿਹਾ ਸਮਾਂ ਹੋਇਆ ਮੈਨੂੰ ਲੱਗਦਾ ਮੈਲਬਰਨ ਦੇ ਵਿੱਚ, ਔਰ ਤਿੰਨ ਬ੍ਰਾਂਚਿਸ ਤੁਸੀਂ ਜਿਵੇਂ ਦੱਸਿਆ ਕਿ ਵਿੰਡਮ ਦੇ ਵਿੱਚ, ਮੈਲਟਨ ਦੇ ਵਿੱਚ ਤੇ ਕ੍ਰੇਗੀਬਰਨ ਦੇ ਵਿੱਚ ਤੁਹਾਡੀਆਂ ਸਟਾਰਟ ਹੋ ਚੁੱਕੀਆਂ ਆਲਰੇਡੀ, ਹੈ ਨਾ? ਤੇ ਕਿੱਦਾਂ ਦਾ ਜਿਹੜਾ ਸਹਿਯੋਗ ਆ ਉਹ ਭਾਈਚਾਰੇ ਦੇ ਵੱਲੋਂ ਮਿਲਿਆ ਤੁਹਾਨੂੰ?
ਭਾਈਚਾਰੇ ਵੱਲ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ, ਜਿੰਨਾ ਅਸੀਂ, ਕਿਉਂਕਿ ਸਾਡੀ ਟੀਮ ਸਾਨੂੰ ਹਜੇ ਅਸੀਂ ਬਹੁਤ ਛੋਟੇ ਪੱਧਰ ਤੇ ਕਰ ਰਹੇ ਹਾਂ, ਕਿਉਂਕਿ ਹਰ ਜਿਹੜੀ ਯੂਨਿਟ ਸਾਡੀ ਕ੍ਰੇਗੀਬਨ ਅਕੈਡਮੀ ਵਿੱਚ ਸਾਡੇ ਨਾਲ ਇੱਕ ਟੀਮ ਮੈਂਬਰ ਸਿਖਾ ਰਿਹਾ ਹੈ ਔਰ ਵਿੰਡਮ ਵਿੱਚ ਤਿੰਨ ਟੀਮ ਮੈਂਬਰ ਸਿਖਾ ਰਹੇ ਨੇ ਔਰ ਮੈਲਟਨ ਵਿੱਚ ਦੋ ਮੈਂ ਸਿਖਾ ਰਿਹਾ, ਖੁਦ ਦੁਪਿੰਦਰ ਜਦੋਂ ਮੈਂ ਨਹੀਂ ਹੁੰਦਾ ਦੁਪਿੰਦਰ ਸਿਖਾਉਂਦੇ ਨੇ। ਸੋ ਹਜੇ ਅਸੀਂ ਹੌਲੀ ਹੌਲੀ, ਬਹੁਤ ਵਧੀਆ ਸਹਿਯੋਗ ਮਿਲ ਰਿਹਾ ਪੂਰੀ ਮੈਲਬਰਨ ਸਾਰੇ ਪੰਜਾਬੀ ਭਾਈਚਾਰੇ ਤੋਂ, ਔਰ ਹਲੇ ਅਸੀਂ ਖੁਦ ਵੀ ਹਲੇ ਥੋੜੇ ਛੋਟੇ ਪੱਧਰ ਤੇ ਆ, ਜਿੰਨਾ ਕੁ ਸਾਡੇ ਕੋਲ ਹੋ ਸਕਦਾ। ਸਾਡਾ ਮਕਸਦ ਹੈ ਬੱਚਿਆਂ ਨੂੰ ਭੰਗੜੇ, ਲਾਈਕ ਅਸੀਂ ਭੰਗੜਾ ਸ਼ੁਰੂ ਕਰਦੇ ਹਾਂ ਲਾਈਕ ਕਾਊਂਟਿੰਗ ਤੋਂ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਫਿਰ ਗਾਣੇ ਤੇ ਸ਼ੁਰੂ ਕਰਦੇ ਹਾਂ, ਗਾਣੇ ਤੋਂ ਬਾਅਦ ਹੌਲੀ ਹੌਲੀ ਸਾਡਾ ਮਕਸਦ ਹੈ ਬੱਚਿਆਂ ਨੂੰ ਪੰਜਾਬ ਦੇ ਲੋਕ ਨਾਚਾਂ ਦੇ ਫੋਕ ਰੰਗ ਵੱਲ ਲੈ ਕੇ ਜਾਣਾ। ਸੋ ਹਲੇ ਲੰਬਾ ਪੈੜਾ ਹੈ ਜੀ, ਸ਼ੁਰੂਆਤ ਹੋਈ ਹੈ। ਸੋ
ਸ਼ੁਰੂਆਤ ਕਰਨੀ ਹੀ ਔਖੀ ਹੁੰਦੀ ਹੈ, ਜਦੋਂ ਇੱਕ ਵਾਰ ਸ਼ੁਰੂਆਤ ਹੋ ਜਾਂਦੀ ਹੈ ਤੇ ਫਿਰ ਕਾਫਲਾ ਕਾਫੀ ਵੱਡਾ ਹੋ ਜਾਂਦਾ, ਜਿਵੇਂ ਤੁਸੀਂ ਹੁਣ ਇੱਕ ਤੋਂ ਬਾਅਦ ਤਿੰਨ ਤੇ ਤਿੰਨ ਤੋਂ ਬਾਅਦ, ਜੇ ਹੁਣ ਕੱਲੇ ਮੈਲਬਰਨ ਦੇ ਵਿੱਚ ਹੀ ਦੇਖੀਏ ਤਾਂ ਤਿੰਨ ਬ੍ਰਾਂਚਿਸ ਜਿਹੜੀਆਂ ਸਟਾਰਟ ਕਰ ਚੁੱਕੇ ਹੋ। ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਰੂਹ ਪੰਜਾਬ ਦੀ ਅਕੈਡਮੀ ਜਿਹੜੀ ਮੈਲਬਰਨ ਵਾਲੀ ਆ ਉਹ ਹੋਰ ਵਧੇ ਖੁੱਲੇਗੀ। ਤੇ ਹੁਣ ਆਉਣੇ ਆ ਤੀਆਂ ਦੇ ਮੇਲੇ ਵਿੱਚ, ਜਿਹੜੀ ਗੱਲਬਾਤ ਅਸੀਂ ਕਰਨੀ ਆ, ਤੀਆਂ ਮੈਲਟਨ ਦੀਆਂ 15 ਜੁਲਾਈ ਨੂੰ ਤੁਸੀਂ ਆਯੋਜਿਤ ਕਰਨ ਜਾ ਰਹੇ ਹੋ, ਇਹਦੇ ਬਾਰੇ ਚ ਦੱਸੋ ਕਿ ਇਹ ਜਿਹੜੀਆਂ ਤੀਆਂ ਤੁਸੀਂ ਕਿੰਨੀ ਦੇਰ ਤੋਂ ਲਗਾਉਂਦੇ ਆ ਰਹੇ ਹੋ ਔਰ ਇਸ ਵਾਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ? ਦੁਪਿੰਦਰ ਜੀ ਤੁਸੀਂ ਜ਼ਰੂਰ ਦੱਸੋ ਇਹਦੇ ਬਾਰੇ ਚ ਗੱਲ।
ਤੀਆਂ ਮੈਲਟਨ ਦੀਆਂ ਲਾਸਟ ਟਾਈਮ ਹੋਇਆ ਸੀ,
ਮਾਈਕ ਥੋੜਾ ਜਿਹਾ ਨੇੜੇ ਕਰ ਲਓ ਜੀ।
ਅਸੀਂ ਲਾਸਟ ਈਅਰ ਸ਼ੁਰੂ ਕੀਤਾ
ਜੀ,
ਅਸੀਂ ਲਾਸਟ ਈਅਰ ਤੁਹਾਡੇ ਕੋਲ 350 ਦੇ ਅਰਾਊਂਡ ਲੇਡੀਜ਼ ਆਈਆਂ ਸੀ, ਤੇ ਇਸ ਵਾਰ ਸਾਨੂੰ ਉਮੀਦ ਹੈਗੀ ਹੈ ਕਿ 450 ਤੱਕ ਜਾਣਗੇ, ਤੇ ਬੱਚੇ ਬਹੁਤ ਜ਼ਿਆਦਾ ਐਕਸਾਈਟਡ ਆ, ਤੇ ਸਭ ਤੋਂ ਵੱਧ ਉਹਦੇ ਪੇਰੈਂਟਸ ਵੀ ਜ਼ਿਆਦਾ ਐਕਸਾਈਟਡ ਆ, ਤੇ ਉਹਨਾਂ ਨੇ ਵੀ ਕਾਫੀ ਸਹਿਯੋਗ ਦਿੱਤਾ, ਤੇ ਉਹਨਾਂ ਦੀਆਂ ਉਹਨੇ ਪਾਰਟੀਸਪੇਟ ਵੀ ਕੀਤਾ, ਈਵਨ ਉਹਨਾਂ ਦੀਆਂ ਗ੍ਰੈਂਡ ਪੇਰੈਂਟਸ ਆ ਉਹਨਾਂ ਨੇ ਵੀ ਇਹਦੇ ਵਿੱਚ ਗਿੱਧਾ ਪਾਰਟੀਸਪੇਟ ਕਰਨਾ ਹੈਗਾ, ਤੇ ਹੋਰ ਉਹਨਾਂ ਨੇ ਆਪਣੇ ਸ਼ਾਂਤ ਵਗੈਰਾ ਬੋਲਨੇ ਹੈਗੇ ਆ।
ਸੋ ਇਹਦਾ ਮਤਲਬ ਜਿਹੜੀਆਂ ਲੋਕ ਵੰਨਗੀਆਂ ਉਹ ਤੁਸੀਂ ਲੈ ਕੇ ਆ ਰਹੇ ਹੋ, ਚਾਹੇ ਉਹ ਛੰਦ ਨੇ ਚਾਹੇ ਉਹ ਲੋਕ ਨਾਚ ਗਿੱਧਾ ਹੈ, ਹਨਾ? ਇਸ ਤੋਂ ਇਲਾਵਾ ਦੁਪਿੰਦਰ ਜੀ, ਬੱਚੇ ਜਿਹੜੇ ਆ ਉਹ ਕਿਹੜੀਆਂ ਕਿਹੜੀਆਂ ਵੰਨਗੀਆਂ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਆ, ਇਹਦੀ ਸਮਾਂ ਸੀਮਾ ਜਿਹੜੀ ਆ ਕੀ ਰੱਖੀ ਗਈ ਆ ਸਾਰੇ ਇਵੈਂਟ ਦੀ, ਹਨਾ? ਇਹਦੇ ਲਈ ਹਾਲ ਜਿਹੜਾ ਆ ਉਹ ਕਿਹੜਾ ਤੁਸੀਂ ਚੁਣਿਆ, ਤਾਂ ਸਾਡੇ ਸਰੋਤਿਆਂ ਨੂੰ ਥੋੜੀ ਜਿਹੀ ਜ਼ਰੂਰ ਇਹ ਸਾਂਝ ਪਾਓ। ਮੈਨੂੰ ਪਤਾ ਹੈ ਕਿ ਜਿਹੜਾ ਇਵੈਂਟ ਹੈ ਉਹ ਸੋਲਡ ਆਊਟ ਹੋ ਚੁੱਕਿਆ ਹੈ, ਭਾਵੇਂ ਉੱਥੇ ਹੁਣ ਪਹੁੰਚ ਨੀ ਸਕਣਾ। ਬਹੁਤ ਸਾਰੇ ਦੋਸਤਾਂ ਨੇ ਗੱਲਬਾਤ ਜਿਹੜੀ ਥੋੜੀ ਅੱਜ ਆਪਾਂ ਜਿਹੜੀ ਕਰ ਰਹੇ ਹਾਂ ਲੇਟ ਕਰ ਰਹੇ ਹਾਂ, ਪਰ ਇਹਦੇ ਬਾਵਜੂਦ ਅਸੀਂ ਜ਼ਰੂਰ ਦੋਸਤਾਂ ਤੱਕ ਸੁਨੇਹਾ ਜ਼ਰੂਰ ਪਹੁੰਚਾਉਣਾ ਚਾਹਾਂਗੇ ਕਿ ਮੈਲਟਨ ਦੇ ਵਿੱਚ ਜਿਹੜੀ ਤੁਹਾਡੀ ਅਕੈਡਮੀ ਆ ਉਹ ਇਸ ਤਰ੍ਹਾਂ ਦੇ ਯਤਨ ਕਰ ਰਹੀ ਆ, ਸਾਡੀ ਜਿਹੜੀ ਨਵੀਂ ਪੀੜ੍ਹੀ ਆ ਜਿਹੜੇ ਸਾਡੇ ਬੱਚੇ ਆ ਉਸ ਨਵੀਂ ਪਨੀਕੀ ਨੂੰ ਆਪਣੇ ਲੋਕ ਨਾਚਾਂ ਦੇ ਨਾਲ ਜੋੜਨ ਦੇ ਲਈ ਜਾਂ ਫਿਰ ਲੋਕ ਵਨਗੀਆਂ ਦੇ ਨਾਲ ਜੋੜਨ ਲਈ। ਸੋ ਇਹਦੀ ਰੂਪ ਰੇਖਾ ਪ੍ਰੋਗਰਾਮ ਦੀ ਕੀ ਆ ਉਹਦੇ ਬਾਰੇ ਦੱਸੋ ਸਾਨੂੰ।
ਇਹ ਪ੍ਰੋਗਰਾਮ ਮੈਲਟਨ ਤੀਆਂ ਦੀ 2018 ਹੋਣਾ ਹੈਗਾ ਵਾ, ਮੈਲਟਨ ਸਿਵਿਕ ਸੈਂਟਰ 232 ਹਾਈ ਸਟਰੀਟ ਤੇ ਹੋਣਾ ਹੈ, ਤੇ ਇਹਦਾ ਸਮਾਂ ਹੈਗਾ 11 ਵਜੇ ਸਟਾਰਟ ਹੋਣਾ ਵਾ ਤੇ ਲੇਟ ਤੱਕ ਚੱਲੇਗਾ
ਜੀ।
ਸਾਨੂੰ ਉਮੀਦ ਹੈ ਕਿ ਅਸੀਂ 6 ਵਜੇ ਤੱਕ ਫਿਨਿਸ਼ ਕਰਾਂਗੇ
ਜੀ।
ਤੇ ਬੱਚੇ ਬਹੁਤ ਜ਼ਿਆਦਾ ਗਿੱਧਾ ਕਰ ਰਹੇ ਆ ਤੇ ਭੰਗੜਾ ਕਰ ਰਹੇ ਆ, ਤੇ ਲੁੱਡੀ ਵੀ ਹੋਏਗੀ ਉੱਥੇ ਤੇ ਸੰਮੀ ਹੋਏਗੀ
ਜੀ,
ਤੇ ਮੰਮੀਆਂ ਦਾ ਤੁਹਾਨੂੰ ਦੱਸਿਆ ਕਿ ਬਾਕੀ ਕਿੱਦਾਂ ਹੋਏਗਾ
ਜੀ ਜੀ,
ਤੇ ਹੋਰ ਕਾਮੇਡੀ ਵੀ ਐਕਟ ਹੋਣਗੇ
ਜੀ। ਸੋ ਇਹਦਾ ਮਤਲਬ ਵੀ ਹਰ ਉਮਰ ਵਰਗ ਦਾ ਧਿਆਨ ਜਿਹੜਾ ਰੱਖਿਆ ਜਾ ਰਿਹਾ, ਸੀਨੀਅਰ ਜਿਹੜੇ ਆ ਉਹਨਾਂ ਨੂੰ ਵੀ ਜੀ ਕਹਿੰਦੇ ਸ਼ਾਮਿਲ ਕਰ ਰਹੇ ਨੇ ਇਹ, ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ। ਸੋ ਜਿਨ੍ਹਾਂ ਦਾ ਵੀ ਆਪਣੇ ਸਭਿਆਚਾਰ ਦੇ ਨਾਲ ਲਗਾਅ ਹੈ, ਜਿਨ੍ਹਾਂ ਦਾ ਵੀ ਆਪਣੇ ਸਭਿਆਚਾਰ ਦੇ ਨਾਲ ਪਿਆਰ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ। ਸੋ ਮਨਜਿੰਦਰ ਜੀ, ਤੁਸੀਂ ਇਸ ਇਵੈਂਟ ਦੇ ਬਾਰੇ ਕੋਈ ਹੋਰ ਸਾਂਝ ਪਾਉਣੀ ਚਾਹੋ ਤਾਂ ਜ਼ਰੂਰ ਪਾਓ।
ਇਸ ਈਵੈਂਟ ਕਰਾਉਣ ਦਾ ਸਾਡਾ ਮੁੱਖ ਮਕਸਦ ਇਹੀ ਹੈ ਕਿ ਸਾਡੇ ਬੱਚਿਆਂ ਨੂੰ, ਅਕੈਡਮੀ ਦੇ ਸਾਰੇ ਬੱਚਿਆਂ ਨੂੰ ਪਰਫਾਰਮ ਕਰਨ ਦਾ ਮੌਕਾ ਮਿਲੇ, ਚਾਹੇ ਉਹ ਲਰਨਰਸ ਨੇ, ਚਾਹੇ ਉਹ 1 ਸਾਲ ਤੋਂ ਸਿੱਖ ਰਹੇ ਨੇ, ਚਾਹੇ ਉਹ 2 ਸਾਲ ਤੋਂ ਸਿੱਖ ਰਹੇ ਨੇ, ਕਿਉਂਕਿ ਕੁਝ ਬੱਚੇ ਲਾਈਕ ਭੰਗੜਾ ਸਾਜਾਂ ਨਾਲ ਵੀ ਆ ਰਹੇ ਨੇ, ਖੁੰਡਿਆਂ ਨਾਲ ਆ ਰਹੇ ਨੇ, ਛਿੱਕਿਆਂ ਨਾਲ ਆ ਰਹੇ ਨੇ, ਔਰ ਪੰਜਾਬ ਦੇ ਲੋਕ ਨਾਚ ਜਿਵੇਂ ਕਿ ਰੁਪਿੰਦਰ ਜੀ ਨੇ ਦੱਸਿਆ ਵੀ ਲੁੱਡੀ ਅਸੀਂ ਬੱਚਿਆਂ ਤੋਂ ਪੇਸ਼ ਕਰਾ ਰਹੇ ਹਾਂ। ਉਸ ਤੋਂ ਇਲਾਵਾ ਮੈਲਟਨ ਦੇ ਲੋਕਲ ਯਾਰ ਮੈਲਟਨ ਦਾ ਲੋਕਲ ਟੈਲੈਂਟ ਨੇ, ਬੀਬੀਆਂ ਨੇ ਔਰ ਸਾਡੀ ਬਜ਼ੁਰਗ ਮਾਵਾਂ ਉਹ ਛੰਦ ਲੈ ਕੇ ਆ ਰਹੇ ਨੇ ਲਾਈਵ ਛੰਦ। ਉਸ ਤੋਂ ਇਲਾਵਾ ਅਸੀਂ ਇਸ ਪ੍ਰੋਗਰਾਮ ਨੂੰ ਵੱਖਰੇ ਹੀ ਅੰਦਾਜ਼ ਚ ਇਸ ਵਾਰ ਪੇਸ਼ ਕਰਨ ਦਾ ਯਤਨ ਕਰ ਰਹੇ ਹਾਂ। ਹੋਪਫੁਲੀ ਮੈਨੂੰ ਆਸ ਹੈ ਕਿ ਸਾਡਾ ਇਹ ਉਪਰਾਲਾ ਸਾਰਿਆਂ ਨੂੰ ਪਸੰਦ ਆਏਗਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਇਹਨਾਂ ਲੋਕ ਵਨਗੀਆਂ ਨਾਲ ਔਰ ਪੰਜਾਬ ਜਿਹੜੇ ਫੋਕ ਜਿਨ੍ਹਾਂ ਨੂੰ ਅਸੀਂ ਭੁੱਲਦੇ ਆ ਰਹੇ ਹਾਂ ਸੀਜ਼ਨ ਚ ਪੈ ਕੇ, ਅਸੀਂ ਸਾਡਾ ਮਕਸਦ ਇਹੀ ਹੈ ਪ੍ਰੋਗਰਾਮ ਕਰਾਉਣ ਦਾ ਵੀ ਉਹਨਾਂ ਨੂੰ ਇਸ ਵਨਗੀ ਨਾਲ ਜੋੜਿਆ ਜਾਵੇ, ਪੰਜਾਬ ਦੀ ਫੋਕ ਨਾਲ ਦੁਬਾਰਾ ਤੋਂ ਜੋੜਿਆ ਜਾਵੇ ਹੌਲੀ ਹੌਲੀ ਸਹਿਜੇ ਸਹਿਜੇ।
ਤੁਸੀਂ ਗੱਲ ਲੁੱਡੀ ਦੀ ਕੀਤੀ, ਥੋੜਾ ਜਿਹਾ ਅਸੀਂ ਇਹਦੇ ਬਾਰੇ ਵੀ ਜਾਣਨਾ ਚਾਹਾਂਗੇ, ਸਾਡੇ ਸਰੋਤੇ ਜਾਣਨੇ ਚਾਹੁੰਗੇ, ਕਿਉਂਕਿ ਗਿੱਧੇ ਭੰਗੜੇ ਦੀ ਗੱਲ ਤਾਂ ਅਕਸਰ ਹੁੰਦੀ ਆ ਹਨਾ, ਪਰ ਹੋਰ ਵੀ ਬਹੁਤ ਸਾਰੇ ਲੋਕ ਨਾਚ ਆ ਜਿਨ੍ਹਾਂ ਦੇ ਬਾਰੇ ਸਾਡੇ ਜਿਹੜੇ ਪੰਜਾਬੀ ਉਹਨਾਂ ਨੂੰ ਪਤਾ ਵੀ ਨਹੀਂ ਹੈ ਹਨਾ। ਸੋ ਲੁੱਡੀ ਦੀ ਤੁਸੀਂ ਗੱਲ ਕੀਤੀ, ਥੋੜਾ ਜਿਹਾ ਇਹਦੇ ਬਾਰੇ ਜ਼ਿਕਰ ਕਰੋ ਵੀ ਕਿਸ ਤਰ੍ਹਾਂ ਦਾ ਇਹ ਲੋਕ ਨਾਚ ਹੁੰਦਾ ਤੇ ਤੁਸੀਂ ਜਿਹੜੀ ਇਹ ਤਿਆਰੀ ਕਰਵਾਈ ਆ ਕਿੰਨਾ ਕੁ ਈਜ਼ੀ ਰਿਹਾ ਇਸ ਇਹਨੂੰ ਤਿਆਰ ਕਰਵਾਉਣਾ?
ਹਾਂਜੀ, ਲੁੱਡੀ ਇਸ ਵਾਰ ਅਸੀਂ ਆਪਣੀਆਂ ਜਿਹੜੀਆਂ ਗਰਲਸ ਆ ਉਹ ਲੁੱਡੀ ਲੈ ਕੇ ਆ ਰਹੀਆਂ ਨੇ। ਸੋ ਇਹ ਇੱਕ ਤਰ੍ਹਾਂ ਦਾ, ਕਿਉਂਕਿ ਜੇ ਮੈਂ ਹੁਣ ਸਾਰਾ ਕੁਝ ਐਕਸਪਲੇਨ ਕਰ ਦਵਾਂ ਤਾਂ
ਦੇਖਣ
ਦਾ ਮਜ਼ਾ ਨਹੀਂ ਰਹਿਣਾ ਨੇ। ਸੋ ਅਸੀਂ ਇਹ ਥੋੜਾ ਜਿਹਾ ਫੋਕ ਰੰਗ ਥੋੜਾ ਜਿਹਾ ਆਪਣੇ ਬੱਚਿਆਂ ਨੂੰ ਦੇਖਦੇ ਹੋਏ, ਕਿਉਂਕਿ ਬੱਚੇ ਉਸ ਰੰਗ ਚ ਅਸੀਂ ਕੰਪਲੀਟਲੀ ਉਹਨਾਂ ਨੂੰ ਉਤਾਰ ਨਹੀਂ ਸਕਦੇ ਹਜੇ ਕਿਉਂਕਿ ਨਵੇਂ ਨੇ। ਸੋ ਬੈਟਰ ਆ ਕਿ ਤੁਸੀਂ ਸਾਰੇ ਜਿਹਨੇ ਜਾਣਾ ਉੱਥੇ ਆ ਕੇ ਦੇਖੋ ਵੀ ਸਾਡੇ ਬੱਚੇ ਕੀ ਕਰ ਰਹੇ ਨੇ ਔਰ ਕਿਵੇਂ ਨਵੇਂ ਢੰਗ ਨਾਲ ਉਹਨੂੰ ਪੇਸ਼ ਕਰ ਰਹੇ ਨੇ। ਸੋ ਸਾਡਾ ਜਿਹੜਾ ਇਹ ਯਤਨ ਆ ਬੈਟਰ ਆ ਜੇ ਦੇਖਿਆ ਜਾਵੇ, ਤਦੀ ਅਸੀਂ ਸਾਰਿਆਂ ਨੂੰ ਕਰ ਰਹੇ ਨੇ ਤੇ ਦੇਖਣ ਤੇ ਜਿਆਦਾ ਹੀ ਪਸੰਦ ਆਏਗਾ।
ਦੇਖੋ ਜੀ ਮਨਜਿੰਦਰ ਹੋਰਾਂ ਨੇ ਕਹਿੰਦੇ ਵੀ ਆਪਾਂ ਏਦਾਂ ਨੀ ਦੱਸਣਾ, ਜੇ ਤੁਸੀਂ ਆਓਗੇ ਇੰਜੋਏ ਕਰੋਗੇ ਫਿਰ ਪਤਾ ਲੱਗੂਗਾ ਵੀ ਲੁੱਡੀ ਕੀ ਹੁੰਦੀ ਆ ਦੋਸਤੋ। ਸੋ ਜ਼ਰੂਰ ਜਿਵੇਂ ਕਿ ਸਾਰਿਆਂ ਦਾ ਉਤਸ਼ਾਹ ਬਣਿਆ ਹੋਇਆ, ਜਿਵੇਂ ਦਵਿੰਦਰ ਹੋਰਾਂ ਨੇ ਗੱਲ ਕੀਤੀ ਆ ਕਿ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ, ਬੱਚਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਉਹਨਾਂ ਦੇ ਮਾਪਿਆਂ ਦੇ ਵਿੱਚ ਉਹਨਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਹੁੰਦਾ ਕਿਉਂਕਿ ਉਹ ਦੇਖਣਾ ਚਾਹੁੰਦੇ ਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਉਹ ਆਪਣੇ ਰੰਗ ਢੰਗ ਦੇ ਵਿੱਚ ਕਿਸ ਤਰ੍ਹਾਂ ਢਲੇ ਆ ਹਨਾ। ਸੋ ਰੂਪ ਪੰਜਾਬ ਦੀ ਅਕੈਡਮੀ ਜਿਹੜੀ ਆ ਉਹ ਯਤਨ ਕਰ ਰਹੀ ਆ ਇਸ ਮਾਮਲੇ ਦੇ ਵਿੱਚ ਬੱਚਿਆਂ ਨੂੰ ਆਪਣੇ ਆਪ ਨਾਲ ਜੋੜਨ ਦੇ ਵਿੱਚ ਤੇ ਨਾਲ ਹੀ ਨਾਲ ਆਪਣੇ ਸਭਿਆਚਾਰ ਦੇ ਨਾਲ ਜੋੜਨ ਦੇ ਵਿੱਚ ਔਰ ਆਪਣੀਆਂ ਜੜਾਂ ਦੇ ਨਾਲ ਜੁੜੇ ਰਹਿਣ ਦੇ ਵਿੱਚ ਸਾਡੇ ਬੱਚੇ ਜਿਹੜੇ ਉਹ ਕਿੰਨੇ ਕੁ ਸਹਾਈ ਹੁੰਦੇ ਆ, ਅਸੀਂ ਕਿੰਨਾ ਕੁ ਸਹਿਯੋਗ ਕਰ ਸਕਦੇ ਆ, ਇਹ ਵੀ ਜਿਹੜਾ ਬਹੁਤ ਜ਼ਰੂਰੀ ਹੋ ਜਾਂਦਾ ਇਹਨਾਂ ਦੇਸ਼ਾਂ ਦੇ ਵਿੱਚ ਵਿਚਰਦਿਆਂ ਹੋਇਆਂ। ਤੇ ਜਦੋਂ ਅਸੀਂ ਗੱਲ ਕਰਦੇ ਆ ਤੀਆਂ ਮੈਲਟਨ ਦੀਆਂ, ਵੈਸੇ ਤਾਂ ਤੁਸੀਂ
ਕਾਫੀ ਕੁਛ ਦੱਸ ਹੀ ਦਿੱਤਾ ਵੀ ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵਾਨਗੀਆਂ ਤੁਸੀਂ ਇਹਦੇ ਵਿੱਚ ਲੈ ਕੇ ਆ ਰਹੇ ਹੋ ਤੇ ਤੁਸੀਂ ਪੋਸਟਰ ਇੱਕ ਪਹਿਲਾਂ ਹੀ ਪਾ ਦਿੱਤਾ ਵੀ ਸੋਲਡ ਆਊਟ ਹੋ ਗਿਆ ਹਨਾ ਸੋ ਜੇਕਰ ਹੁਣ ਵੀ ਕਿਸੇ ਦੀ ਇੱਛਾ ਹੋਵੇ ਤੇ ਉਹ ਦੇਖਣਾ ਚਾਹੁੰਦਾ ਹੋਵੇ ਵੀ ਕਿਸ ਤਰ੍ਹਾਂ ਉਹ ਅਪਰੋਚ ਕਰੂਗਾ ਕਿਵੇਂ ਉਹ ਆਊਗਾ ਕਿ ਅਗਲੇ ਸਾਲ ਲਈ ਵੇਟ ਕਰਨੀ ਪੈਣੀ ਉਹਨੂੰ
ਸਾਨੂੰ ਬਹੁਤ ਜਿਆਦਾ ਲਾਸਟ ਤਿੰਨ ਚਾਰ ਦਿਨਾਂ ਤੋਂ ਫੋਨ ਆ ਰਹੇ ਨੇ ਤੇ ਸਾਨੂੰ ਟਿਕਟ ਚਾਹੀਦੀ ਹੈ ਲਾਸਟ ਟਾਈਮ ਵੀ ਇਹ ਪ੍ਰੋਬਲਮ ਆਈ ਸੀ ਕਿਉਂਕਿ ਮੈਲਟਨ ਜਿਹੜੇ ਮੈਲਟਨ ਏਰੀਆ ਉਸ ਵਿੱਚ ਇਸ ਤੋਂ ਵੱਡਾ ਹਾਲ ਨਹੀਂ ਹੈ ਜੀ ਸੋ ਇਹ ਪ੍ਰੋਬਲਮ ਹੈ ਅਸੀਂ ਆਲਰੇਡੀ ਮੈਲਟਨ ਕੌਂਸਲ ਨੂੰ ਇਹ ਦੱਸ ਚੁੱਕੇ ਹਾਂ ਕਿ ਸਾਡਾ ਭਾਈਚਾਰਾ ਚਾਹੁੰਦਾ ਹੈ ਫੇ ਅਟੈਂਡ ਕਰਨਾ ਮੈਲਟਨ ਫੰਕਸ਼ਨ ਬਟ ਸਾਡੇ ਕੋਲ ਪਰ ਅਸੀਂ ਸਾਰਿਆਂ ਨੂੰ ਅਸੀਂ ਕਿਹਾ ਹੈ ਕਿ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਸਟੈਂਡਿੰਗ ਵਿੱਚ ਹੀ ਦੇਖ ਸਕਦੇ ਹੋ ਔਰ ਤੁਸੀਂ 1 ਵਜੇ ਤੋਂ ਬਾਅਦ ਹੀ ਐਂਟਰੀ ਕਰ ਸਕਦੇ ਹੋ ਕਿਉਂਕਿ ਪਹਿਲਾਂ ਜਿਨ੍ਹਾਂ ਨੇ ਖਰੀਦੀਆਂ ਨੇ ਟਿਕਟਾਂ ਖਰੀਦੀਆਂ ਨੇ ਸੀਟ ਸਿਰਫ ਉਹਨਾਂ ਨੂੰ ਹੀ ਮਿਲੇਗੀ ਫੇ ਜੇ ਪਰ ਜੇ ਤੁਹਾਨੂੰ ਦੇਖਣ ਦਾ ਫਿਰ ਵੀ ਹੈ ਵੀ ਅਸੀਂ ਦੇਖਣੀਆਂ ਹੀ ਹੈ ਮੈਲਟਨ ਦੀਆਂ ਤਾਂ ਅਸੀਂ ਜਿੰਨੇ ਵੀ ਸਾਨੂੰ ਅਪਰੋਚ ਕਰਨੇ ਵੀ ਤੁਸੀਂ ਆ ਸਕਦੇ ਹੋ ਬਟ ਆਫਟਰ 1 ਵਜੇ ਤੋਂ ਬਾਅਦ ਵੀ ਸਟੈਂਡਿੰਗ ਹੀ ਮਿਲਣਗੇ ਜਿੰਨੀ ਕੁ ਅਸੀਂ ਸੀਟਿੰਗ ਸੀ ਉਹ ਬਿਲਕੁਲ ਫੁੱਲ ਹੋ ਚੁੱਕੀ ਹੈ ਕਿਉਂਕਿ ਅਸੀਂ ਪਰਫਾਰਮਰ ਨੂੰ ਵੀ ਸੀਟ ਦੇਣੀ ਆ ਜਿਹਨਾਂ ਨੇ ਇੰਨਾ ਆਪਣਾ ਯੋਗਦਾਨ ਦੇ ਰਹੇ ਮਿਹਨਤ ਕਰ ਰਹੇ ਨੇ ਸੋ ਉਹਨਾਂ ਲਈ ਵੀ ਸੀਟ ਰੱਖਣੀ ਬਣਦੀ ਹੈ ਨਹੀਂ ਸੋ ਇਸ ਕਰਕੇ ਸਟੈਂਡਿੰਗ ਵਿਚ ਨਹੀਂ ਮਿਲ ਸਕਦੀ
ਚਲੋ ਜੀ ਜੇ ਖੜੇ ਹੋ ਕੇ ਵੀ ਦੇਖਣ ਦਾ ਜਿਹੜਾ ਮਜ਼ਾ ਲੈਣਾ ਚਾਹੁਣ ਤੇ ਸਾਡੇ ਸਰੋਤੇ ਪਹੁੰਚ ਸਕਦੇ ਆ ਉੱਥੇ ਦਵਿੰਦਰ ਜੀ ਆਪਣੀਆਂ ਭੈਣਾਂ ਦੇ ਲਈ ਕੀ ਸੁਨੇਹਾ ਤੁਹਾਡੇ ਕੋਲ ਵੈਸੇ ਕਹਿੰਦੇ ਹੁੰਦੇ ਵੀ ਜਦੋਂ ਤੀਆਂ ਦਾ ਮੇਲਾ ਲੱਗਦਾ ਦੁਕਾਨਾਂ ਦੁਕਾਨਾਂ ਵੀ ਸੱਜਦੀਆਂ ਸੂਟਾਂ ਸਾਟਾਂ ਦੀਆਂ ਕੁਛ ਏਦਾਂ ਦਾ ਵੀ ਪ੍ਰਬੰਧ ਹੈਗਾ
ਹਾਂਜੀ ਸਾਡੇ ਕੋਲ ਹੈਗੇ ਸਟਾਲਸ ਖਾਣੇ ਦਾ ਸਟਾਲ ਆ ਤੇ ਜਵੈਲਰੀ ਦਾ ਸਟਾਲ ਹੈਗੇ ਆ ਤੇ ਡਰੈਸਿਸ ਦੇ ਸਟਾਲ ਹੈਗੇ ਤੇ ਆ ਸਕਦੇ ਆ ਤੇ ਇੰਜੋਏ ਕਰਨਗੇ ਨਾਲ ਨਾਲ ਸ਼ੋਪਿੰਗ ਵੀ ਕਰ ਸਕਦੇ ਆ ਸਪੈਸ਼ਲੀ ਲੇਡੀਜ਼ ਨੂੰ ਜਿੰਨੀ ਮਰਜ਼ੀ ਸ਼ੋਪਿੰਗ ਕਰ ਲੈਣ ਤੇ ਆਪਣੀ ਨਹੀਂ ਖਤਮ ਹੁੰਦੀ ਤੇ ਆਨੰਦ ਮਾਣ ਸਕਦੇ ਆ ਜੀ ਜ਼ਰੂਰ
ਠੀਕ ਹੈ ਜੀ ਸੋ ਭੈਣੋ ਤੁਹਾਡੇ ਲਈ ਕਹਿੰਦੇ ਵੀ ਪੂਰਾ ਧਿਆਨ ਰੱਖਿਆ ਗਿਆ ਐਂਟਰਟੇਨਮੈਂਟ ਤਾਂ ਹੋਣੀ ਹੀ ਹੋਣੀ ਹੈ ਨਾਲ ਪਰ ਉਹਦੇ ਨਾਲ ਹੀ ਤੁਸੀਂ ਜਿਹੜਾ ਖਰੀਦਦਾਰੀ ਦਾ ਮਜ਼ਾ ਵੀ ਤੁਸੀਂ ਲੈ ਸਕੋਗੇ ਤੇ ਉਹਦੇ ਲਈ ਇੰਤਜ਼ਾਮ ਕੀਤੇ ਗਏ ਨੇ ਜੀ ਸਟਾਲਸ ਜਿਹੜੀਆਂ ਉਹ ਜੁਲਰੀ ਦੀਆਂ ਵੀ ਲੱਗਣੀਆਂ ਨੇ ਤੇ ਇਹਦੇ ਨਾਲ ਨਾਲ ਖਾਣ ਪੀਣ ਦੀਆਂ ਜਿਹੜੀਆਂ ਸਟਾਲਸ ਆ ਤਾਂ ਫਿਰ ਹੋਣੀਆਂ ਹੋਣੀਆਂ ਉਸ ਤੋਂ ਬਿਨਾਂ ਤਾਂ ਫਿਰ ਕੰਮ ਨਹੀਂ ਚੱਲਦਾ ਭੁੱਖੇ ਰਹਿ ਕੇ ਹਨਾ ਤੇ ਇਹਦੇ ਨਾਲ ਹੀ ਕਹਿੰਦੇ ਆ ਕਿ ਸੂਟਾਂ ਦੀਆਂ ਸਟਾਲ ਵੀ ਹੋਣੀਆਂ ਵੈਸੇ ਸੂਟਾਂ ਤੋਂ ਬਿਨਾਂ ਤਾਂ ਗੁਜ਼ਾਰਿਆ ਨਹੀਂ ਸੀ ਬੀਬੀਆਂ ਦਾ ਤੇ ਜ਼ਰੂਰ ਪਹੁੰਚੋ ਔਰ ਇੰਜੋਏ ਕਰੋ ਜੀ ਤੀਆਂ ਮੈਲਟਨ ਦੀਆਂ ਇੱਕ ਵਾਰ ਫੇਰ ਆਉਂਦੇ ਆ ਤੁਹਾਡੇ ਵੱਲ ਮਨਜਿੰਦਰ ਜੀ ਸਾਡੇ ਨਾਲ ਨਾ ਬਹੁਤ ਸਾਰੇ ਸਰੋਤੇ ਉਹ ਵਰਲਡ ਵਾਈਡ ਜੁੜਦੇ ਆ ਔਰ ਸਾਡੇ ਨਾਲ ਜਗਤਾਰ ਗਿੱਲ ਹਾਂਗਕਾਂਗ ਤੋਂ ਜੁੜੇ ਹੋਏ ਆ ਉਹ ਵੀ ਉੱਥੇ ਜੀ ਰੂਹ ਪੰਜਾਬ ਦੀ ਵੱਲੋਂ ਕਰਾ ਰਹੇ ਆ ਮੇਲਾ ਤੀਆਂ ਦਾ 28-29 ਜੁਲਾਈ ਨੂੰ ਉਹਨਾਂ ਦਾ ਜਿਹੜਾ ਇਹ ਤੀਆਂ ਦਾ ਮੇਲਾ ਹੋ ਰਿਹਾ ਜਿਹਦੇ ਵਿੱਚ ਆਈ ਥਿੰਕ ਕਿ ਪਰਫਾਰਮ ਕਰਨ ਦੇ ਲਈ ਵੋਇਸ ਆਫ ਪੰਜਾਬ ਸੀਜ਼ਨ 5 ਦੀ ਜਿਹੜੀ ਵਿਨਰ ਹੈ ਮਿਸ ਨੇਹਾ ਉੱਥੇ ਪਹੁੰਚ ਰਹੀ ਹੈ ਉਹਨਾਂ ਨੇ ਜ਼ਿਕਰ ਕੀਤਾ ਬਿਲਕੁਲ ਜੀ ਤੁਸੀਂ ਵੀ ਆਪਣੀਆਂ ਤੀਆਂ ਜਿਹੜੀਆਂ ਉਹ ਉੱਥੇ ਆਪਣੀਆਂ ਬੀਬੀਆਂ ਭੈਣਾਂ ਦੇ ਨਾਲ ਮਨਾਓ ਔਰ ਉਹਨਾਂ ਨੂੰ ਇਹ ਖੁਸ਼ੀ ਦਿਓ ਤੇ ਮਨਜਿੰਦਰ ਜੀ ਜਾਣ ਤੋਂ ਪਹਿਲਾਂ ਤੁਹਾਡਾ ਕੋਈ ਸੁਨੇਹਾ ਸਾਡੇ ਭਾਈਚਾਰੇ ਦੇ ਲਈ ਆਪਣੇ ਉੱਥੇ ਰਹਿੰਦੇ ਭਾਈਚਾਰੇ ਦੇ ਲਈ ਕੋਈ ਹੋਵੇ ਤਾਂ ਜ਼ਰੂਰ ਦਿਓ
ਅਮਰ ਭੈਣ ਜੀ ਤੁਹਾਡੇ ਜ਼ਰੀਏ ਬਸ ਮੈਂ ਇਹੀ ਆਪਣੇ ਭਾਈਚਾਰੇ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਤੇ ਬੈਟਰ ਅਸੀਂ ਆਪਣੇ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਆ ਉਸ ਨੂੰ ਸਾਡੇ ਰੰਗ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਹੌਲੀ ਹੌਲੀ ਮੈਨੂੰ ਪਤਾ ਹੈ ਭਾਈ ਹਾਂ ਕਿਉਂਕਿ ਸਾਡੇ ਬੱਚੇ ਹਮੇਸ਼ਾ ਭਾਈ ਚਲੋ ਵੈਸਟਰਨ ਕੰਟਰੀ ਚ ਆਏ ਹਾਂ ਅਸੀਂ ਵੈਸਟਰਨ ਰੰਗ ਚ ਉਹ ਹਮੇਸ਼ਾ ਰਹਿੰਦੇ ਨੇ ਪਰ ਜੇ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਸਾਡਾ ਭਾਈਚਾਰਾ ਕੋਸ਼ਿਸ਼ ਕਰ ਸਾਡੇ ਭਾਈਚਾਰੇ ਨੂੰ ਉਹ ਪ੍ਰੋਗਰਾਮਾਂ ਨੂੰ ਲਾਈਕ ਜਿਹੜੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਨੇ ਉਹਨਾਂ ਨੂੰ ਜੇ ਸਹਿਯੋਗ ਦੇਣਗੇ ਤਾਂ ਇਹ ਆਰਗੇਨਾਈਜੇਸ਼ਨ ਜਿੰਨੀਆਂ ਵੀ ਆਰਗੇਨਾਈਜੇਸ਼ਨ ਆਸਟ੍ਰੇਲੀਆ ਚ ਕੰਮ ਕਰ ਰਹੀਆਂ ਨੇ ਪੰਜਾਬੀ ਫੋਕ ਵਿਰਸੇ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਸਿਖਾ ਰਹੀਆਂ ਨੇ ਜੇ ਉਹ ਸਾਡਾ ਸਹਿਯੋਗ ਦੇਣਗੇ ਪ੍ਰੋਗਰਾਮ ਕਰਨ ਵਿੱਚ ਸਾਡੀ ਮਦਦ ਕਰਨਗੇ ਤਾਂ ਇਹ ਕੰਮ ਹੋਰ ਵੀ ਜ਼ਿਆਦਾ ਆਸਾਨ ਹੋ ਜਾਏਗਾ ਕਿਉਂਕਿ ਹਰ ਇੱਕ ਪਰਸਨ ਅੱਜ ਕੱਲ ਬਿਜ਼ੀ ਹੈ ਆਪਣੇ ਕੰਮਾਂ ਕਾਰਾਂ ਵਿੱਚ ਤੇ ਜਿਹੜੇ ਆਪਣੇ ਕੰਮਾਂ ਕਾਰਾਂ ਤੋਂ ਹਟ ਕੇ ਇਹ ਕੰਮ ਕਰ ਰਹੇ ਨੇ ਆਪਣੀ ਫੈਮਿਲੀ ਦਾ ਟਾਈਮ ਕੱਢ ਕੇ ਕੰਮ ਕਰ ਰਹੇ ਨੇ ਜੇ ਉਹਨਾਂ ਨੂੰ ਸਹਿਯੋਗ ਦੇਣਗੇ ਤਾਂ ਰੇਲੀ ਇੱਕ ਵੱਡੀ ਉਪਲਬਧੀ ਹੈ ਜੀ ਵੱਡਾ ਯੋਗਦਾਨ ਹੋਏਗਾ ਸਾਡੀ ਪੰਜਾਬੀ ਭਾਈਚਾਰੇ ਦਾ ਉਹਨਾਂ ਵਿਅਕਤੀਆਂ ਲਈ ਜਿਹੜੇ ਯਤਨ ਕਰ ਰਹੇ ਨੇ ਸੋ ਮੇਰਾ ਤਾਂ ਬਸ ਮੈਂ ਇਸ ਤੋਂ ਵੱਧ ਕੀਤਾ ਹੋਰ ਰਿਕੁਐਸਟ ਕਰ ਨਹੀਂ ਸਕਦਾ।
ਬਿਲਕੁਲ ਜੀ, ਜਿਹੜਾ ਸਾਡਾ ਰੂਟੀਨ ਦਾ ਜਿਹੜਾ ਸਕੇਜੂਲ ਹੁੰਦਾ, ਜਿਹੜੇ ਰੂਟੀਨ ਦੇ ਵਿੱਚ ਬਹੁਤ ਸਾਰੇ ਸਟ੍ਰੈਸ ਹੁੰਦੇ ਆ, ਕੰਮਾਂ ਨੂੰ ਲੈ ਕੇ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ, ਹਨਾ, ਔਰ ਲਾਈਫ ਏਦਾਂ ਲੱਗਦੀ ਹੈ ਵੀ ਬੜੀ ਸਟ੍ਰੈਸਫੁਲ ਆ, ਹਨਾ, ਕੁਛ ਨਾ ਕੁਛ ਰਾਹਤ ਅਸੀਂ ਜ਼ਰੂਰ ਚਾਹੁੰਦੇ ਹੁੰਦੇ ਆ। ਸੋ ਜਿਸ ਤਰ੍ਹਾਂ ਭਾਈਚਾਰੇ ਦੀ ਗਿਣਤੀ ਵੱਧ ਰਹੀ ਹੈ ਦਿਨੋ ਦਿਨ, ਤੇ ਉਸ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਵੀ ਹੁਣ ਐਂਟਰਟੇਨਮੈਂਟ ਦੇ ਲਈ, ਮਨੋਰੰਜਨ ਦੇ ਲਈ ਵੀ ਬਹੁਤ ਕੁਛ ਜਿਹੜਾ ਆ ਹਰ ਹਫਤੇ ਸਾਡੇ ਲਈ ਤਿਆਰ ਖੜਾ ਹੁੰਦਾ, ਪਰ ਇੱਕ ਲੋਕ ਰੰਗਾਂ ਦੇ ਵਿੱਚ ਰੰਗੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ, ਜਿਹਦੇ ਵਿੱਚ ਹਰ ਉਮਰ ਵਰਗ ਦੇ ਲੋਕ ਜਿਹੜੇ ਇੰਜੋਏ ਕਰਦੇ ਆ, ਚਾਹੇ ਉਹ ਸਾਡੇ ਬਜ਼ੁਰਗ ਆ, ਚਾਹੇ ਉਹ ਸਾਡੇ ਨੌਜਵਾਨ ਆ, ਚਾਹੇ ਉਹ ਸਾਡੇ ਛੋਟੇ ਬੱਚੇ ਆ, ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੋ ਜਾਂਦਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ। ਸੋ ਧੰਨਵਾਦ ਹੈ ਤੁਹਾਡਾ ਵੀ ਕਿ ਤੁਸੀਂ ਰੂਹ ਪੰਜਾਬ ਦੀ ਜਿਹੜੀ ਭੰਗੜਾ ਤੇ ਗਿੱਧਾ ਅਕੈਡਮੀ ਵੱਲੋਂ ਇਹੋ ਜਿਹੇ ਜਿਹੜੇ ਉਪਰਾਲੇ ਉਹ ਕਰਦੇ ਹੋ, ਪ੍ਰਬੰਧ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਆ, ਤੁਹਾਡੀ ਆਰਗੇਨਾਈਜ਼ਿੰਗ ਟੀਮ ਜਿਹੜੀ ਆ ਉਹ ਵੀ ਇਸ ਲਈ ਵਧਾਈ ਦੀ ਪਾਤਰ ਹੈ। ਸੋ ਮਨਜਿੰਦਰ ਜੀ, ਅੱਜ ਤੀਆਂ ਮੈਲਟਨ ਦੀਆਂ ਦੇ ਇਵੈਂਟ ਦੇ ਬਾਰੇ ਤੁਸੀਂ ਜਿਹੜੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਰੂਪ ਪੰਜਾਬ ਦੀ ਅਕੈਡਮੀ ਦੇ ਜਿਹੜੇ ਉਦੇਸ਼ ਆ, ਮਨੋਰਥ ਆ, ਉਹ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਵੀ ਇੱਥੇ ਪਹੁੰਚਣ ਤੇ ਔਰ ਇਹ ਗੱਲਬਾਤ ਕਰਨ ਤੇ ਬਹੁਤ ਬਹੁਤ ਧੰਨਵਾਦ।
ਧੰਨਵਾਦ ਤੁਹਾਡਾ ਵੀ
ਜੀ। ਦੋਸਤੋ, ਜਾਂਦੇ ਜਾਂਦੇ ਜ਼ਰੂਰ ਦੱਸ ਦਈਏ ਜੀ ਕਿ ਤੀਆਂ ਮੈਲਟਨ ਦੀਆਂ ਜਿਹੜੀਆਂ ਕਿ ਹੋਣ ਜਾ ਰਹੀਆਂ ਨੇ, ਮੈਲਟਨ ਸਿਵਿਕ ਸੈਂਟਰ ਕਮਿਊਨਿਟੀ ਹਾਲ 232 ਹਾਈ ਸਟਰੀਟ 15 July ਨੂੰ ਹੈ ਜੀ, ਤੇ 11 ਵਜੇ ਤੋਂ ਸ਼ਾਮ ਤੱਕ ਜਿਹੜੀਆਂ ਤੀਆਂ ਇਹ ਚੱਲਣੀਆਂ, ਤੇ ਜਿਵੇਂ ਕਿ ਪ੍ਰਬੰਧਕਾਂ ਦਾ ਕਹਿਣਾ ਜੀ, ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਉਹ ਤਾਂ ਸੋਲਡ ਆਊਟ ਹੋ ਗਿਆ, ਪਰ ਜਿਨ੍ਹਾਂ ਨੇ ਹੁਣ ਨਹੀਂ ਲਈਆਂ ਸੀਗੀਆਂ ਉਹਨਾਂ ਨੂੰ ਖੜੇ ਹੋ ਕੇ ਦੇਖਣ ਦਾ ਜਿਹੜਾ ਨਜ਼ਾਰਾ ਉਹ ਜ਼ਰੂਰ ਦੇਣਗੇ। ਸੋ ਤੁਸੀਂ ਜ਼ਰੂਰ ਜੇਕਰ ਇੱਛਾ ਰੱਖਦੇ ਹੋ ਤਾਂ ਸ਼ਾਮਲ ਹੋਇਓ ਇਹਨਾਂ ਤੀਆਂ ਦੇ ਵਿੱਚ। ਤੇ ਧੰਨਵਾਦ ਇੱਕ ਵਾਰ ਫਿਰ ਮਨਜਿੰਦਰ ਜੀ ਤੁਹਾਡਾ ਬਹੁਤ ਬਹੁਤ ਜੀ। ਸੋ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਹੁਣ ਸਾਡੇ ਕੋਲ ਬਚਿਆ ਨਹੀਂ, ਅਸੀਂ ਕੋਸ਼ਿਸ਼ ਤਾਂ ਇਹੀ ਕਰ ਰਹੇ ਸੀਗੇ ਕਿ ਬਹੁਤ ਸਾਰੀਆਂ ਹੋਰ ਵੀ ਜਾਣੀਆਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰੀਏ, ਪਰ ਕਿਉਂਕਿ ਸਮੇਂ ਦੀ ਸੀਮਾ ਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਧਿਆਨ ਦੇ ਵਿੱਚ ਰੱਖੀਏ। ਇੱਕ ਦੋ ਜਿਹੜੀਆਂ ਖ਼ਬਰਾਂ ਸੀਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਪਰ ਕੁਛ ਕੁ ਅਨਾਊਂਸਮੈਂਟਸ ਜਿਹੜੀਆਂ ਮੈਂ ਜਾਂਦੀ ਜਾਂਦੀ ਜ਼ਰੂਰ ਕਰ ਜਾਵਾਂ। ਤੀਆਂ ਮੈਲਟਨ ਦੀਆਂ ਜਿਵੇਂ ਦੱਸਿਆ ਕਿ 15 July ਨੂੰ ਹੋਣ ਜਾ ਰਹੀਆਂ ਨੇ ਮੈਲਟਨ ਦੇ ਵਿੱਚ, ਇਸ ਤੋਂ ਇਲਾਵਾ ਜਿਹੜਾ ਦੇਸੀ ਮੇਲਾ ਹੋਣ ਜਾ ਰਿਹਾ ਜੀ 22 July ਨੂੰ। ਸੋ 22 July ਨੂੰ ਦੇਸੀ ਮੇਲਾ ਹੋਣ ਜਾ ਰਿਹਾ। ਦੇਸੀ ਮੇਲਾ ਦਾ ਜਿਹੜਾ ਇੱਕ ਪੇਜ ਹੈ ਜੀ, ਦੇਸੀ ਇਵੈਂਟਸ ਦੇ ਪੇਜ ਤੋਂ ਵੀ ਇਹਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਨਵ ਸਰਕਾਰੀ ਆਹੁਰੀ ਇਹ ਜਿਹੜਾ ਇਵੈਂਟ ਆ ਉਹ ਆਰਗੇਨਾਈਜ਼ ਕਰਨ ਜਾ ਰਹੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਇਸ ਮੇਲੇ ਸੰਬੰਧੀ ਅਸੀਂ ਗੱਲਬਾਤ ਕਰੀਏ। ਭਲੋ ਭਲੋ ਰੇ ਕੀਰਤਨੀਆਂ, ਇੱਕ ਕੀਰਤਨ ਕੰਪੀਟੀਸ਼ਨ ਜਿਹੜਾ ਜੀ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਜਿਹੜੀ ਆ ਉਹਦੇ ਵੱਲੋਂ ਕਰਵਾਇਆ ਜਾ ਰਿਹਾ, ਤੇ ਇਹ ਜਿਹੜਾ ਕੰਪੀਟੀਸ਼ਨ ਜੀ ਹੋਣ ਜਾ ਰਿਹਾ 5 August ਨੂੰ। 5 August ਨੂੰ ਮੁਨੀ ਵੈਲੀ ਰੇਸ ਕੋਰਸ ਵਿਖੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਇਹ ਜਿਹੜਾ ਕੀਰਤਨ ਦਾ ਮੁਕਾਬਲਾ ਇਹ ਹੋਣਾ। ਔਰ ਇਹਦੇ ਬਾਬਤ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਫੇਸਬੁੱਕ ਪੇਜ ਵੀ ਹੈ ਜੀ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਦਾ, ਜਾਂ ਫਿਰ ਤੁਸੀਂ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਬਰਕਤ ਦੀ www.barkat.com ਉਹਦੇ ਤੇ ਜਾ ਕੇ ਵੀ ਇਹਦੇ ਬਾਬਤ ਜਿਹੜੀ ਜਾਣਕਾਰੀ ਹੈ ਤੁਸੀਂ ਲੈ ਸਕਦੇ ਹੋ। ਮੇਲਾ ਪੰਜਾਬਣਾ ਦਾ ਹੋਣ ਜਾ ਰਿਹਾ ਜੀ 21 July ਨੂੰ। ਇਹ ਮੇਲਾ ਜਿਹੜਾ ਜੀ ਕੁਇਨ ਆਡੀਟੋਰੀਅਮ ਬਰੇਵ ਬੁੱਕ ਵਿਖੇ ਹੋਣ ਜਾ ਰਿਹਾ, ਤੇ ਇਸ ਮੇਲੇ ਦਾ ਆਨੰਦ ਵੀ ਤੁਸੀਂ ਲੈ ਸਕਦੇ ਹੋ। ਤੇ ਬਹੁਤ ਸਾਰੇ ਹੋਰ ਵੀ ਮੇਲੇ ਹੋਣ ਜਾ ਰਹੇ ਨੇ, ਰੌਣਕ ਤ੍ਰਿੰਜਣਾ ਵੀ ਹੋਣ ਜਾ ਰਿਹਾ 12 August ਨੂੰ ਸਪ੍ਰਿੰਗਵੇਲ ਸਿਟੀ ਹਾਲ ਸਪ੍ਰਿੰਗਵੇਲ ਵਿਖੇ, ਤੇ 19 August ਨੂੰ ਤੀਆਂ ਐਪਿੰਗ ਦੀਆਂ ਵੀ ਹੋਣ ਜਾ ਰਹੀਆਂ। ਸੋ ਤੀਆਂ ਐਪਿੰਗ ਦੀਆਂ ਦਾ ਵੀ ਆਨੰਦ ਤੁਸੀਂ ਲੈ ਸਕਦੇ ਹੋ ਦੋਸਤੋ। ਤੇ ਹੁਣ ਕੁਛ ਕੁ ਜਿਹੜੀਆਂ ਜ਼ਰੂਰੀ ਖ਼ਬਰਾਂ ਸੀਗੀਆਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ, ਪਰ ਜ਼ਿਆਦਾ ਤਾਂ ਨਹੀਂ, ਪਰ ਇੱਕ ਦੋ ਜਿਹੜੀਆਂ ਇਨਫੋਰਮੇਸ਼ਨ ਆ ਜ਼ਰੂਰ ਸਾਂਝੀਆਂ ਕਰਾਂਗੇ। ਇੱਕ ਤਾਂ ਫਲੂ ਦੀ ਇਨਫੋਰਮੇਸ਼ਨ ਪਹੁੰਚੀ ਹੋਈ ਹੈ, ਜਿਹੜੇ ਇੱਥੋਂ ਦੇ ਡਾਕਟਰਸ ਨੇ ਜੀ ਉਹ ਚਾਹੁੰਦੇ ਆ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਬਹੁਤ ਘੱਟ ਲੋਕ ਆ ਜਿਹੜੇ ਫਲੂ ਦੀ ਜਿਹੜੀ ਮੈਡੀਸਨ ਆ ਜਾਂ ਫਿਰ ਫਲੂ ਦੇ ਜਿਹੜੇ ਇਸ ਵੇਲੇ ਇੰਜੈਕਸ਼ਨ ਆ ਉਹ ਲੱਗ ਰਹੇ ਆ ਉਹ ਲਵਾਉਣ, ਕਿਉਂਕਿ ਇਹ ਬਹੁਤ ਜ਼ਰੂਰੀ ਆ। ਫਲੂ ਦਾ ਜਿਹੜਾ ਕਹਿਰ ਆ ਪਿਛਲੇ ਸਾਲ ਵਰਤਿਆ ਸੀਗਾ ਔਰ ਉਹਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਵੀ ਲੋਕਾਂ ਨੂੰ ਉਠਾਉਣਾ ਪਿਆ। ਸੋ ਇਸ ਕਰਕੇ ਜਿਨ੍ਹਾਂ ਨੇ ਅਜੇ ਤੱਕ ਜਿਹੜੀ ਫਲੂ ਦੀ ਵੈਕਸੀਨ ਨਹੀਂ ਲਈ ਤੁਸੀਂ ਜ਼ਰੂਰ ਲਓ, ਔਰ ਇਹ ਇੱਕ ਬਹੁਤ ਅਹਿਮ ਜਿਹੜੀ ਜਾਣਕਾਰੀ ਹੈ ਜੀ ਸਾਨੂੰ ਡਾਕਟਰਸ ਵੱਲੋਂ ਆਈ ਆ ਔਰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਆ ਉਹ ਇਹਦੇ ਪ੍ਰਤੀ ਅਜੇ ਜਾਗਰੂਕ ਨਹੀਂ ਆ ਪਾ ਰਹੇ। ਤੁਹਾਨੂੰ ਸਾਰਿਆਂ ਨੂੰ ਹੀ ਇਹ ਬੇਨਤੀ ਆ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ ਇਹ ਜਿਹੜੀ ਮੈਡੀਸਨ ਆ ਇਹ ਲਓ। ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਜਾਣਕਾਰੀ ਆ ਉਹ ਇਹ ਹੈ ਕਿ ਜਿਹੜੇ ਸਟੂਡੈਂਟਸ ਇੱਥੇ ਰਹਿੰਦੇ ਆ ਜੀ ਆਸਟ੍ਰੇਲੀਆ ਦੇ ਵਿੱਚ, ਤੇ ਉਹਨਾਂ ਦੇ ਜੇਕਰ ਪੇਰੈਂਟਸ ਜਾਂ ਫਿਰ ਉਹਨਾਂ ਦੇ ਆਪਣੇ ਰਿਸ਼ਤੇਦਾਰ ਜਿਹੜੇ ਮਿਲਣ ਆਉਂਦੇ ਨੇ ਉਹਨਾਂ ਨੂੰ ਇੱਥੇ, ਉਹਨਾਂ ਦੀ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਜ਼ਰੂਰ ਲੈ ਲਿਆ ਕਰਨ, ਕਿਉਂਕਿ ਬਹੁਤ ਮੁਸ਼ਕਲ ਹੋ ਜਾਂਦਾ ਜੇਕਰ ਉਹ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਫਿਰ ਉਹਨਾਂ ਦੀ ਸਿਹਤ ਦੇ ਨਾਲ ਸੰਬੰਧਿਤ ਜੇ ਕੋਈ ਸਮੱਸਿਆ ਆਉਂਦੀ ਆ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਹਦੇ ਨਾਲ ਨਿਪਟਣਾ। ਸੋ ਇਹਦੇ ਲਈ ਤੁਸੀਂ ਜ਼ਰੂਰ ਯਕੀਨੀ ਬਣਾਓ ਕਿ ਜੇਕਰ ਕਿਸੇ ਵੀ ਰਿਸ਼ਤੇਦਾਰ ਨੂੰ ਤੁਸੀਂ ਇੱਥੇ ਸੱਦਦੇ ਹੋ ਜਾਂ ਫਿਰ ਤੁਸੀਂ ਆਪਣੇ ਪੇਰੈਂਟਸ ਨੂੰ ਜੇਕਰ ਇੱਥੇ ਸੱਦਦੇ ਹੋ ਤਾਂ ਉਹਨਾਂ ਦੀ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਯਕੀਨੀ ਬਣਾਓ, ਕਿਉਂਕਿ ਦੱਸਣ ਮੁਤਾਬਕ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਕੇਸ ਆ ਰਹੇ ਆ ਜਿਨ੍ਹਾਂ ਪਰਿਵਾਰਾਂ ਨੇ ਪਿੱਛੋਂ ਵੀ ਇਹ ਹੈਲਥ ਇੰਸ਼ੋਰੈਂਸ ਨਹੀਂ ਲਈ ਹੁੰਦੀ ਜਾਂ ਫਿਰ ਇੱਥੇ ਰਹਿੰਦੇ ਜਿਹੜੇ ਉਹਨਾਂ ਦੇ ਬੱਚੇ ਆ ਉਹ ਵੀ ਹੈਲਥ ਇੰਸ਼ੋਰੈਂਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਿਹਦੇ ਕਾਰਨ ਕਈ ਵਾਰ ਕੋਈ ਵੱਡੀ ਸਿਹਤ ਸਮੱਸਿਆ ਆਉਣ ਦੇ ਨਾਲ ਉਹਨਾਂ ਦਾ ਜਿਹੜਾ ਖਰਚਾ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਜਿਹੜਾ ਕਿ ਉਹਨਾਂ ਦੇ ਲਈ ਇੱਕ ਹੋਰ ਵੱਡੀ ਸਮੱਸਿਆ ਖੜੀ ਕਰ ਦਿੰਦਾ। ਸੋ ਇਹ ਵੀ ਇੱਕ ਜ਼ਰੂਰੀ ਸੂਚਨਾ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਸੋ ਦੋਸਤੋ ਜਿਹੜੀਆਂ ਖਬਰਾਂ ਦੀ ਵੀ ਸਾਂਝ ਉਹ ਅਸੀਂ ਹੁਣ ਪਾ ਨਹੀਂ ਸਕਣੀ ਕਿਉਂਕਿ ਸਮਾਂ ਜਿਹੜਾ ਆ ਉਹ ਉੱਪਰ ਹੋ ਗਿਆ, ਪਰ ਜਿਹੜੇ ਦੋਸਤ ਸਾਡੇ ਨਾਲ ਫੇਸਬੁੱਕ ਪੇਜ ਦੇ ਜ਼ਰੀਏ ਜੁੜੇ ਹੋਏ ਆ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਜ਼ਰੂਰ ਕਹਿ ਦਿੰਦੇ ਹਾਂ। ਸਾਡੇ ਨਾਲ ਕਾਫੀ ਦੇਰ ਤੇ ਨਵਦੀਪ ਜੁੜੇ ਹੋਏ ਸੀ, ਮਿੰਟਾ ਮਨਦੀਪ ਨਮਸਤੇ ਬੁਲਾਈਆ, ਨਮਸਤੇ ਜੀ। ਜਸਵਿੰਦਰ ਬਿੱਟਾ ਜੀ ਪ੍ਰਾਈਮ ਏਸ਼ੀਆ ਟੀਵੀ ਤੋਂ ਸਾਡੇ ਨਾਲ ਸ਼ਾਮਲ ਹੋਏ ਹੁੰਦੇ ਆ, ਵੈਸੇ ਜਦੋਂ ਵੀ ਅਸੀਂ ਲਾਈਵ ਹੁੰਦੇ ਹਾਂ ਸਾਡੇ ਨਾਲ ਸਾਂਝ ਪਾਉਂਦੇ ਆ, ਬਹੁਤ ਬਹੁਤ ਸਵਾਗਤ ਬਿੱਟਾ ਭਾਜੀ ਤੁਹਾਡਾ। ਤੇ ਬਾਕੀ ਥੈਂਕਸ ਕਹਿੰਦੇ ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡਾ ਥੈਂਕਸ ਹੈ ਜੀ, ਤੁਸੀਂ ਸਹਿਯੋਗ ਕਰਦੇ ਹੋ ਸਾਨੂੰ ਔਰ ਬਿਲਕੁਲ ਆਪਾਂ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਆ। ਤੇ ਕਹਿੰਦੇ ਮਾਈ ਫੈਮਿਲੀ ਰੇਡੀਓ ਜੀ ਹਰਮਨ ਰੇਡੀਓ, ਬਿਲਕੁਲ ਬਿਲਕੁਲ ਜੀ। ਤੇ ਜਸਟਿਨ ਲੋਹਰੀ ਕਹਿੰਦੇ ਨਾਈਸ ਵਨ ਹਰਮਨ ਰੇਡੀਓ ਆਲਵੇਜ਼ ਬੈਸਟ, ਬਹੁਤ ਬਹੁਤ ਸ਼ੁਕਰੀਆ। ਸੁਪ੍ਰੀਤ ਕੌਰ ਸਾਡੇ ਨਾਲ ਸ਼ਾਮਲ ਹੋਈ ਸੀ ਗੱਲਬਾਤ ਚ। ਜਸਟਿਨ ਢਿੱਲੋ ਕਹਿੰਦੇ ਪਲੀਜ਼ ਵਾਂਟ ਸੇ ਨੋ ਟੂ ਡਰੱਗਸ, ਪਲੀਜ਼ ਰਿਕੁਐਸਟ ਐਵਰੀ ਵਨ। ਬਿਲਕੁਲ ਜੀ, ਅਸੀਂ ਤਾਂ ਹਮੇਸ਼ਾ ਇਹੀ ਕਹਿੰਦੇ ਹਾਂ ਔਰ ਇੱਥੇ ਰਹਿਣ ਵਾਲੇ ਵੀ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਜੇਕਰ ਨਸ਼ਾ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਲੈਂਦੇ, ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਨਸ਼ੇ ਤੋਂ ਜਿੰਨਾ ਵੀ ਪਰਹੇਜ਼ ਰੱਖ ਸਕਦੇ ਹੋ ਜ਼ਰੂਰ ਰੱਖੋ, ਕਿਉਂਕਿ ਨਸ਼ੇ ਨੇ ਕਿਸੇ ਦਾ ਕੁਛ ਸੰਵਾਰਨਾ ਨਹੀਂ ਆ, ਵਿਗਾੜਨਾ ਜ਼ਰੂਰ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਸਾਂਝ ਪਾਈਏ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣਾ ਕੀਤਾ। ਤੇ ਦੋਸਤੋ ਹੁਣ ਅਸੀਂ ਇਜਾਜ਼ਤ ਚਾਹਾਂਗੇ ਪ੍ਰੋਗਰਾਮ ਦੇ ਵਿੱਚੋਂ, ਤੇ ਹਰਮਨ ਰੇਡੀਓ ਤੇ ਜਿਹੜੇ ਪ੍ਰੋਗਰਾਮ ਆ ਉਹ ਲਗਾਤਾਰ ਚੱਲਦੇ ਰਹਿਣੇ ਆ, ਜਾਂਦੇ ਜਾਂਦੇ ਜ਼ਰੂਰ ਦੱਸਦੇ ਚਾਹੀਏ ਕਿ ਜਿਹੜੀ ਹਰਮਨ ਰੇਡੀਓ ਦੀ ਐਪ ਆ ਜੇਕਰ ਤੁਸੀਂ ਇੰਸਟਾਲ ਨਹੀਂ ਕੀਤਾ ਜ਼ਰੂਰ ਇੰਸਟਾਲ ਕਰੋ, ਕਿਉਂਕਿ ਐਪ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਨੇ, ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ, ਈਮੇਲ ਜਿਹੜੀ ਆ ਉੱਥੇ ਦਿੱਤੀ ਹੋਈ ਆ, ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਕਲਿੱਕ ਕਰਕੇ ਸਿੱਧਾ ਟੈਲੀਗ੍ਰਾਮ ਤੇ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ, ਕਾਲ ਦੇ ਲਿੰਕ ਉੱਥੇ ਮੌਜੂਦ ਨੇ। ਤੇ ਨਾਲ ਨਾਲ ਲਾਈਵ ਬਲੌਗ ਜਿਹੜਾ ਜੀ ਉਹ ਵੀ ਚੈੱਕ ਕਰ ਸਕਦੇ ਹੋ, ਜਿਹਦੇ ਵਿੱਚ ਅਸੀਂ ਪਾਉਂਦੇ ਰਹਿੰਦੇ ਹਾਂ ਸੁਨੇਹੇ, ਤੁਹਾਡੇ ਪਿਆਰੇ ਪਿਆਰੇ ਜਿਹੜੇ ਵਿਚਾਰ ਤੁਸੀਂ ਸਾਨੂੰ ਭੇਜਦੇ ਹੋ ਜਾਂ ਫਿਰ ਜਿਹੜੀਆਂ ਫੋਟੋਜ਼ ਤੁਸੀਂ ਸਾਨੂੰ ਭੇਜਦੇ ਹੋ ਉਹ ਵੀ ਅਸੀਂ ਉਹਦੇ ਤੇ ਨਾਲ ਨਾਲ ਲਾਈਵ ਬਲੌਗ ਤੇ ਪਾਉਂਦੇ ਹਾਂ, ਤੁਸੀਂ ਦੇਖ ਸਕਦੇ ਹੋ ਨਾਲੋ ਨਾਲ। ਤੇ ਦੋਸਤੋ ਪ੍ਰੋਗਰਾਮ ਜਿਹੜੇ ਆ ਉਹ ਹਰਮਨ ਰੇਡੀਓ ਤੇ ਚੱਲਦੇ ਰਹਿਣੇ ਆ। ਲਹਿਰਾਂ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹ ਪ੍ਰਸਾਰਿਤ ਹੋਣਾ ਜੀ ਐਡੀਲੇਡ ਤੋਂ ਸੁਖਪ੍ਰੀਤ ਹੁਰੀ ਲੈ ਕੇ ਹਾਜ਼ਰ ਹੋਣਗੇ ਤੁਹਾਡੇ ਲਈ। ਤੇ ਅੱਜ ਦੇ ਲਈ ਮੈਲਬਨ ਤੋਂ ਲਹਿਰਾਂ ਪ੍ਰੋਗਰਾਮ ਖਤਮ ਕਰਨ ਦੇ ਲਈ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ। ਹਰਿੰਦਰ ਪੁਰੇਵਾਲ ਜੀ ਤੇ ਤੇਜਿੰਦਰ ਸਿੰਘ ਸਿੱਧੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੁੜਨ ਦੇ ਲਈ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਚ ਹਾਜ਼ਰੀ ਲਗਵਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਅਗਲੇ ਹਫਤੇ ਮੰਗਲਵਾਰ ਵਾਲੇ ਦਿਨ ਮੈਲਬਨ ਤੋਂ ਆਪਾਂ ਫਿਰ ਜੁੜ ਬੈਠਾਂਗੇ, ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਜਿਹੜੇ ਆ ਉਹ ਲਹਿਰਾਂ ਤੋਂ ਬਾਅਦ ਹੋਰ ਵੀ ਚੱਲਦੇ ਰਹਿਣੇ ਆ। ਤੁਸੀਂ ਬਣੇ ਰਹੋ, ਜੁੜੇ ਰਹੋ ਇਸੇ ਤਰ੍ਹਾਂ ਹਰਮਨ ਰੇਡੀਓ ਦੇ ਨਾਲ, ਤੇ ਮੇਰੇ ਵੱਲੋਂ ਅਮਰਦੀਪ ਵੱਲੋਂ ਮੈਲਬਨ ਤੋਂ ਤੇ ਸਰਬਜੀਤ ਭਾਜੀ ਵੱਲੋਂ ਪਟਿਆਲਾ ਸਟੂਡੀਓ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।